आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
किसी निश्चित निशाने तो बिना मनुख का जीवन बेअर्थ है। कुदरत ने जीवन विच मनुख नू सब तो उत्तम बनाया है ते उस नू अपना विकास करने लई बुद्धि दी शक्ति दित्ती है। इस शक्ति दी पूरी पूरी वरतों करके जीवन दी बेड़ी नू किसी उच्चे निशाने वाल सेध के रखना मनुखता फर्ज है। चंगे विचारां दे लई जुड़े रहो हरमन रेडियो।
हरमन रेडियो ते एक बार फिर मैं हाजिर हां जी तुहाडी खिदमत विच अमरदीप कौर मेलबर्न तो अज दा लहरां प्रोग्राम लैके। प्रोग्राम सुन वाले सारे श्रोतियां नूं अमरदीप वल्लों प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह जी। ते नाल ही नाल दुआ अरदास हमेशा वांग कि तुसी हसते रहो, वसते रहो, खिड़े रहो। दिन दी गल करिए, दिन हैगा जी अज मंगलवार, साल 2016 दे अगस्त महीने दी 30 तारीख हो चुकी है, यानी के आखरी पड़ा दे उत्ते अगस्त महीना। ते नानक शाही संवत 548 दे भादो महीने दी अज 15 तारीख हो चुकी है। घड़ियां वल नजर मारा ता घड़ियां कहिंदियां जी सिडनी, मेलबर्न, ब्रिस्बेन ते कैनबरा दे विच इस वेले 8:03 हो चुके ने। एडिलेड दे विच समा 7:33 दा, पर्थ दे विच 6:03 होए ने इस वेले। ते गुआंडी मुल्क चलिए ता न्यूजीलैंड दे शहर ऑकलैंड दे विच 10:03 हो चुके ने जी। ते तुहाडे मुल्क वल भी आ जाने आ, कैनेडा दे शहर टोरंटो दे विच 6:03 होए ने 29 अगस्त दिन सोमवार, उत्थे अजे चल रहे। कैनेडा दे वैनकूवर शहर दे विच 3:03 होए ने, बाद दोपहर 29 अगस्त दिन सोमवार ही चल रहा। उत्थे कैनेडा दे कैलगरी दे विच जी शाम पै चुकी है, 4:03 हो चुके ने सोमवार दी शाम, 29 अगस्त तरीक है। ते यूएस दे चलिए ता मियामी शहर दे विच 6:04 होए ने, उत्थे शाम पै चुकी है 29 अगस्त। एल ए लॉस एंजल्स 3:04 बाद दोपहर 29 अगस्त सोमवार। इस तो बिना असी चलिए जी हांगकांग, चीन दे हांगकांग शहर इस वेले 6:04 हो चुके ने, 30 अगस्त उत्थे चढ़े आ जी, मंगलवार दा दिन है। पुर्तगाल दे लिस्बन शहर 29 अगस्त दी रात है, 11:04 रात दे होए ने सोमवार दी दे। इटली दे 12:04 होए ने, 30 अगस्त उत्थे चढ़ चुकी है 4 मिनट पहला ही। ते भारत चलिए ता साडे अपने देश दे 3:34 ने मंगलवार चढ़ चुके है 30 अगस्त। सो काफी तड़का है, वड्डा तड़का है भारत दे विच अजे। देश दुनिया दे जिस भी कोने तो, जिस भी धरती तो, जिस भी मुल्क तो तुसी आवाज दे सफर दे विच साडे नाल शामिल हुंदे हो दोस्तो, तुहानू तहे दिल तो प्रोग्राम दे विच जी आया कहिंदे आ। ते नाल ही नाल हमेशा वांग तुहाडे खेड़े रहण दी, तुहाडे खुश रहण दी अरदास जिहड़ी आ उह वाहिगुरू दे अग्गे करदे आ। प्रोग्राम च की होण जा रहा एदे बाबत गल करिए, तां प्रोग्राम च खबरां दे सिलसिले च अज असीं सांझ पावांगे मिंटू बराड होरां दे नाल, ते गल्लां बातां करांगे जी देश दुनिया दीआं खबरां दे उत्ते, ते टिप्पणी जिहड़ी आ उहनां तों लवांगे जरूर। ते इस तों इलावा प्रोग्राम दे अगले घंटे दे विच अज असीं गल्लबात करांगे जी साडे जिहड़े टैक्स माहिर सुखविंदर सिंह जज, उहनां दे नाल मैक्स मार्जिन अकाउंटेंट्स तों। अज उहनां दी गल्लबात दा जिहड़ा विशा जी ओह इनवैसटमेंट प्रॉपर्टी होणा। सो तुहाडा भी कोई सवाल इस बाबत होवे तां तुसीं अपना सवाल सानूं भेज सकते हो, request@harmanradio.com साडा ईमेल पता है, जां फिर टैलीग्राम दे जरिए भी तुसीं अपना सवाल जिहड़ा सानूं भेज सकते हो। प्रोग्राम दे उस घंटे च असीं सवाल जिहड़ा जी उहनां दे नाल सांझा करांगे। ते इस तों इलावा रौनक त्रिंजणा दी प्रोग्राम जिहड़ा जी आउण वाले दिनां दे विच होण जा रहा मेलबर्न दे विच, ते उस बाबत उहनां दे प्रबंधकां दे नाल अज असीं गल्लबात करन दी कोशिश करांगे प्रोग्राम दे अगले हिस्से दे विच। ते इस तों इलावा दोस्तो जड़ा विशा जे साडे कोल समा होया, समा बचिया, तां कोशिश करांगे कि एक खास विशे दे उत्ते अज असीं गल करिए। विशा जड़ा जी ओ ए है कि पंजाबियां दी जड़ी सेहत आ ओदे जड़े आंकड़े ओ ए आ रहे आ कि असी बहुत ज्यादा गैर जिम्मेवार हो रहे आ अपनी सेहत प्रति जड़ी चिंता आ। सो उस पक्ष तो सानू एदे लई की सोचना चाहिदा है और असी आप विदेशां दे विच बैठे हुए जड़े पंजाबी आ ओ किस तरह लैंदे आ। सेहत संबंधी जागरूक होना जड़ा किन्ना क जरूरी आ, साडी खुराक जड़ी आ ओ किस ढंग दी आ, साडा जड़ा सभ्याचार आ ओ किस ढंग दे नाल साडी सेहत ते असर पा रहा, ओदे बाबत अज असी गलबात करनी चाहांगे। ते उम्मीद करदे आ कि तुसी जरूर अपने जड़े विचार आ ओ इस गलबात दे लई भेजो तां कि असी रल मिल के इस विषय दे उत्ते चिंता प्रगटाउण दे नाल नाल आप भी जागरूक हो सकीए ते सेहत संबंधी जड़ी पंजाबियां दा जड़ा अवेसला पानिया उस तो मुक्त होईए, क्योंकि बहुत जरूरी है। जदों अंकड़े आउंदे आ तां बहुत हैरान करन वाले हुंदे आ, क्योंकि पंजाबी जड़े आ जी उह शुरू तो ही काफी सेहतमंद दसे गए आ, पर जिदा दियां हुण खुराकां आ जिस तरह दा जड़ा साडा सभ्याचार आ उह दिनों दिन जड़ियां बीमारियां नूं वी वधा रहा ते नाल नाल साडा जड़ा सेहत संबंधी सेहत प्रति अवेसला पाने आ उस नूं वी सारियां दे सामने लिया रहा। कारण की ने, तुसी की सोचदे हो, की होना चाहीदा, की जरूरी है, तुसी अपने विचार जरूर सानू भेजो। विचार भेजण दे लई फिर एक बार उही रिक्वेस्ट एट harmanradio.com साडा ईमेल पता, जां फिर टैलीग्राम दे जरिए वी तुसी अपने विचार सानू भेज सकदे हो। ते समा जिथे भी होया, जिथे भी तुहाडे असी विचार सांझे कर सकदे होई असी जरूर करांगे। ते प्रोग्राम च इस तो अलावा तुहाडे विचार साडे लई अहम हुंदे आ, जिवें मैं हमेशा कहनी हुंनी आ, ते विचार भेजणे भुल्लियो ना, अपने विचारां दे नाल प्रोग्राम दे विच योगदान जिहड़ा जी ओह जरूर पाया करो। तुहाडे जिहड़े विचार आ ओह बहुत अमुल्ले हुंदे आ साडे लई वी। ते इस तो इलावा जी प्रोग्राम दे विच गीत संगीत दा जड़ा सिलसिला ओ आपां चलदा रखदे आं, ते कुछ गीत साडी पसंद दे ते कुछ तुहाडी पसंद दे हमेशा प्रोग्राम दे विच चलदे ने। ते प्रोग्राम दा अज दा पहला गीत वी तुहानू सुणाउने आं हरजीत हरमन दी आवाज दे विच, ते बहुत जल्दी वापस आउने आं। ब्रह्मंड नूं सब मापण वाले, ब्रह्मंड नूं सब मापण वाले,
ਪਰ ਸਭ ਇੱਕ ਨੂੰ ਚਾਹੁੰਦੇ ਨੇ ਇੱਕੋ ਜੋਤ ਚੋਂ ਉਪਜੇ ਸਾਰੇ ਉੱਤੇ ਗੱਲ ਮੁੱਕਦੀ ਏ ਇੱਕ ਇੱਕ ਦਮ ਨਾਲ ਚੱਲਦੀ ਜ਼ਿੰਦਗੀ ਇੱਕੋ ਦਮ ਨਾਲ ਰੁਕਦੀ ਏ ਘੁੰਮ ਘੁਮਾ ਕੇ ਪ੍ਰਗਟ ਸਿੰਘਾ ਇੱਕ ਉੱਤੇ ਗੱਲ ਮੁੱਕਦੀ ਏ ਇੱਕ ਦੀ ਗੱਲ ਨਾਨਕ ਕੀਤੀ ਇੱਕ ਦੀ ਗੱਲ ਨਾਨਕ ਕੀਤੀ ਅਣਜਾਣ ਸਮਝ ਨਾ ਪਾਉਂਦੇ ਸਭ ਇੱਕ ਨੂੰ ਚਾਹੁੰਦੇ ਨੇ ਇੱਕੋ ਜੋਤ ਚੋਂ ਉਪਜੇ ਸਾਰੇ ਉਪਜੇ ਸਾਰੇ ਉਪਜੇ ਸਾਰੇ ਉਪਜੇ ਸਾਰੇ
ਜੀ ਦੋਸਤੋ ਹਰਮਨ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ ਬਹੁਤ ਵੱਡਾ ਮੈਸੇਜ ਬਹੁਤ ਵੱਡਾ ਸੁਨੇਹਾ ਇਸ ਗੀਤ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਗੀਤਕਾਰ ਨੇ ਤੇ ਗਾਇਕ ਨੇ ਵੀ ਬਹੁਤ ਸੋਹਣੀ ਤਰ੍ਹਾਂ ਉਸ ਨੂੰ ਗਾਇਆ ਤੇ ਗੱਲ ਉਹੀ ਹੈ ਕਿ ਸੁਨੇਹੇ ਨੂੰ ਅਸੀਂ ਅਮਲ ਦੇ ਵਿੱਚ ਕਿੰਨਾ ਲਿਆਉਂਦੇ ਹਾਂ ਹਨਾ ਤੇ ਦੋਸਤੋ ਗੀਤਾਂ ਦਾ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹਿਣਾ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਪ੍ਰੋਗਰਾਮ ਚ ਸ਼ਿਰਕਤ ਕਰ ਚੁੱਕੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪਿੰਦਰ ਬਰਾੜਪੁਰੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਤੇ ਹਰਮੀਤ ਸਿੰਘ ਚੰਨਾ ਹੋਰੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ ਤੁਹਾਡੇ ਸੁਨੇਹੇ ਕੁਝ ਪਲਾਂ ਚ ਲੈਣੇ ਆ ਪਰ ਉਸ ਤੋਂ ਪਹਿਲਾਂ ਆਪਾਂ ਉੱਡਦੀ ਜੀ ਨਜ਼ਰ ਜਿਹੜੀ ਹੈ ਜੀ ਉਹ ਇੱਕ ਮੌਸਮ ਤੇ ਜ਼ਰੂਰ ਮਾਰ ਲੈਣੇ ਆ ਮੌਸਮ ਕੀ ਕਹਿ ਰਿਹਾ ਤੁਹਾਡੇ ਸਾਡੇ ਸ਼ਹਿਰਾਂ ਦਾ ਦੇਖੋ ਸਿਡਨੀ ਜਿਹੜਾ ਹੈ ਜੀ ਉੱਥੇ ਅੱਜ 11 ਡਿਗਰੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਉਮੀਦ ਕੀਤੀ ਜਾ ਰਹੀ ਆ ਤੇ ਬੱਦਲਵਾਈ ਜਿਹੜੀ ਆ ਉਹ ਵੱਧ ਤੋਂ ਵੱਧ ਬਣੀ ਰਹਿਣੀ ਆ ਅਸਮਾਨ ਦੇ ਵਿੱਚ ਕਿਤੇ ਕਿਤੇ ਜਿਹੜਾ ਸੂਰਜ ਆ ਉਹ ਵੀ ਝਾਤ ਮਾਰ ਸਕਦਾ ਮੈਲਬਨ ਦੇ ਵਿੱਚ ਕਹਿੰਦੇ ਜੀ ਅੱਜ ਮੀਂਹ ਪੈਣਾ ਘੱਟ ਤੋਂ ਘੱਟ 11 ਡਿਗਰੀ ਤੇ ਵੱਧ ਤੋਂ ਵੱਧ 17 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ ਪਰ ਮੀਂਹ ਦੀ ਜਿਹੜੀ ਸੰਭਾਵਨਾ ਉਹ ਪੂਰੀ ਪੂਰੀ ਬਣੀ ਹੋਈ ਹੈ ਮੈਲਬਨ ਚ ਤੇ ਹੋ ਸਕਦਾ ਜੀ ਸੂਰਜ ਵੀ ਝਾਤੀਆਂ ਮਾਰ ਦੇਵੇ ਪਰ ਮੈਲਬਨ ਦਾ ਜਿਹੜਾ ਮੌਸਮ ਹੈ ਜੀ ਉਹ ਵੈਸੇ ਵੀ ਏਦਾਂ ਦਾ ਹੀ ਹੈ ਕਿ ਇੱਕ ਦਿਨ ਦੇ ਵਿੱਚ ਹੀ ਪਤਾ ਨੀ 5 ਜਾਂ 7 ਵਾਰ ਬਦਲਦਾ ਜ਼ਰੂਰ ਹੈ ਹਨਾ ਤੇ ਇੱਕ ਵਾਰ ਬਹੁਤ ਸੋਹਣੀ ਧੁੱਪ ਵੀ ਚੜੀ ਹੁੰਦੀ ਹੈ ਤੇ ਉਸੇ ਅਗਲੇ ਪਲ ਫਿਰ ਮੀਂਹ ਜਿਹੜਾ ਉਹ ਆ ਜਾਂਦਾ ਹੈ ਬੱਦਲਬਾਈ ਜਿਹੜੀ ਉਹ ਬਣ ਜਾਂਦੀ ਹੈ ਤੇ ਬੱਦਲਬਾਈ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਜਿਹੜਾ ਉਹ ਸਾਫ ਹੋ ਜਾਂਦਾ ਹੈ ਤੇ ਫਿਰ ਹਨੇਰੀ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਤੇ ਮੈਲਬਨ ਦਾ ਜਿਹੜਾ ਮੌਸਮ ਆ ਉਹ ਹੈ ਹੀ ਕੁਛ ਇਸ ਤਰ੍ਹਾਂ ਦਾ ਤੇ ਅੱਜ ਉਹ ਸਾਰੇ ਰੰਗ ਜਿਹੜੇ ਆ ਮੌਸਮ ਦੇ ਦੇਖਣ ਨੂੰ ਮਿਲ ਸਕਦੇ ਆ ਮੈਲਬਨ ਚ ਬ੍ਰਿਸਬੇਨ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ ਤੇ ਇੱਥੇ ਧੁੱਪ ਜਿਹੜੀ ਆ ਉਹ ਚੜੀ ਰਹਿਣੀ ਆ ਸਨੀ ਦੱਸਿਆ ਗਿਆ ਪਰਥ ਦੇ ਵਿੱਚ 7 ਡਿਗਰੀ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਬਾਅਦ ਦੁਪਹਿਰ ਮੀਂਹ ਦੇ ਚਰਾਟੇ ਜਿਹੜੇ ਆ ਉਹ ਦੱਸੇ ਗਏ ਆ ਐਡੀਲੇਡ ਦੇ ਵਿੱਚ 12 ਡਿਗਰੀ ਅੱਜ ਘੱਟ ਤੋਂ ਘੱਟ ਤੇ 20 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਮੀਂਹ ਦੱਸਿਆ ਗਿਆ ਜੀ ਤੇ ਕੈਨਬਰਾ ਦੇ ਵਿੱਚ 3 ਡਿਗਰੀ ਘੱਟ ਤੋਂ ਘੱਟ 16 ਡਿਗਰੀ ਤੱਕ ਜਾਣ ਦੀ ਸੰਭਾਵਨਾ ਇੱਥੇ ਵੀ ਮੀਂਹ ਦੀ ਪੂਰੀ ਪੂਰੀ ਜਿਹੜੀ ਸੰਭਾਵਨਾ ਬਣੀ ਹੋਈ ਹੈ ਹੋਬਾਰਟ ਦੇ ਵਿੱਚ 4 ਡਿਗਰੀ ਘੱਟ ਤੋਂ ਘੱਟ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਬਾਅਦ ਦੁਪਹਿਰ ਸ਼ਾਵਰ ਦੱਸੇ ਗਏ ਨੇ ਡਾਰਵਿਨ ਦੇ ਵਿੱਚ ਮੌਸਮ ਉਦਾਂ ਦਾ ਹੀ ਜਿੱਦਾਂ ਦਾ ਹਮੇਸ਼ਾ ਹੁੰਦਾ 22 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਧੁੱਪ ਜਿਹੜੀ ਹੈ ਜੀ ਉੱਥੇ ਖਿੜੀ ਰਹਿਣੀ ਹੈ ਸਾਰਾ ਦਿਨ ਤੇ ਇਹ ਸੀ ਜੀ ਤੁਹਾਡੇ ਸਾਡੇ ਸ਼ਹਿਰਾਂ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਆਉਂਦੇ ਹਾਂ ਜੀ ਤੁਹਾਡੇ ਸੁਨੇਹਿਆਂ ਦੇ ਵੱਲ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਜਿਹੜੀ ਸਾਂਝ ਪਾਈ ਸੀ 7:47 ਤੇ ਜਾਣੀ ਪ੍ਰੋਗਰਾਮ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰਮੀਤ ਸਿੰਘ ਹੋਰਾਂ ਨੇ ਹਰਮੀਤ ਸਿੰਘ ਚਾਨਾ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਕੋਬਰਮ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਫਸਟ ਆਫ ਆਲ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਸਰਬਜੀਤ ਭਾਜੀ ਤੇ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਟਿਆਲਾ ਸਟੂਡੀਓ ਤੋਂ ਸਾਡੇ ਪ੍ਰੋਗਰਾਮ ਦੀ ਸਾਡੇ ਰੇਡੀਓ ਦੀ ਬੈਕਬੋਨ ਸਰਬਜੀਤ ਸਿੰਘ ਹੁਣੀ ਇਸ ਵੇਲੇ ਮੇਰੇ ਨਾਲ ਨੇ ਪ੍ਰੋਗਰਾਮ ਚ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਡੀ ਪਹੁੰਚ ਗਈ ਕਹਿੰਦੇ ਟੂਡੇ ਹੈਵੀ ਕਲਾਊਡ ਵੈਦਰ ਅਪੀਅਰਿੰਗ ਇਨ ਕੋਬਰਮ ਏਰੀਆ ਐਂਡ ਰੇਨ ਇਜ਼ ਅਬਾਊਟ ਟੂ ਸਟਾਰਟ ਬਿਲਕੁਲ ਜੀ ਮੈਂ ਵੀ ਹੁਣੇ ਮੌਸਮ ਦੇ ਬਾਰੇ ਹੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਮੀਂਹ ਤਾਂ ਜਿਹੜਾ ਮੈਲਬਨ ਦੇ ਵਿਚ ਵੀ ਏਦਾਂ ਹੀ ਦਸਿਆ ਗਿਆ ਤੇ ਗੀਤ ਇਨ੍ਹਾਂ ਨੇ ਸੁਣਨਾ ਚਾਹਿਆ ਜੀ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿਚ ਚਰਖੇ ਤੇ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਦੌਰਾਨ ਗੀਤ ਜ਼ਰੂਰ ਸੁਣਾਈਏ ਸਾਡੇ ਨਾਲ ਹੋਰ ਵੀ ਦੋਸਤਾਂ ਨੇ ਜਿਹੜੀਆਂ ਆਪਣੀਆਂ ਫਰਮਾਇਸ਼ਾਂ ਸਾਂਝੀਆਂ ਕੀਤੀਆਂ ਨੇ ਤੇ ਕੋਸ਼ਿਸ਼ ਕਰਦੇ ਆ ਕਿ ਉਹ ਗੀਤ ਸਾਰੇ ਅਸੀਂ ਵਾਰੋ ਵਾਰੀ ਤੁਹਾਡੇ ਲਈ ਲੈ ਕੇ ਆਈਏ ਤੇ ਬਾਕੀ ਕਹਿੰਦੇ ਓਕੇ ਬਾਏ ਰੱਬ ਰਾਖਾ ਟਿਲ ਟੁਮਾਰੋ ਟਿਲ ਦੈਨ ਬੀ ਹਰਮਨ ਲਿਸਨ ਹਰਮਨ ਬਹੁਤ ਬਹੁਤ ਧੰਨਵਾਦ ਦੇਖੋ ਜੀ ਇੰਨਾ ਪਿਆਰ ਸਤਿਕਾਰ ਬਖਸ਼ਣ ਦੇ ਲਈ ਤੇ ਬਾਕੀ ਬਹੁਤ ਹੀ ਸੋਹਣੇ ਅਲਫਾਜ਼ ਜਿਹੜੇ ਆ ਜੀ ਪਤੀ ਪਤਨੀ ਦੇ ਵਿਚ ਫਰਕ ਨੂੰ ਦਰਸਾਉਂਦੇ ਇਹਨਾਂ ਨੇ ਸਾਂਝੇ ਕੀਤੇ ਆ ਸਾਡੇ ਨਾਲ ਕਹਿੰਦੇ ਪਤੀ ਤੇ ਪਤਨੀ ਚ ਕੀ ਫਰਕ ਹੈ ਕਹਿੰਦੇ ਮੈਂ ਸੌਂਦਾ ਤਾਂ ਘਰ ਵਿਚ ਸ਼ਾਂਤੀ ਛਾਂ ਜਾਂਦੀ ਹੈ ਉਹ ਸੌਂਦੀ ਹੈ ਘਰ ਵਿਚ ਸ਼ਾਂਤੀ ਛਾ ਜਾਂਦੀ ਹੈ ਮੈਂ ਘਰ ਆਉਂਦਾ ਹਾਂ ਘਰ ਵਿਚ ਸ਼ਾਂਤੀ ਹੋ ਜਾਂਦੀ ਹੈ ਉਹ ਘਰ ਆਉਂਦੀ ਹੈ ਘਰ ਵਿਚ ਰੌਣਕ ਆ ਜਾਂਦੀ ਹੈ ਮੈਂ ਸੌਂ ਕੇ ਉੱਠਦਾ ਹਾਂ ਘਰ ਵਿਚ ਫਰਮਾਇਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਉਹ ਸੌਂ ਕੇ ਉੱਠਦੀ ਹੈ ਘਰ ਵਿਚ ਰੱਬ ਦਾ ਨਾਮ ਗੂੰਜਦਾ ਹੈ ਮੇਰਾ ਘਰ ਵਾਪਸ ਆਉਣਾ ਉਸ ਦਾ ਆਤਮ ਵਿਸ਼ਵਾਸ ਵਧਾ ਦਿੰਦਾ ਹੈ ਉਸ ਦਾ ਘਰ ਆਉਣਾ ਘਰ ਵਿਚ ਸੁੱਖ ਸ਼ਾਂਤੀ ਲੈ ਆਉਂਦਾ ਹੈ ਪਤਨੀ ਚੁਟਕਲਿਆਂ ਵਿਚ ਹਾਸੇ ਦਾ ਪਾਤਰ ਨਹੀਂ ਉਹ ਮੇਰੀ ਹਮਸਫ਼ਰ ਮੇਰੇ ਪਰਿਵਾਰ ਦੀ ਸ਼ਕਤੀ ਹੈ ਵਾਹ ਜੀ ਬਹੁਤ ਖੂਬ ਬਹੁਤ ਹੀ ਸੋਹਣੇ ਵਿਚਾਰ ਜਿਹੜੇ ਆ ਜੀ ਤੁਸੀਂ ਇਸ ਅਟੈਚਮੈਂਟ ਦੇ ਨਾਲ ਸਾਂਝੇ ਕੀਤੇ ਆ ਸਾਡੇ ਨਾਲ ਹਰਮੀਤ ਜੀ ਤੇ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਇਹੋ ਜਿਹੀ ਖੂਬਸੂਰਤ ਸੋਚ ਤੁਸੀਂ ਰੱਖਦੇ ਹੋ ਅਕਸਰ ਕੀ ਹੁੰਦਾ ਕਿ ਸੋਚ ਜਿਹੜੀ ਆ ਉਹ ਭਾਵੇਂ ਖੂਬਸੂਰਤ ਹੁੰਦੀ ਆ ਪਰ ਬਹੁਤੀ ਵਾਰ ਆਪਾਂ ਲੋਕ ਇਹੋ ਜਿਹੇ ਜਿਹੜੇ ਚੁਟਕਲੇ ਆ ਉਹ ਹੱਸਣ ਹਸਾਉਣ ਦੇ ਲਈ ਕਿਉਂਕਿ ਹਾਸਾ ਠੱਠਾ ਵੈਸੇ ਤਾਂ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਤੇ ਬਹੁਤੀ ਵਾਰ ਚੁਣਿਆ ਜਿਹੜਾ ਉਹ ਪਤੀ ਪਤਨੀ ਦੇ ਰਿਸ਼ਤੇ ਨੂੰ ਜਾਂਦਾ ਹੈ ਹਨਾ ਪਰ ਬਹੁਤ ਸੋਹਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਨੇ ਤੇ ਤੁਹਾਡੇ ਹੋਰ ਵਿਚਾਰ ਵੀ ਅਸੀਂ ਬਹੁਤ ਜਲਦੀ ਦੋਸਤਾਂ ਦੇ ਨਾਲ ਸਾਂਝੇ ਕਰਾਂਗੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਅੱਗੇ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਜੋ ਇਨਸਾਨ ਆਪਸੇ ਜ਼ਿਆਦਾ ਪਿਆਰ ਕਰੇਗਾ ਉਹ ਆਪਸੇ ਰੋਜ਼ ਲੜੇਗਾ ਲੇਕਿਨ ਜਬ ਆਪਕਾ ਏਕ ਆਂਸੂ ਗਿਰੇਗਾ ਤੋ ਉਸੇ ਰੋਕਨੇ ਕੇ ਲੀਏ ਵੋ ਪੂਰੀ ਦੁਨੀਆ ਸੇ ਲੜੇਗਾ ਬਿਲਕੁਲ ਜੀ ਏਦਾਂ ਵੀ ਹੁੰਦਾ ਕਿਉਂਕਿ ਹਰ ਇੱਕ ਜਿਹੜਾ ਇਨਸਾਨ ਹੈ ਉਹਦਾ ਸੁਭਾਅ ਉਹਦਾ ਨਜ਼ਰੀਆ ਉਹਦਾ ਸੋਚਣ ਦਾ ਢੰਗ ਜਿਹੜਾ ਉਹ ਵੱਖਰਾ ਹੁੰਦਾ ਕਈ ਵਾਰ ਕੀ ਹੁੰਦਾ ਕਿ ਜਿਹੜੇ ਬਹੁਤ ਕੌੜੇ ਇਨਸਾਨ ਲੱਗਦੇ ਨੇ ਕਿਉਂਕਿ ਉਹਨਾਂ ਦੀ ਸਾਨੂੰ ਲੱਗਦਾ ਕਿ ਸ਼ਾਇਦ ਹਰ ਰੋਜ਼ ਉਹਨਾਂ ਨੂੰ ਲੜਨ ਦੀ ਜਿਹੜੀ ਇੱਛਾ ਨਹੀਂ ਪਰ ਕੀ ਹੁੰਦਾ ਕਿ ਉਹਨਾਂ ਦੇ ਅੰਦਰ ਹੋ ਸਕਦਾ ਕਿ ਜਜ਼ਬਾਤ ਜਿਹੜੇ ਆ ਉਹ ਬਹੁਤ ਭਾਰੂ ਹੁੰਦੇ ਆ ਤੇ ਇਸੇ ਕਰਕੇ ਬਹੁਤ ਛੇਤੀ ਉਹ ਜਜ਼ਬਾਤਾਂ ਦੇ ਵਹਿਣ ਦੇ ਵਿੱਚ ਵਹਿ ਜਾਂਦੇ ਆ ਤੇ ਉਹਨਾਂ ਦਾ ਗੁੱਸਾ ਵੀ ਬਹੁਤ ਛੇਤੀ ਬਾਹਰ ਆਉਂਦਾ ਤੇ ਪਿਆਰ ਵੀ ਬਹੁਤ ਛੇਤੀ ਬਾਹਰ ਆਉਂਦਾ ਸੋ ਇਸ ਲਈ ਤੁਹਾਡੇ ਇਸ ਵਿਚਾਰ ਦੇ ਨਾਲ ਆਪਾਂ ਕਿਤੇ ਨਾ ਕਿਤੇ ਸਹਿਮਤੀ ਜ਼ਰੂਰ ਪ੍ਰਗਟਾਉਂਦੇ ਆ ਅੱਗੇ ਸਾਡੇ ਨਾਲ ਪਿੰਦਰ ਬਰਾੜਹੁਰੀ ਵੀ ਸਾਂਝ ਪਾਈ ਹੈ ਸਤਿ ਸ੍ਰੀ ਅਕਾਲ ਪਿੰਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਮਰਦੀਪ ਜੀ ਤੇ ਸਾਰੇ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚਾਤੀ ਜੀ ਆਪਾਂ ਤੇ ਇਹਨਾਂ ਨੇ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੁਰੂ ਮਾਨਿਓ ਗ੍ਰੰਥ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਬਿਲਕੁਲ ਜੀ ਗੀਤ ਆਪਾਂ ਪ੍ਰੋਗਰਾਮ ਦੌਰਾਨ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਸਭ ਤੋਂ ਪਹਿਲਾਂ ਸਾਡੇ ਕੋਲ ਹਰਮੀਤ ਸਿੰਘ ਚੰਨਾ ਹੋਰਾਂ ਦੀ ਵੀ ਫਰਮਾਇਸ਼ ਪਹੁੰਚੀ ਹੈ ਸੋ ਇੱਕ ਇੱਕ ਕਰਕੇ ਅਸੀਂ ਫਰਮਾਇਸ਼ਾਂ ਲਾਉਂਦੇ ਹਾਂ ਕਿਉਂਕਿ ਮੈਨੂੰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਇੱਕ ਗੀਤ ਜਿਹੜਾ ਸੀ ਉਹ ਭੇਜਿਆ ਸੀਗਾ ਤੇ ਮੇਰੇ ਫੋਨ ਦੇ ਵਿੱਚ ਸ਼ਾਇਦ ਉਸ ਨਹੀਂ ਸੀ ਡਾਊਨਲੋਡ ਹੋਇਆ ਸੋ ਹੁਣ ਮੈਨੂੰ ਲੱਗਦਾ ਕਿ ਸਰਬਜੀਤ ਸਿੰਘ ਹੋਰਾਂ ਨੇ ਉਹ ਗੀਤ ਜਿਹੜਾ ਜੀ ਉਹ ਰੈਡੀ ਕਰ ਲਿਆ ਤੇ ਉਹ ਗੀਤ ਵੀ ਅਸੀਂ ਜ਼ਰੂਰ ਸੁਣਾਵਾਂਗੇ ਤੇ ਇਸ ਤੋਂ ਬਾਅਦ ਸਾਡੇ ਨਾਲ ਜਸਪਾਲ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਜੀ ਸਭ ਨੂੰ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ ਡਰਾਈਵਿੰਗ ਚ ਬਿਜ਼ੀ ਆ ਲਿਖਣ ਦਾ ਟਾਈਮ ਘੱਟ ਆ ਸੁਣਦੇ ਸੀ ਜੀ ਹਾਜ਼ਰੀ ਲਾ ਲਓ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਪਾਲ ਜੀ ਤੁਹਾਨੂੰ ਵੀ ਸਾਡੇ ਵੱਲੋਂ ਤੇ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਤੇ ਸਾਨੂੰ ਵੀ ਚੰਗਾ ਲੱਗਦਾ ਤੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਟਾਈਮ ਕੱਢ ਕੇ ਫਿਰ ਵੀ ਸਤਿ ਸ੍ਰੀ ਅਕਾਲ ਬੁਲਾਈਏ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ ਸੋ ਟਾਈਮ ਘੱਟ ਹੈ ਫਿਰ ਵੀ ਤੁਸੀਂ ਥੋੜਾ ਟਾਈਮ ਕੱਢਿਆ ਨਾ ਸਾਡੇ ਲਈ ਤੇ ਵੈਸੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਇਹਦੇ ਨਾਲ ਹੀ ਸਾਡੇ ਦਿਲ ਨੂੰ ਤਸੱਲੀ ਹੈ ਤੇ ਤੁਸੀਂ ਪ੍ਰੋਗਰਾਮ ਚ ਜੁੜੇ ਹੋਏ ਹੋ ਹਨਾ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਇਸੇ ਤਰ੍ਹਾਂ ਬਣੇ ਰਹੋ ਜੀ ਪ੍ਰੋਗਰਾਮ ਚ ਸਾਡੇ ਨਾਲ ਅੱਗੇ ਜੁੜੇ ਨੇ ਕੁਝ ਹੋਰ ਦੋਸਤ ਜਸ ਜੁੜੇ ਨੇ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਕਹਿੰਦੇ ਦੀਦੀ ਐਂਡ ਕਾਪੀ ਟੂ ਆਲ ਲਿਸਨਰਸ। ਬਿਲਕੁਲ ਜੀ, ਸਤਿ ਸ੍ਰੀ ਅਕਾਲ, ਤੁਹਾਡੀ ਸਾਰੇ ਲਿਸਨਰਸ ਤੱਕ ਪਹੁੰਚ ਗਈ ਹੈ। ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਪਿਆ। ਕਹਿੰਦੇ ਰੇਨਿੰਗ ਇਨ ਸ਼ੈਪਰਟਨ ਸੌਂਗ ਪਲੇ ਕਰ ਦਿਓ ਜੀ, ਬਲੈਸਿੰਗ ਆਫ ਰੱਬ ਬਾਏ ਗਗਨ ਕੋਕਰੀ। ਕੋਸ਼ਿਸ਼ ਕਰਾਂਗੇ, ਫਰਮਾਇਸ਼ਾਂ ਜਿਹੜੀਆਂ ਪ੍ਰੋਗਰਾਮ ਦੀ ਸ਼ੁਰੂ ਤੋਂ ਹੀ ਕਾਫੀ ਜ਼ਿਆਦਾ ਆ ਗਈਆਂ ਜੀ। ਤੇ ਮੀਂਹ ਦੀ ਤੁਸੀਂ ਗੱਲ ਕੀਤੀ ਹੈ, ਮੀਂਹ ਅੱਜ ਵੈਸੇ ਵੀ ਮੈਨੂੰ ਲੱਗਦਾ ਸਾਰੇ ਮੈਲਬਨ ਦੇ ਵਿੱਚ ਕੀ ਆਸਟ੍ਰੇਲੀਆ ਦੇ ਵੀ ਕਾਫੀ ਸ਼ਹਿਰਾਂ ਦੇ ਵਿੱਚ ਅੱਜ ਮੀਂਹ ਜਿਹੜਾ ਉਹ ਦੱਸਿਆ ਗਿਆ ਹੈਨਾ। ਤੇ ਚਲੋ ਆਪਾਂ ਅੱਜ ਦਾ ਮੌਸਮ ਜਿਹੜਾ ਜੀ ਇੰਜੋਏ ਕਰਦੇ ਆ। ਕਹਿੰਦੇ ਹੁੰਦੇ ਆ ਜਿੱਦਾਂ ਦਾ ਵੀ ਮੌਸਮ ਹੋਵੇ, ਜਿੱਦਾਂ ਦਾ ਵੀ ਹਾਲ ਹੋਵੇ, ਉਹਨੂੰ ਖੁਸ਼ੀ ਖੁਸ਼ੀ ਇੰਜੋਏ ਕਰਨਾ ਚਾਹੀਦਾ ਹੈਨਾ। ਤੇ ਆਪਾਂ ਅੱਜ ਮੀਂਹ ਨੂੰ ਇੰਜੋਏ ਕਰਾਂਗੇ ਮੈਲਬਨ ਚ ਸਾਰੇ ਜਣੇ, ਸ਼ੈਪਟਨ ਵਾਲੇ ਵੀ ਤੇ ਕੋਬਰਮ ਵਾਲੇ ਵੀ ਤੇ ਅਸੀਂ ਇੱਥੇ ਹੈਨਾ। ਤੇ ਬਾਕੀ ਇਹਨਾਂ ਨੇ ਜੀ ਅਟੈਚਮੈਂਟ ਦੇ ਵਿੱਚ ਭੇਜਿਆ ਮੈਨੂੰ ਲੱਗਦਾ ਇੱਕ ਚੁਟਕਲਾ, ਕਹਿੰਦੇ ਸਭ ਸੇ ਵਫ਼ਾਦਾਰ ਮੋਟਾਪਾ ਹੋਤਾ ਹੈ, ਇੱਕ ਵਾਰ ਆ ਜਾਏ ਤੋ ਜ਼ਿੰਦਗੀ ਭਰ ਸਾਥ ਨਿਭਾਤਾ ਹੈ। ਬਿਲਕੁਲ ਜੀ, ਤੇ ਮੋਟਾਪੇ ਤੋਂ ਰਾਹਤ ਪਾਉਣ ਦੇ ਲਈ ਕਈ ਕਈ ਤਰ੍ਹਾਂ ਦੇ ਅੱਜ ਕੱਲ ਦੇਖੋ ਪ੍ਰੋਡਕਟ ਵੀ ਚੱਲੇ ਹੋਏ ਆ, ਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਐਕਸਰਸਾਈਜ਼ ਆ ਉਹ ਵੀ ਚੱਲੀਆਂ ਹੋਈਆਂ, ਬਹੁਤ ਤਰ੍ਹਾਂ ਦੀਆਂ ਜਿਹੜੇ ਦੇਸੀ ਨੁਸਖੇ ਆ ਉਹ ਵੀ ਅਪਣਾਏ ਜਾ ਰਹੇ ਆ। ਤੇ ਪਰ ਬਹੁਤ ਮੁਸ਼ਕਲ ਹੁੰਦਾ, ਕਹਿੰਦੇ ਹੁੰਦੇ ਆ ਕਿ ਭਾਰ ਵਧਾਉਣਾ ਜਾਂ ਮੋਟਾਪਾ ਵਧਾਉਣਾ ਬਹੁਤ ਸੌਖਾ, ਪਰ ਇਸ ਤੋਂ ਨਿਜਾਤ ਪਾਉਣੀ ਜਿਹੜੀ ਆ ਉਹ ਬਹੁਤ ਔਖੀ ਆ ਹਨਾ। ਦੇਖੋ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜ ਗਏ ਆ ਜੀ। ਤੇ ਕਹਿੰਦੇ ਸਤਿ ਸ੍ਰੀ ਅਕਾਲ ਕੁੜੀਏ, ਸਾਡਾ ਵੀ ਹਾਲ ਦੱਸ ਦਿਓ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ। ਤੇ ਬਿਲਕੁਲ ਮੈਂ ਤੁਹਾਡਾ ਹਾਲ ਦੱਸਿਆ ਜੀ, ਪਹਿਲਾਂ ਜਦੋਂ ਅਸੀਂ ਸਮੇਂ ਦੀ ਗੱਲ ਕੀਤੀ ਹੈ ਤੇ ਹਾਂਗਕਾਂਗ ਦਾ ਸਮਾਂ ਜਿਹੜਾ ਜੀ ਉਹ ਮੈਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਜਦੋਂ ਕੈਨੇਡਾ ਤੇ ਅਮਰੀਕਾ ਦਾ ਅਸੀਂ ਸਮਾਂ ਸਾਂਝਾ ਕੀਤਾ, ਉਸ ਤੋਂ ਬਾਅਦ ਹਾਂਗਕਾਂਗ ਦਾ ਸਮਾਂ ਅਸੀਂ ਸਾਂਝਾ ਕੀਤਾ ਸੀਗਾ। ਤੇ ਬਾਕੀ ਜੀ ਇਹਨਾਂ ਨੇ ਮੈਨੂੰ ਲੱਗਦਾ ਕਿ ਮੌਸਮ ਦੀ ਵੀ ਗੱਲ ਕੀਤੀ ਹੈ। ਮੌਸਮ ਕਹਿੰਦੇ ਇੱਥੇ 29 ਡਿਗਰੀ ਸੈਲਸੀਅਸ ਤੱਕ ਵੱਧ ਤੋਂ ਵੱਧ ਅੱਜ ਜਾਣਾ, ਤੇ ਇੱਥੇ ਵੀ ਮੀਂਹ ਜਿਹੜਾ ਆ ਅੱਜ ਹਾਂਗਕਾਂਗ ਦੇ ਵਿੱਚ ਵੀ ਦੱਸਿਆ ਗਿਆ, ਨਹੀਂ ਦੱਸਿਆ ਗਿਆ ਮੀਂਹ ਜਿਹੜਾ ਆ ਨਹੀਂ ਪੈਣਾ ਹਨਾ। ਤੇ ਬਾਕੀ ਮੌਸਮ ਸੋਹਣਾ ਜੀ ਮੈਨੂੰ ਲੱਗਦਾ, ਫਿਰ 29 ਡਿਗਰੀ ਦੇ ਹਿਸਾਬ ਦੇ ਨਾਲ। ਬਾਕੀ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਜਾਣਦੇ ਹੋ ਕਿ ਗਰਮੀ ਜਿਹੜੀ ਆ 29 ਡਿਗਰੀ ਤੱਕ ਪਹੁੰਚਦਿਆਂ ਕਿੰਨੀ ਕੁ ਜ਼ਿਆਦਾ ਤੁਸੀਂ ਉੱਥੇ ਮਹਿਸੂਸ ਕਰਦੇ ਹੋ, ਕਿਉਂਕਿ ਹਰ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਜਿੰਨੀ ਡਿਗਰੀ ਤੱਕ ਜਿਹੜਾ ਤਾਪਮਾਨ ਜਾਂਦਾ ਹੈ ਉੱਥੇ ਮਹਿਸੂਸ ਕਿੰਨਾ ਹੁੰਦਾ ਹੈ ਹਨਾ, ਇਹ ਨਿਰਭਰ ਕਰਦਾ। ਕਿਉਂਕਿ ਜਦੋਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 29-30 ਤੱਕ ਜਦੋਂ ਤਾਪਮਾਨ ਚਲੇ ਜਾਂਦਾ ਤੇ ਗਰਮੀ ਜਿਹੜੀ ਆ ਕਾਫੀ ਵੱਧ ਜਾਂਦੀ ਹੈ, ਤੇ 35 ਡਿਗਰੀ ਤੱਕ ਗਰਮੀ ਜਿਹੜੀ ਹੈ ਜੀ ਉਹ ਬਸ ਕਰਵਾ ਦਿੰਦੀ ਹੈ। ਤੇ ਇਸ ਲਈ ਤੁਹਾਡੇ ਅੱਜ 29 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ, ਤੇ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਕਿ ਗਰਮੀ ਜਿਹੜੀ ਉਹ ਕਿਸ ਤਰ੍ਹਾਂ ਅੱਜ ਉੱਥੇ ਤੁਹਾਡੇ। ਤੇ ਇਸ ਤੋਂ ਬਾਅਦ ਦੋਸਤੋ ਸੁਨੇਹੇ ਜਿਹੜੇ ਆ ਜੀ ਉਹ ਚੱਲੀ ਜਾਣੇ ਆ ਸਾਡੇ ਨਾਲ, ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਨੇ, ਤੇ ਮੈਂ ਉਹਨਾਂ ਦੇ ਸੁਨੇਹੇ ਵੀ ਜੇ ਕਹੋ ਤਾਂ ਮੈਂ ਲੈ ਹੀ ਲੈਣੀ ਆ। ਸਾਡੇ ਨਾਲ ਸੋਨੂੰ ਪੰਨੂ ਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਾਜ ਮਹਿੰਦਰ ਸਿੰਘ ਹੁਰੀ ਜੀ। ਤੇ ਇਹਨਾਂ ਨੇ ਨਾ ਇੱਕ ਅਟੈਚਮੈਂਟ ਤਾਂ ਨਹੀਂ ਹੈ, ਮੈਨੂੰ ਲੱਗਦਾ ਕਿ ਇਹਨਾਂ ਨੇ ਈਮੇਲ ਦੇ ਵਿੱਚ ਹੀ ਜਿਹੜੀ ਵਰਡਿੰਗ ਆ ਉਹ ਸਾਡੇ ਨਾਲ ਸਾਂਝੀ ਕੀਤੀ ਆ, ਤੇ ਉਹ ਵਰਡਿੰਗ ਮੈਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੀ, ਕਿਉਂਕਿ ਬਹੁਤ ਵੱਡੇ ਫੌਂਟ ਦੇ ਵਿੱਚ ਖੁੱਲ ਰਹੀ ਹੈ ਤੇ ਪੜ੍ਹਨ ਦੇ ਵਿੱਚ ਅਜੇ ਥੋੜੀ ਜਿਹੀ ਸਮੱਸਿਆ ਆ ਰਹੀ ਹੈ, ਮੈਂ ਉਹਨੂੰ ਸੈੱਟ ਕਰਕੇ ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਤੇ ਪ੍ਰੋਗਰਾਮ 'ਚ ਹੁਣ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਹੋਈਆਂ, ਤੇ ਇੱਕ ਗੀਤ ਤੁਹਾਡੀ ਪਸੰਦ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਅਗਲੇ ਸਿਲਸਿਲੇ ਦੇ ਨਾਲ।
ਅਕਾਲ ਕੀ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਆ ਲਿਖਣ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ
ਗੁਰੂ ਮਾਨਿਓ
ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ
ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +1 2808056068 ਫੋਰ USA ਕਾਲ +1 2139924242 ਔਰ +1 1712432585 ਫੋਰ UK ਕਾਲ +44 3300102455 ਫੋਰ ਕੈਨੇਡਾ ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ
ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਤੇ ਇਸ ਤੋਂ ਪਹਿਲਾਂ ਤੁਸੀਂ ਗੀਤ ਸੁਣ ਰਹੇ ਸੀ ਜੀ ਪਿੰਦਰ ਬਰਾੜ ਹੋਰਾਂ ਦੀ ਫਰਮਾਇਸ਼ ਤੇ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ ਸੋ ਬੀਤੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪੀੜ ਦਾ ਸੰਪੂਰਨਤਾ ਦਿਵਸ ਸੀਗਾ ਸੋ ਕੱਲ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਹੋਰਾਂ ਨੇ ਕਾਫੀ ਵਿਸਥਾਰ ਦੇ ਵਿਚ ਇਹਦੇ ਬਾਰੇ ਗੱਲਬਾਤ ਵੀ ਕੀਤੀ ਸੀ ਸੋ ਉਸੇ ਸੰਪੂਰਨਤਾ ਦਿਵਸ ਨੂੰ ਅਸੀਂ ਸਮਰਪਿਤ ਕਰਦੇ ਹਾਂ ਜੀ ਇਹ ਗੀਤ ਤੇ ਇਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਜਿਹੜੇ ਦੋਸਤ ਹੁਣੇ ਹੁਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਆ ਜਾਂ ਜਿਨ੍ਹਾਂ ਨੇ ਆਪਣਾ ਰੇਡੀਓ ਜੀ ਹੁਣੇ ਹੁਣੇ ਚਲਾਇਆ ਉਨ੍ਹਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਤੇ ਪ੍ਰੋਗਰਾਮ ਚ ਹੁਣ ਜਿਹੜਾ ਅਗਲਾ ਸਿਲਸਿਲਾ ਜੀ ਉਹ ਖਬਰਾਂ ਦਾ ਵੀ ਸ਼ੁਰੂ ਹੋਣ ਜਾ ਰਿਹਾ ਤੇ ਇਸ ਸਿਲਸਿਲੇ ਦੇ ਵਿਚ ਐਡੀਲੇਟ ਤੋਂ ਸਾਡੇ ਨਾਲ ਮਿੰਟੂ ਬਰਾੜਹੁਰੀ ਵੀ ਸ਼ਿਰਕਤ ਕਰ ਚੁੱਕੇ ਨੇ ਅਸੀਂ ਉਨ੍ਹਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਚ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਉਹ ਅੱਜ ਗਿੱਲੇ ਜੇ ਮੌਸਮ ਜੇ ਚ ਮੀਂਹ ਪੈਂਦੇ ਮੌਸਮ ਦੇ ਵਿਚ ਰੇਡੀਓ ਦਾ ਆਨੰਦ ਉਠਾ ਰਹੇ ਹੋਣੇ ਜੀ
ਬਿਲਕੁਲ ਜੀ ਰੇਡੀਓ ਦਾ ਆਨੰਦ ਉਠਾਇਆ ਜਾ ਰਿਹਾ ਤੇ ਬਹੁਤ ਸਾਰੇ ਦੋਸਤਾਂ ਨੇ ਤਾਂ ਸਾਨੂੰ ਜਿਹੜੇ ਸੁਨੇਹੇ ਆ ਉਹ ਇਹੀ ਭੇਜੇ ਆ ਜੀ ਕਿ ਸਾਡੇ ਹੁਣ ਮੀਂਹ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਆ ਤੇ ਕਈਆਂ ਦੇ ਹਲੇ ਸ਼ੁਰੂ ਹੋਣ ਵਾਲਾ ਬੱਦਲਬਾਈ ਬਣੀ ਹੋਈ ਆ ਤੇ ਉਸ ਮੌਸਮ ਦੇ ਵਿਚ ਨਾ ਮੈਨੂੰ ਪਹਿਲਾਂ ਦਿਮਾਗ ਚ ਸੀਗਾ ਕਿ ਮੈਂ ਚੰਨਾ ਹੋਰਾਂ ਦੀ ਹਰਮੀਤ ਸਿੰਘ ਚੰਨਾ ਹੋਰਾਂ ਦਾ ਜਿਹੜਾ ਮੈਸੇਜ ਸੀਗਾ ਉਹਦੇ ਵਿਚ ਉਹਨਾਂ ਨੇ ਨਾ ਚਾਹ ਦੇ ਕੱਪ ਤੇ ਨਾਲ ਪਕੌੜੇ ਜਿਹੜੇ ਆ ਜੀ ਉਹ ਵੀ ਭੇਜੇ ਆ ਤੇ ਮੈਨੂੰ ਸੀਗਾ ਕਿ ਮੈਂ ਜਦੋਂ ਤੁਸੀਂ ਆਉਂਦੇ ਆ ਤੇ ਫਿਰ ਆਪਾਂ ਸਾਰੇ ਜਣੇ ਉਹਨਾਂ ਪਕੌੜਿਆਂ ਦਾ ਤੇ ਚਾਹ ਦਾ ਆਨੰਦ ਲੈਂਦੇ ਆ ਕਿਉਂਕਿ ਮੀਂਹ ਦੇ ਮੌਸਮ ਦੇ ਵਿਚ ਕਾਫੀ ਮੇਲ ਹੁੰਦਾ ਹਨਾ ਚਾਹ ਪਕੌੜਿਆਂ
ਦਾ। ਬਿਲਕੁਲ ਜੀ ਬਿਲਕੁਲ, ਤੇ ਅੱਜ ਜਿਹੜਾ ਖਾਸ ਕਰਕੇ ਆਊਟਡੋਰ ਕੰਮ ਕਰਨ ਵਾਲੇ ਤਕਰੀਬਨ ਜਿੰਨੇ ਵੀ ਮੇਰੇ ਵਰਗੇ ਇੱਥੇ ਕੰਮ ਹੈ ਆਸਟ੍ਰੇਲੀਆ ਦੇ, ਉਹਨਾਂ ਲਈ ਅੱਜ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ, ਚਾਹੇ ਉਹ ਪਿਕਿੰਗ ਦਾ ਪੈਕਿੰਗ ਦਾ, ਜਿਹੜੇ ਬਾਹਰ ਕੰਮ ਕਰਦੇ ਆ ਉਹਨਾਂ ਲਈ ਜਾਂ ਪ੍ਰੋਨਿੰਗ ਦਾ ਕੰਮ ਚੱਲਦਾ, ਤੇ ਉਹਨਾਂ ਲਈ ਅੱਜ ਕਾਫੀ ਦਿੱਕਤ ਆ। ਪਰ ਚਲੋ ਜੀ, ਇਹ ਇੱਕ ਜ਼ਰੂਰੀ ਚੀਜ਼ਾਂ ਜਿਹੜੀਆਂ ਕੁਦਰਤ ਦੀ ਇੱਕ ਕਹਿ ਸਕਦੇ ਬੜਮੁੱਲੀ ਦੇਣ ਆ ਸਾਡੇ ਲਈ। ਤੁਸੀਂ ਕਹਿੰਦੇ ਨੀ ਹੁੰਦੇ ਵੀ ਉਸ ਬੰਦੇ ਨੂੰ ਪੁੱਛੋ ਵਕਤ ਦੀ ਕੀਮਤ ਕੀ ਹੁੰਦੀ ਆ, ਜਿਹੜੀ ਦੀ ਇੱਕ ਸੈਕਿੰਡ ਰਹਿੰਦੇ ਗੱਡੀ ਲੰਘ ਜਾਂਦੀ ਆ, ਉਹਨੂੰ ਪਤਾ ਲੱਗਦਾ ਵੀ ਇੱਕ ਸੈਕਿੰਡ ਉਹ ਕਿੰਨਾ ਕੀਮਤੀ ਸੀ। ਸੋ ਉਹੀ ਚੀਜ਼ ਆ ਜੀ ਜਿਹੜੀ ਇਹ ਜਿਹਨਾਂ ਨੂੰ ਘਾਟ ਆ ਜਿਹੜੀਆਂ ਚੀਜ਼ਾਂ ਦੀ, ਉਹਨਾਂ ਤੋਂ ਪੁੱਛੋ। ਹੁਣ ਪਿਛਲੇ ਦਿਨਾਂ ਤੋਂ ਮੀਂਹ ਨੀ ਪੈ ਰਿਹਾ ਸੀਗਾ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੀ, ਤਾਂ ਉਹ ਬਹੁਤ ਜ਼ਿਆਦਾ ਦੁਖੀ ਸਨ, ਤੇ ਉਹਨਾਂ ਨੂੰ ਪਤਾ ਸੀ ਵੀ ਕਿਵੇਂ ਉਹ ਝੋਨਾ ਪਾਲਣਗੇ, ਕਿਵੇਂ ਆਪਦੀ ਖੇਤੀ ਪਾਲਣਗੇ। ਪਰ ਹੁਣ ਪੰਜਾਬ ਦੇ ਵਿੱਚ ਵੀ ਇੱਕ ਪਾਸੇ ਤਾਂ ਰੌਣਕਾਂ ਲਾਤੀਆਂ ਜੀ, ਮੀਂਹ ਨੇ ਬਹੁਤ ਵੱਡੇ ਪੱਧਰ ਤੇ ਮੀਂਹ ਪਿਆ, ਖਾਸ ਕਰਕੇ ਮਾਲਵੇ ਦੇ ਖਿੱਤੇ ਚ। ਪਰ ਨਾਲ ਨਾਲ ਜਿਹੜਾ ਇੱਕ ਗੱਲ ਦੇਖਣ ਨੂੰ ਮਿਲ ਰਹੀ ਆ ਵੀ ਮੀਂਹ ਨੇ ਜਿਹੜੀ ਪੋਲ ਆ ਫੇਰ ਜਿਹੜੀਆਂ ਲੋਕਲ ਕੌਂਸਲਾਂ ਦੀ, ਕਮੇਟੀਆਂ ਦੀ, ਪੰਚਾਇਤਾਂ ਦੀ ਤੇ ਸਰਕਾਰਾਂ ਦੀ ਖੋਲ ਕੇ ਰੱਖ ਦਿੱਤੀ ਆ। ਤੇ ਤੁਸੀਂ ਦੇਖਿਆ ਹੋਣਾ ਕੱਲ ਦਾ ਅਖਬਾਰਾਂ ਦੇ ਵਿੱਚ ਬਹੁਤ ਸਾਰੀਆਂ ਜਿਹੀਆਂ ਫੋਟੋਆਂ ਵਾ ਜਿੱਥੇ ਲੱਖ ਲੱਖ ਪਾਣੀ ਦੇ ਵਿੱਚ ਦੀ ਚੀਜ਼ਾਂ ਲੰਘ ਰਹੀਆਂ, ਤੇ ਬੜੀ ਹੈਰਾਨੀ ਹੁੰਦੀ ਹੈ। ਬੜੇ ਪਿਛਲੇ 15 ਸਾਲ ਚ ਬਠਿੰਡੇ ਦੇ ਵਿੱਚ ਇੰਨੀ ਕੁ ਜ਼ਿਆਦਾ ਤਬਦੀਲੀ ਆ ਗਈ ਆ ਵੀ ਮੇਰੇ ਵਰਗਾ ਜਿਹੜਾ 10 ਸਾਲ ਪਹਿਲਾਂ ਆਇਆ ਉਹਨੂੰ ਬਠਿੰਡੇ ਜਾਣ ਲਈ ਵੀ ਰਾਹ ਦਾ ਪਤਾ ਨੀ ਲੱਗਦਾ ਵੀ ਮੈਂ ਕਿੱਧਰ ਦੀ ਜਾਵਾਂ। ਇਸ ਢੰਗ ਦੇ ਪੁਲ ਬਣ ਗਏ ਆ, ਬਹੁਤ ਸਾਰੇ ਰੇਲਵੇ ਫਾਟਕ ਕੱਟੇ ਗਏ ਆ ਕਿਤੇ ਉੱਪਰ ਦੀ ਕਿਤੇ ਥੱਲੋਂ ਦੀ। ਪਰ ਹੈਰਾਨੀ ਇਸ ਚੀਜ਼ ਦੀ ਵੀ ਸਿਰਫ ਇਹ ਜਿਹੜੇ ਪੁਲ ਬਣਿਆ ਨੂੰ 7 ਤੋਂ 10 ਸਾਲ ਹੋਏ ਆ। 7 ਤੋਂ 10 ਸਾਲ ਕਿਸੇ ਪੁਲ ਦੀ ਉਮਰ ਨੀ ਹੁੰਦੀ। ਪੁਲਾਂ ਦੀ ਉਮਰ ਤਾਂ ਅੰਗਰੇਜ਼ਾਂ ਵੇਲੇ ਦੇ ਬੜੇ ਪੁਲ ਅੱਜ ਤੱਕ ਚੱਲ ਰਹੇ ਆ। ਪਰ ਇੱਥੇ ਤਾਂ ਮੈਂ ਦੇਖ ਕੇ ਹੈਰਾਨ ਆ ਵੀ ਬਠਿੰਡੇ ਦੇ ਵਿੱਚ ਕੱਲ ਇਹੀ ਖਬਰਾਂ ਆ ਰਹੀਆਂ ਸੀ ਵੀ ਕਿਸੇ ਜੇ ਪੁਲ ਦੇ ਥੱਲੋਂ ਦੀ ਬਣਿਆ ਤਾਂ ਉਹਦੇ ਥੱਲੋਂ ਦੀ ਟ੍ਰੈਫਿਕ ਨੀ ਲੰਘ ਰਿਹਾ ਸੀ ਕਿਉਂਕਿ 8-8 ਫੁੱਟ ਪਾਣੀ ਉਹਦੇ ਥੱਲੇ ਖੜ ਗਿਆ ਸੀਗਾ, ਕਿਤੇ ਨਿਕਾਸੀ ਨੀ ਸੀ। ਤੇ ਜਿਹੜੇ ਉਤਲੇ ਪੁਲ ਬਣੇ ਆ ਉਹ ਤੇੜਾ ਛੱਡ ਗਏ ਜ਼ਿਆਦਾ ਮੀਂਹ ਕਾਰਨ, ਤੇ ਉਹਨਾਂ ਦੇ ਉੱਤੇ ਚੜਨ ਤੋਂ ਲੋਕ ਡਰਦੇ ਆ। ਸੋ ਇੱਕ ਜਿਹੜੀ ਬਰਸਾਤ ਆ ਉਹਨੇ ਕੱਲੇ ਕਹਿੰਦੇ ਆ ਜਿਹੜਾ ਹਵਾ ਚ ਫੈਲਿਆ ਜ਼ਹਿਰ ਜਾਂ ਜਿਹੜੇ ਗੰਦਗੀ ਨੂੰ ਰੋੜਨ ਦਾ ਕੰਮ ਨੀ ਕੀਤਾ, ਉਹਨੇ ਨਾਲ ਨਾਲ ਜਿਹੜੇ ਮਾੜੇ ਚਿਹਰੇ ਵੀ ਧੋ ਕੇ ਤੇ ਉਹ ਸਾਹਮਣੇ ਕੀਤੇ ਆ। ਸੋ ਇਹ ਹੁਣ ਅਸੀਂ ਅਕਸਰ ਅੰਗਰੇਜ਼ਾਂ ਦਾ ਰਾਜ ਨਿੰਦਦੇ ਆ ਜੀ, ਅਕਸਰ ਅਸੀਂ ਇਹ ਗੱਲਾਂ ਕਰ ਦਿੰਦੇ ਆ ਵੀ ਅੰਗਰੇਜ਼ਾਂ ਨੇ ਇਹ ਮਾੜਾ ਕੀਤਾ ਉਹ ਮਾੜਾ ਕੀਤਾ, ਪਰ ਅੱਜ ਤੱਕ ਮੈਨੂੰ ਤਾਂ ਅੰਗਰੇਜ਼ਾਂ ਦਾ ਜਿਹੜਾ ਰਾਜ ਆ ਕਿਤੇ ਨਿੰਦਿਆ ਦਾ ਪਾਤਰ ਨੀ ਥਾਉਂਦਾ। ਮੈਨੂੰ ਨਿੰਦਿਆ ਉੱਥੇ ਜ਼ਰੂਰ ਆਉਂਦੀ ਆ ਜਿੱਥੇ ਕਿਤੇ ਉਹਨਾਂ ਨੇ ਮਾਨਵਤਾ ਨਾਲ ਧੱਕਾ ਕੀਤਾ, ਪਰ ਜੇ ਦੇਖਿਆ ਜਾਵੇ ਕੰਮ ਕਾਜ ਦੇ ਤਾਂ ਅੱਜ ਵੀ ਤੁਸੀਂ ਜਾ ਕੇ ਦੇਖੋ। ਮੈਂ ਇੱਕ ਲੇਖ ਸੀਗਾ ਮੇਰਾ ਛਪਿਆ ਮੇਰੀ ਕਿਤਾਬ ਦੇ ਵਿੱਚ, ਤਾਂ ਉਸ ਲੇਖ ਦੇ ਵਿੱਚ ਮੈਂ ਜ਼ਿਕਰ ਕੀਤਾ ਸੀਗਾ, ਕੋਈ 2-4 ਚੀਜ਼ਾਂ ਦਾ ਜ਼ਿਕਰ ਕੀਤਾ ਸੀ ਤੇ ਉਹ ਅੱਜ ਫੇਰ ਮੇਰਾ ਸੁਭਾਵ ਬਣ ਗਿਆ ਤੇ ਮੈਂ ਜ਼ਰੂਰ ਕਰਨਾ ਚਾਹੂੰਗਾ। ਜੇ ਕੋਈ ਸਰਸਾ ਡਿਸਟ੍ਰਿਕਟ ਦੇ ਲਾਗੇ ਦਾ ਕੋਈ ਬੰਦਾ ਤਾਂ ਉੱਥੇ ਨਾ ਇੱਕ ਬੇਗੂ ਸਰਾਏ ਦਾ ਪੁਲ ਵੱਜਦਾ ਰਾਣੀਏ ਵਾਲੀ ਸਾਈਡ ਦੇ ਉੱਤੇ ਇੱਕ ਪੁਲ ਆ, ਉਹ ਪੁਲ ਗੋਰਿਆਂ ਨੇ ਬਣਾਇਆ ਹੋਇਆ ਜੀ। ਤੇ ਉਹ ਗੋਰਿਆਂ ਨੇ ਕਹਿੰਦੇ 1947 ਤੋਂ ਪਹਿਲਾਂ, ਜਿਹੜੀ ਕਿ ਹੋਣੀ ਆ 35-40 ਦੀ ਗੱਲ 1900 ਦੀ, ਕਹਿੰਦੇ ਇੱਕ ਅੰਗਰੇਜ਼ ਅਫਸਰ ਜਦੋਂ ਉੱਥੋਂ ਦੀ ਲੰਘਣਾ ਚਾਹੁੰਦਾ ਸੀ ਨਾ ਆਪਦੇ ਕਾਫਲੇ ਨਾਲ, ਤਾਂ ਉਹਦੀ ਜਿਹੜੀ ਸਿਕਿਉਰਿਟੀ ਦੀ ਟੀਮ ਸੀ ਉਹਨਾਂ ਨੇ ਕਹਿੰਦੇ ਉਹ ਪੁਲ ਦੀ ਡੇਟ ਪੜ੍ਹੀ, ਤਾਂ ਉਹ ਡੇਟ ਤੇ ਦੇਖਿਆ ਵੀ ਉਹ ਪੁਲ 2 ਦਿਨ ਪਹਿਲਾਂ ਐਕਸਪਾਇਰ ਹੋ ਚੁੱਕਿਆ ਸੀਗਾ। ਤੇ ਅੰਗਰੇਜ਼ ਅਫਸਰ ਨੂੰ ਉੱਥੋਂ ਦੀ ਲੰਘਣਾ ਬਹੁਤ ਜ਼ਿਆਦਾ ਜ਼ਰੂਰੀ ਸੀ, ਪਰ ਫੇਰ ਵੀ ਉਹਨੇ ਉਹ ਪੁਲ ਤੋਂ ਆਪਦਾ ਘੋੜਾ ਵਾਪਸ ਮੋੜ ਲਿਆ ਤੇ ਕਹਿੰਦਾ ਨਹੀਂ ਇਸ ਪੁਲ ਦੇ ਉੱਤੋਂ ਦੀ ਨਹੀਂ ਲੰਘ ਸਕਦੇ ਕਿਉਂਕਿ ਐਕਸਪਾਇਰ ਹੋ ਗਿਆ। ਤੇ ਤੁਸੀਂ ਹੈਰਾਨ ਹੋਵੋਗੇ ਜੀ, ਉਹ ਪੁਲ ਅੱਜ ਵੀ 1947 ਤੋਂ ਆਜ਼ਾਦ ਹੋਣ ਤੋਂ ਬਾਅਦ 60 ਤੋਂ 65 ਸਾਲ 70 ਸਾਲ 70 ਸਾਲ ਹੀ ਹੋ ਗਏ ਉਹ ਤੋਂ ਲੈ ਕੇ ਅੱਜ ਤੱਕ ਉਹ ਪੁਲ ਨਿਰਵਿਘਨ ਜਾਰੀ ਆ ਤੇ ਉਹਦੇ ਉੱਤੋਂ ਦੀ ਵੱਡੇ ਟਰਾਲੇ ਸੈਮੀ ਟਰੱਕ ਲੰਘਦੇ ਆ ਜੀ ਅੱਜ ਵੀ। ਸੋ ਉਹ ਉਹਨਾਂ ਦੀ ਇੱਕ ਭਵਨ ਕਲਾ ਦੇ ਤੱਕ ਇਹ ਉਦਾਹਰਨ। ਤੇ ਦੂਜੀ ਉਦਾਹਰਨ ਜੇ ਤੁਸੀਂ ਬਠਿੰਡੇ ਦੇ ਵਿੱਚ ਜਾਓ ਤੇ ਬਠਿੰਡੇ ਦੇ ਵਿੱਚ ਨਾ ਰੇਲਵੇ ਸਟੇਸ਼ਨ ਆ ਜਿਹੜਾ ਉਹ ਏਸ਼ੀਆ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਆ ਜਿੱਥੇ 7 ਲੀਆਂ ਪੈਂਦੀਆਂ। ਬਾਬੂ ਰਾਜਬਲੀ ਨੇ ਵੀ ਦੇਖਿਆ ਵੀ ਏਡਾ ਵੱਡਾ ਕਿਤੇ ਜੰਕਸ਼ਨ ਨੀ ਏਸ਼ੀਆ ਦੇ ਵਿੱਚ। ਤਾਂ ਉਹਦੇ ਵਿੱਚ ਜਦੋਂ ਤੁਸੀਂ ਉੱਥੇ ਜਿਹੜੀ ਪੁਰਾਣੀਆਂ ਬਿਲਡਿੰਗਾਂ ਖੜੀਆਂ ਅੰਗਰੇਜ਼ਾਂ ਵੇਲੇ ਦੀਆਂ ਉਹਨਾਂ ਚ ਇੱਕ ਤਾਂ ਜੇ ਤੁਸੀਂ ਤੇੜ ਲੱਭ ਕੇ ਦਿਆ ਦਿਓ ਤਾਂ ਤੁਹਾਨੂੰ ਦੇਣਦਾਰ ਆ, ਤੇ ਦੂਜਾ ਜੇ ਤੁਸੀਂ ਨਾ ਉਹਦੀ ਕੰਟੀਨ ਚ ਜਾਓਗੇ, ਕੰਟੀਨ ਚ ਜਦੋਂ ਗੇਟ ਖੋਲਦਾ ਬੰਦਾ ਤੇ ਸਭ ਤੋਂ ਪਹਿਲੀ ਅਟ੍ਰੈਕਸ਼ਨ ਪਤਾ ਕੀ ਹੁੰਦੀ ਆ, ਜਿਹੜਾ ਥੱਲੇ ਫਰਸ਼ ਦਾ ਝਲਕਾਰਾ ਤੁਹਾਡੀਆਂ ਅੱਖਾਂ ਚ ਵੱਜਦਾ ਤੇ ਤੁਸੀਂ ਹੱਥ ਅੱਗੇ ਕਰਦੇ ਹੋ ਅੱਖਾਂ ਦੇ ਤੇ ਉਦੋਂ ਬਾਅਦ ਤੁਸੀਂ ਫਰਸ਼ ਨੂੰ ਧਿਆਨ ਨਾਲ ਦੇਖਦੇ ਹੋ ਤੁਹਾਡੀ ਜਿਹੜੀ ਖਿੱਚ ਆ ਸਾਰੀ ਦੀ ਸਾਰੀ ਤੁਹਾਡੀ ਟੈਨਸ਼ਨ ਆ ਉਹ ਫਰਸ਼ ਲੈ ਜਾਂਦਾ ਤੇ ਤੁਹਾਨੂੰ ਇਹ ਵੀ ਨੀ ਪਤਾ ਲੱਗਦਾ ਵੀ ਮੂਹਰੇ ਤੁਹਾਨੂੰ ਕੋਈ ਜੀਆ ਕਹੀ ਜਾਂਦਾ ਜਾਂ ਪੁੱਛ ਰਿਹਾ ਵੀ ਤੁਸੀਂ ਕਿੱਥੇ ਬੈਠਣਾ ਕੀ ਖਾਣਾ ਪਰ ਨਹੀਂ ਤੁਸੀਂ ਉਹ ਫਰਸ਼ ਨੂੰ ਗੋਹ ਨਾਲ ਦੇਖਦੇ ਰਹਿੰਦੇ ਹੋ ਤੇ ਮੈਂ ਵੀ ਪਹਿਲੀ ਵਾਰ ਜਦੋਂ ਫਰਸ਼ ਨੂੰ ਏਦਾਂ ਦੇਖਿਆ ਤੇ ਉਹ ਕੁਦਰਤੀ ਸਾਡਾ ਉਹ ਕਲਾਇੰਟ ਸੀ ਸਾਡੀ ਗੈਸ ਉੱਥੇ ਆਉਂਦੀ ਹੁੰਦੀ ਸੀ ਤੇ ਉਹਨੇ ਮੈਨੂੰ ਬਿਠਾ ਕੇ ਫਿਰ ਉਸ ਫਰਸ਼ ਦੀ ਜਿਹੜੀ ਹਿਸਟਰੀ ਦੱਸੀ ਤਾਂ ਉਹ ਫਰਸ਼ 1890 ਦੇ ਵਿੱਚ ਪਾਇਆ ਗਿਆ ਸੀਗਾ ਤੇ ਪਰ ਅੱਜ ਵੀ ਉਹਦੀ ਚਮਕ ਦਮਕ ਚਿਪਸ ਦਾ ਉਹ ਇੱਕ ਫਰਸ਼ ਆ ਉਹ ਏਦਾਂ ਜਿਵੇਂ ਕਿਸੇ ਨੇ ਹੁਣੇ ਜਸਟ ਪਾ ਕੇ ਹਿਰਿਆ ਹੋਣਾ ਤੇ ਹਜੇ ਕਿਤੇ ਸਾਫ਼ ਕਰਕੇ ਹਟੇ ਆ ਸੋ ਇਹ ਉਹਨਾਂ ਦਾ ਟਾਈਮ ਸੀ ਪਰ ਅੱਜ ਦੀਆਂ ਸਰਕਾਰਾਂ ਇਹ ਆ ਜੀ ਵੀ ਇੱਕ ਮੀਂਹ ਪਿਆ ਤੇ ਉਹਨੇ ਸਾਰੇ ਪੋਲ ਖੋਲ ਕੇ ਰੱਖਦੇ
ਜੀ ਬਿਲਕੁਲ ਤੇ ਦਾਅਵੇ ਜਿਹੜੇ ਆ ਫਿਰ ਖੋਖਲੇ ਸਾਬਤ ਹੁੰਦੇ ਆ ਤੇ ਪਿਛਲੇ ਕੁਛ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਜਿਹੜੀਆਂ ਵਿਕਾਸ ਦੀਆਂ ਝਲਕਾਂ ਵੀ ਦਿਖਾਈ ਦੇ ਰਹੀਆਂ ਤੇ ਉਹਦੇ ਵਿਰੋਧ ਦੇ ਵਿੱਚ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਹੈ ਜੀ ਉਹਨਾਂ ਨੇ ਵੀ ਜਿਹੜੀਆਂ ਵਿਕਾਸ ਦੇ ਉਲਟ ਜੋ ਹੋ ਰਿਹਾ ਹਨਾ ਉਹਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਕਿ ਜਿਹੜੇ ਪੁਲਾਂ ਦੇ ਥੱਲੇ ਪਾਣੀਆਂ ਦਾ ਇਕੱਠਾ ਹੋਣਾ ਔਰ ਨਿਕਾਸ ਕਿਸੇ ਤਰ੍ਹਾਂ ਦਾ ਕਿਸੇ ਪਾਸੇ ਵੀ ਨਾ ਹੋਣਾ ਇਹ ਸਾਡੇ ਲਈ ਬਹੁਤ ਵੱਡੀ ਨਾਕਾਮੀ ਹੈ ਹਨਾ ਕਿ ਐਡੇ ਵੱਡੇ ਪੁਲ ਬਣਾਉਣ ਤੋਂ ਬਾਅਦ ਜਿਹੜਾ ਪੁਲਾਂ ਦੇ ਰਾਹੀਂ ਵਿਕਾਸ ਦਿਖਾਇਆ ਜਾ ਰਿਹਾ ਕਿ ਬੰਬ ਸੁੱਟ ਲਓ ਤਾਂ ਵੀ ਉਹ ਟੁੱਟਣੀਆਂ ਨੀ ਸੜਕਾਂ ਜਾਂ ਪੁਲ ਤੇ ਪਰ ਦੂਸਰੇ ਪਾਸੇ ਤਸਵੀਰ ਜਿਹੜੀ ਆ ਕੁਛ ਹੋਰ ਹੁੰਦੀ ਆ ਸੋ ਇਹਨੂੰ ਹੀ ਅਸੀਂ ਕਹਿ ਸਕਦੇ ਆ ਕਿ ਜਦੋਂ ਸਿਆਸਤ ਜਿਹੜੀ ਆ ਜੀ ਉਹ ਗੰਧਲੀ ਹੋ ਜਾਂਦੀ ਆ ਤੇ ਉਹਦਾ ਰੂਪ ਕੁਛ ਏਦਾਂ ਦਾ ਹੋ ਜਾਂਦਾ ਹਨਾ
ਬਿਲਕੁਲ ਜੀ ਬਿਲਕੁਲ ਦੇਖੋ ਇਹ ਜਿਹੜਾ ਆ ਅਸਰ ਅਖੀਰ ਤੇ ਜਿਹੜਾ ਭਾਂਡਾ ਨਾ ਉਹ ਆਮ ਆਦਮੀ ਤੇ ਫੁੱਟ ਜਾਂਦਾ ਆਮ ਬੰਦੇ ਤੇ ਫੁੱਟ ਜਾਂਦਾ ਆਮ ਇਨਸਾਨ ਤੇ ਆ ਜਾਂਦਾ ਆਮ ਨਾਗਰਿਕ ਤੇ ਆ ਜਾਂਦਾ ਸੋ ਜਿਹੜੀ ਮਿਹਨਤ ਖੂਨ ਪਸੀਨਾ ਕਮਾਈ ਉਹਦੀ ਲੱਗੀ ਹੁੰਦੀ ਆ ਤੇ ਚੌਧਰੀ ਆ ਜਿਹੜੇ ਉਹਦੇ ਚੋਂ ਆਪਣਾ ਹਿੱਸਾ ਲੈ ਕੇ ਆਪਣੇ ਮਹਿਲ ਕੋਠੀਆਂ ਬਣਾ ਕੇ ਪਾਸੇ ਹੋ ਜਾਂਦੇ ਲਾਂਭੇ ਹੋ ਜਾਂਦੇ ਆ ਤੇ ਫਿਰ ਆਮ ਬੰਦਾ ਉਹਨਾਂ ਚੀਜ਼ਾਂ ਨਾਲ ਦੋ ਹੱਥੀ ਹੁੰਦਾ ਰਹਿੰਦਾ
ਬਿਲਕੁਲ ਜੀ ਤੇ ਬਰਾੜ ਸਾਹਿਬ ਖਬਰਾਂ ਚ ਅੱਗੇ ਚੱਲਦੇ ਆ ਤੇ ਖਬਰਾਂ ਦੇ ਵਿਚ ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਤਾਂ ਵੈਸੇ ਖੁਸ਼ ਕਰਨ ਵਾਲੀ ਆ ਕਿਉਂਕਿ ਪਿਛਲੇ ਕੁਛ ਦਿਨਾਂ ਤੋਂ ਹੀ ਅਸੀਂ ਉਹਨਾਂ ਖਬਰਾਂ ਦੇ ਵੱਲ ਧਿਆਨ ਦੇ ਰਹੇ ਹਾਂ ਰਾਸ਼ਟਰਪਤੀ ਭਵਨ ਦੇ ਵਿਚ ਚੈਂਪੀਅਨ ਜਿਹੜੇ ਰਹੇ ਆ ਜੀ ਖੇਡਾਂ ਦੇ ਵਿਚ ਤੇ ਉਹਨਾਂ ਨੂੰ ਵੱਡੇ ਪੁਰਸਕਾਰ ਜਿਹੜੇ ਆ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜਿਹੜੇ ਆ ਉਹ ਦੇ ਕੇ ਸਨਮਾਨਿਤ ਕੀਤਾ ਗਿਆ ਆ ਰੀਓ ਓਲੰਪਿਕ ਦੇ ਵਿਚ ਜਿਨ੍ਹਾਂ ਨੇ ਮੈਡਲ ਜਿੱਤੇ ਆ ਜੀ ਖਾਸ ਕਰਕੇ ਓਲੰਪਿਕ ਦੇ ਵਿਚ ਸਿਲਵਰ ਮੈਡਲ ਜਿਹੜਾ ਜਿੱਤਿਆ ਜੀ ਸ਼ਟਲਰ ਪੀ ਵੀ ਸਿੱਧੂ ਜਿਹੜੀ ਆ ਉਹਨੇ ਤੇ ਕਾਂਸੇ ਦਾ ਮੈਡਲ ਜਿਹੜਾ ਆ ਉਹ ਸਾਕਸ਼ੀ ਮਲਿਕ ਦੇ ਇਲਾਵਾ ਤੇ ਜਿਮਨਾਸਟਿਕ ਦੇ ਫਾਈਨਲ ਤੱਕ ਪਹੁੰਚਣ ਵਾਲੀ ਜਿਹੜੀ ਆਪਣੀ ਭਾਰਤੀ ਮਹਿਲਾ ਜਿਮਨਾਸਟਿਕ ਦੀਪਾ ਕਰਮਾਕਰ ਹਨਾ ਤੇ ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਵੀ ਦੇਸ਼ ਦਾ ਸਭ ਤੋਂ ਵੱਡਾ ਖੇਡ ਸਨਮਾਨ ਜਿਹੜਾ ਆ ਉਹ ਦਿੱਤਾ ਗਿਆ ਤੇ ਖੁਸ਼ੀ ਵਾਲੀ ਗੱਲ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਜੀ ਉਹ ਇਸ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿਹੜੀ ਆ ਉਹ ਲੈ ਕੇ ਗਈ ਆ ਸੋ ਬਹੁਤ ਵੱਡਾ ਸਨਮਾਨ ਹੁੰਦਾ ਆ ਇਹ ਵੀ ਦੇਸ਼ ਦਾ ਸੋ ਪੰਜਾਬੀ ਯੂਨੀਵਰਸਿਟੀ ਦੇ ਹਿੱਸੇ ਚ ਆਇਆ ਤੇ ਸਾਡੇ ਲਈ ਇਹ ਵੀ ਕਾਫੀ ਖੁਸ਼ੀ ਦੀ ਗੱਲ ਆ
ਦੇਖੋ ਇਸ ਜਿਹੜੀ ਖਬਰ ਦੇ ਪਹਿਲਾਂ ਦੋ ਪਹਿਲੂ ਬਣਦੇ ਆ ਜੀ ਪਹਿਲਾ ਪਹਿਲੂ ਤਾਂ ਇਹ ਪਿੱਛੇ ਜੇ ਇੱਕ ਭਾਜਪਾ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ ਸੀ ਜਿਹਦੇ ਤਹਿਤ ਦੇਸ਼ ਦੇ ਏਅਰਪੋਰਟਾਂ ਦੇ ਨਾਂ ਬਦਲੇ ਜਾਣੇ ਆ ਉਹਨਾਂ ਦਾ ਕਾਰਨ ਇਹ ਸੀ ਵੀ ਉਹ ਜਿਹੜੀ ਦੁਨੀਆਂ ਨੂੰ ਜਿਹੜਾ ਮੈਸੇਜ ਦਿੰਦੇ ਆ ਜਾਂ ਦੁਨੀਆਂ ਤੱਕ ਜਿਹੜੀ ਗੱਲ ਜਾਂਦੀ ਉਹ ਗਲਤ ਆ ਕਿਤੇ ਨਾ ਕਿਤੇ ਕਾਰਨ ਕੀ ਆ ਵੀ ਜੇ ਤੁਸੀਂ ਦਿੱਲੀ ਏਅਰਪੋਰਟ ਕਹਿੰਦੇ ਹੋ ਤਾਂ ਸ਼ਾਇਦ ਲੋਕਾਂ ਨੂੰ ਬੜਾ ਸਾਫ਼ ਸੁਥਰਾ ਮਾਹੌਲ ਤੇ ਸਿੱਧੀ ਗੱਲ ਪਤਾ ਲੱਗਦਾ ਵੀ ਦਿੱਲੀ ਜਾ ਰਹੇ ਹਾਂ ਸਾਫ਼ ਸੁਥਰੀ ਜਿਹੜੀ ਇਨਫੋਰਮੇਸ਼ਨ ਆ ਜੇ ਤੁਸੀਂ ਕਹਿੰਦੇ ਹੋ ਇੰਦਰਾ ਗਾਂਧੀ ਏਅਰਪੋਰਟ ਤੇ ਜਾ ਰਹੇ ਹੋ ਤਾਂ ਬਾਹਰਲੇ ਬੰਦੇ ਨੂੰ ਪੁੱਛਣਾ ਪੈਣਾ ਵੀ ਹੈ ਕਿੱਥੇ ਸੋ ਇਹ ਚੀਜ਼ਾਂ ਦਾ ਕਾਰਨ ਦੋ ਸੀਗੀਆਂ ਭਾਜਪਾ ਦਾ ਆਰਡੀਨੈਂਸ ਲਿਆਉਣ ਦਾ ਇੱਕ ਤਾਂ ਇਹ ਸੀ ਵੀ ਕਾਂਗਰਸ ਜ਼ਿਆਦਾਤਰ ਮੇਨ ਮੇਨ ਚੀਜ਼ਾਂ ਤੇ ਕਾਬਜ ਹੋਈ ਬੈਠੀ ਸੀ ਇੱਕ ਨਹਿਰੂ ਪਰਿਵਾਰ ਕਾਬਜ ਹੋਇਆ ਬੈਠਾ ਸੀ ਵੀ ਉਹਨੂੰ ਬਹਾਨੇ ਨਾਲ ਇਹ ਲਾਂਭੇ ਵੀ ਕੀਤਾ ਜਾਵੇ ਤੇ ਉਹਦੇ ਪਿੱਛੇ ਬਹਾਨੇ ਇਹ ਲਾਏ ਜਾਣ ਤੇ ਇਹੀ ਚੀਜ਼ ਅਵਾਰਡਸ ਦੇ ਮਾਮਲੇ ਚ ਆ ਗਈ ਹੁਣ ਤੁਸੀਂ ਅਵਾਰਡ ਦੇ ਮਾਮਲੇ ਚ ਗੱਲ ਕਰਦੇ ਹੋ ਤਾਂ ਜਿਹੜਾ ਖੇਲ ਰਤਨ ਪੁਰਸਕਾਰ ਆਪਦੇ ਆਪ ਚ ਇੱਕ ਬਹੁਤ ਵੱਡਾ ਨਾਂ ਵੀ ਕਿਸੇ ਨੂੰ ਰਤਨ ਦੇਣਾ ਰਤਨ ਅਕਬਰ ਦੇ ਨੌ ਰਤਨ ਸਨ ਤੇ ਉਸ ਢੰਗ ਦਾ ਜੇ ਰੁਤਬਾ ਕਿਸੇ ਨੂੰ ਦੇ ਰਹੇ ਹੋ ਤੁਸੀਂ ਤਾਂ ਉਹਦੇ ਵਿੱਚ ਖੇਲ ਰਤਨ ਪੁਰਸਕਾਰ ਦਾ ਨਾਂ ਰਾਜੀਵ ਗਾਂਧੀ ਦਾ ਨਾਂ ਜੁੜ ਜਾਣਾ ਉਹਦੇ ਵਿੱਚ ਹੁਣ ਮੈਨੂੰ ਇਹ ਦੱਸੋ ਵੀ ਮੈਂ ਸਿਆਸੀ ਪੱਧਰ ਤੇ ਜਾਂ ਇਹ ਹੋ ਕੇ ਵੀ ਮੈਂ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤਾਂ ਕਰਕੇ ਰਾਜੀਵ ਨਾਲ ਨਫ਼ਰਤ ਕਰਦਾ ਨੀ ਇਹਨਾਂ ਤੋਂ ਉੱਚੇ ਉੱਠ ਕੇ ਮੈਂ ਗੱਲ ਕਰਦਾ ਵੀ ਰਾਜੀਵ ਗਾਂਧੀ ਨੇ ਕਿਹੜਾ ਕੰਮ ਜਾਂ ਕਿਹੜਾ ਮਾਰਕਾ ਮਾਰਿਆ ਜਿਹਦੇ ਲਈ ਉਹਦੇ ਨਾਂ ਦੇ ਉੱਤੇ ਇਹ ਖੇਲ ਪੁਰਸਕਾਰ ਦਾ ਜਿਹੜਾ ਸਰਵੋੱਚ ਖੇਡ ਪੁਰਸਕਾਰ ਦਾ ਨਾਂ ਰੱਖਿਆ ਗਿਆ, ਕੋਈ ਇੱਕ ਮਾਰਕਾ ਦੱਸੋ। ਹੁਣ ਇੱਕ ਬੰਦਾ ਆਪਦੀ ਪੜ੍ਹਾਈ ਵਿਦੇਸ਼ਾਂ ਚ ਕਰ ਰਿਹਾ, ਇੱਕ ਉਸ ਘਰ ਦੇ ਵਿਚ ਪੈਦਾ ਹੋਇਆ ਜਿਹਦੇ ਹੱਥ ਦੇ ਵਿਚ ਇੱਕ ਮੁਲਕ ਦੀ ਬਾਗਡੋਰ ਆ, ਨਾਨੇ ਦਾਦੇ ਦਾ ਮਾਂ ਤੋਂ ਲੈ ਕੇ ਉਹਦੇ ਤੇ ਕਾਬਜ਼ ਆ ਉਹ, ਤੇ ਉਹਨੂੰ ਅਚਾਨਕ ਫਿਰ ਇੱਕ ਘਟਨਾਕ੍ਰਮ ਤੋਂ ਬਾਅਦ ਉਹਨੂੰ ਜਿਹੜੀ ਬਿਨਾਂ ਕਿਸੇ ਮਿਹਨਤ ਤੋਂ ਬਿਨਾਂ ਕਿਸੇ ਕੋਸ਼ਿਸ਼ ਤੋਂ ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜਾਂਦੀ ਆ। ਉਹ ਕੁਰਸੀ ਦਾ ਉੱਤੇ ਵੀ ਫਿਰ ਜੇ ਦੇਖੀਏ ਵੀ ਸਭ ਤੋਂ ਵੱਧ ਬਹੁਮਤ ਨਾਲ ਮਿਲੀ ਕੁਰਸੀ ਸੀ ਜੀ ਉਸ ਟਾਈਮ, 400 ਤੋਂ ਉੱਤੇ ਸੀਟਾਂ ਜਿੱਤਣੀਆਂ 540 ਦੇ ਵਿਚ ਮਹਿਣਾ ਰੱਖਦੀਆਂ ਤੇ, ਪਰ ਉਸ ਤੋਂ ਇੰਨੀ ਬਹੁਮਤ ਵਾਲੀ ਜਿਹੜੀ ਸਰਕਾਰ ਹੁੰਦੀ ਆ ਨਾ, ਉਹ ਦੋ ਪਲਾਨ ਘੱਟੋ ਘੱਟ ਆਉਂਦੀ ਹੁੰਦੀ ਆ। ਉਹ ਜਿੰਨਾ ਕੁ ਲੂਜ਼ ਕਰੂਗੀ, ਮੰਨ ਲਓ ਉਹ 100 ਸੀਟ ਲੂਜ਼ ਕਰ ਜਾਂਦੀ, 150 ਸੀਟ ਲੂਜ਼ ਕਰ ਜਾਂਦੀ, ਤਾਂ ਵੀ ਉਹਦੀ ਸਰਕਾਰ ਬਣ ਜਾਂਦੀ ਦੁਬਾਰੇ। ਪਰ ਦੇਖੋ ਵੀ ਉਹਨਾਂ ਉਹਨੂੰ ਇੱਕੋ ਹੀ ਪਲਾਨ ਮਿਲਿਆ, ਤਾਂ ਇਹਦਾ ਮਤਲਬ ਇਹੀ ਹੈ ਨਾ ਵੀ ਉਸ ਬੰਦੇ ਦਾ ਜਿਹੜਾ ਰਾਜਕਾਜ ਦਾ ਜਿਹੜਾ ਕੰਮ ਸੀ, ਢੰਗ ਸੀ, ਉਹ ਸਹੀ ਨਹੀਂ ਸੀਗਾ। ਉਹਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ, ਆਮ ਲੋਕਾਂ ਦੀ ਜਿਹੜੀ ਉਹਨੂੰ ਸਿਮਤੀ ਵੋਟ ਮਿਲੀ ਸੀਗੀ ਉਹਦੀ ਮਾਂ ਦੇ ਕਤਲ ਕਾਰਨ ਜਾਂ ਮਾਂ ਦੀ ਹੱਤਿਆ ਕਾਰਨ ਕਹਿ ਸਕਦੇ ਹਾਂ, ਤਾਂ ਉਹ ਜਿਹੜੀ ਸਿਮਤੀ ਨੂੰ ਜੇ ਉਹਦੇ ਚ ਕੋਈ ਕਲਾ ਹੁੰਦੀ ਤਾਂ ਉਹਨੂੰ ਅੱਗੇ ਤੋਰ ਸਕਦਾ ਸੀ, ਬਣਾ ਸਕਦਾ ਸੀ। ਮੈਂ ਇੱਥੇ ਕੋਈ ਨਿੰਦਿਆ ਨਹੀਂ ਕਰ ਰਿਹਾ, ਨਾ ਮੈਂ ਕਿਸੇ ਨੂੰ ਮਾੜਾ ਕਹਿ ਰਿਹਾ, ਪਰ ਮੇਰੀ ਜਿਹੜੀ ਸੋਚ ਆ ਤੁਸੀਂ ਸਮਝ ਗਏ ਹੋਵੋਗੇ, ਮੈਂ ਇਹ ਕਹਿਣਾ ਚਾਹ ਰਿਹਾ ਵੀ ਇੱਕ ਵੱਡੇ ਨਾਂ ਬਹੁਤ ਸਾਰੇ ਜੇ ਖੇਲ ਦਾ ਕੋਈ ਅਵਾਰਡ ਦੇਣਾ, ਤਾਂ ਕੱਲ ਧਿਆਨ ਚੰਦ ਜੀ ਦਾ ਜਨਮ ਦਿਨ ਸੀ, ਕੱਲ ਦੇ ਦਿਨ ਨਾ, ਕੱਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਗੱਲ ਕੀਤੀ, ਪਰ ਮੇਰੇ ਤੋਂ ਟਾਈਮ ਦੇ ਵਿੱਚ ਰਹਿ ਗਈ, ਮੇਰੇ ਮਨ ਦੇ ਵਿੱਚ ਸੀ, ਮੈਂ ਧਿਆਨ ਚੰਦ ਜਿਹੜੇ ਕਿ ਹਾਕੀ ਦਾ ਜਾਦੂਗਰ ਕਿਹਾ ਗਿਆ ਜਿਹਨੂੰ, ਉਹਨਾਂ ਨੂੰ ਕੱਲ ਹੀ ਧਿਆਨ ਚੰਦ ਦਾ ਜਿਹੜਾ ਜਨਮ ਦਿਨ ਸੀ ਆ, ਤਾਂ ਉਹ ਉਹੇ ਜੇ ਬੰਦੇ ਨੂੰ ਦੇ ਨਾਂ ਤੇ ਕਿਉਂ ਨੀ ਡੈਡੀਕੇਟ ਕੀਤਾ ਗਿਆ ਇਹ ਅਵਾਰਡ, ਅਜੇ ਖੇਡ ਰਤਨ ਅਵਾਰਡ ਡੈਡੀਕੇਟ ਕਰਨਾ, ਤਾਂ ਉਹ ਇੱਕ ਦੇਸ਼ ਦੀ ਪਛਾਣ ਆ, ਦੇਸ਼ ਦਾ ਉਹਨਾਂ ਨੇ ਨਾਂ ਉੱਚਾ ਕੀਤਾ ਤੇ ਅੱਜ ਤੱਕ ਲੋਕ ਉਹਨਾਂ ਤੋਂ ਪ੍ਰਭਾਵਿਤ ਆ। ਸੋ ਇੱਕ ਤਾਂ ਸਾਰਿਆਂ ਤੋਂ ਵੱਡੀ ਦਾ ਇਸ ਚੀਜ਼ ਦੇ ਉੱਤੇ ਵੀ ਕੰਮ ਕਰਨਾ ਪਊਗਾ ਬੀਜੇਪੀ। ਹੋ ਸਕਦਾ ਮੋਦੀ ਸਰਕਾਰ ਨੇ ਆਪਦੀ ਜੈਲਸ ਫੈਕਟਰ ਪਿੱਛੇ ਜਾਂ ਹੋਰ ਪਿੱਛੇ ਮਾੜੇ ਕੰਮ ਕਰੇ ਹੋਣ, ਪਰ ਮੈਂ ਉਹਨਾਂ ਨੂੰ ਦਾਦ ਦਿੰਨਾ ਜਿਹੜੇ ਨੇ ਏਅਰਪੋਰਟਾਂ ਦੇ ਨਾਂ ਬਦਲੇ ਆ, ਤੇ ਮੈਂ ਗੁਜ਼ਾਰਿਸ਼ ਵੀ ਕਰੂੰਗਾ, ਮੈਂ ਸਪੈਸ਼ਲ ਉਹਨਾਂ ਦੀ ਜਿਹੜੀ, ਤੁਸੀਂ ਕੋਈ ਵੀ ਬੰਦਾ ਨਾ ਨਰਿੰਦਰ ਮੋਦੀ ਦੇ ਐਪ ਦੇ ਉੱਤੇ ਇਹ ਮੈਸੇਜ ਛੱਡ ਸਕਦਾ, ਤੇ ਮੈਂ ਅੱਜ ਕੋਸ਼ਿਸ਼ ਕਰੂੰਗਾ ਇਹ ਜ਼ਰੂਰ ਛੱਡੂੰਗਾ ਵੀ ਜਿਹੜਾ ਇਹ ਖੇਲ ਰਤਨ ਅਵਾਰਡ ਆ ਉਹ ਉਹਨਾਂ ਦੇ ਨਾਂ ਚੇਂਜ ਕੀਤੇ ਜਾਣ, ਤੇ ਉਹ ਹੋ ਸਕਦਾ ਤਾਂ ਜਾਂ ਉਹਨਾਂ ਨੂੰ ਇਹੋ ਜਿਹਾ ਨਾਂ ਦਿੱਤਾ ਜਾਵੇ ਜਿਹਦਾ ਕੋਈ ਖੇਡ ਨਾਲ ਸੰਬੰਧ ਹੋਵੇ, ਤੇ ਜਾਂ ਫਿਰ ਉਹਨੂੰ ਖੇਲ ਰਤਨ ਹੀ ਇੱਕ ਬਹੁਤ ਵੱਡਾ ਨਾਂ, ਬਸ ਇਹਦੇ ਵਿੱਚ ਨਾ ਕਿਸੇ ਨੂੰ ਕਿੰਤੂ ਆ, ਨਾ ਪਰੰਤੂ ਆ, ਨਾ ਕਿਸੇ ਕਿਸਮ ਦੀ ਸਮੈਲ ਨਹੀਂ ਆਉਂਦੀ ਇਸ ਨਾਂ ਦੇ ਵਿੱਚ। ਜਦੋਂ ਰਾਜੀਵ ਗਾਂਧੀ ਨਾਂ ਜੁੜ ਗਿਆ ਉਹ ਇੱਕ ਸਮੈਲੀ ਨਾਂ ਹੋ ਗਿਆ, ਉਹਦੇ ਵਿੱਚ ਸਮੈਲ ਆਉਂਦੀ ਆ। ਮਾਫ਼ ਕਰੋ ਚਾਹੇ ਮੇਰੀ ਇਹ ਸ਼ਬਦਾਵਲੀ ਸਹੀ ਨਾ ਹੋਵੇ, ਪਰ ਸਹੀ ਮੇਰੀ ਸੋਚ ਇੱਥੇ ਦੇ ਪਿੱਛੇ ਹੀ ਕਹਿੰਦੀ ਆ। ਸੋ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ, ਦੂਜੀ ਆ ਗਈ ਗੱਲ ਜੀ ਜਿਹੜਾ ਖੇਡ ਰਤਨ ਅਵਾਰਡ ਸੀ ਨਾ, ਇਸ ਅਵਾਰਡ ਦੀ ਵੀ ਇੱਕ ਮਰਿਆਦਾ ਸੀ, ਇੱਕ ਸਿਸਟਮ ਦੇ ਤਹਿਤ ਅਵਾਰਡ ਦਿੱਤੇ ਜਾਂਦੇ ਸੀ। ਕਿਸੇ ਵੀ ਖੇਡ ਦੇ ਵਿੱਚ ਮੈਡਲ ਜਿੱਤਣਾ ਖਾਲਾ ਜੀ ਦਾ ਬਾੜਾ ਨਹੀਂ, ਦੁਨੀਆਂ ਦਾ ਇੱਕ ਕੰਪੀਟੀਸ਼ਨ ਹੋਵੇ ਜਦੋਂ ਉੱਥੇ ਖੇਡ ਦਾ ਮੈਡਲ ਜਿੱਤਣਾ ਬਹੁਤ ਵੱਡੀ ਇੱਕ ਪ੍ਰਾਪਤੀ ਆ, ਪਰ ਕਿਤੇ ਨਾ ਕਿਤੇ ਥੋੜੀ ਜਿਹੀ ਖੇਡ ਰਤਨ ਅਵਾਰਡ ਦੀ ਵੀ ਇੱਕ ਆਪਦਾ ਰੁਤਬਾ ਜੇ ਇੱਥੇ ਦੇਣਾ ਚਾਹੀਦਾ ਸੀ ਤਾਂ ਇਹ ਮੇਰੇ ਹਿਸਾਬ ਨਾਲ ਪੀ ਵੀ ਸਿੰਧੂ ਤੇ ਜਿਹੜੀ ਕੁੜੀ ਸਾਕਸ਼ੀ ਆ ਉਹਨਾਂ ਦੋਨਾਂ ਨੂੰ ਇਹ ਖੇਡ ਰਤਨ ਅਵਾਰਡ ਮਿਲਣਾ ਚਾਹੀਦਾ ਸੀ, ਤੇ ਉਦੋਂ ਅਗਲਾ ਜਿਹੜਾ ਅਵਾਰਡ ਆ ਖੇਡਾਂ ਲਈ ਦਿੱਤਾ ਜਾਂਦਾ ਅੱਡੋ ਅੱਡ ਵੱਖਰੇ ਇੱਕ ਅਵਾਰਡ ਆ, ਅਰਜੁਨ ਪੁਰਸਕਾਰ ਲਾ ਲਓ ਜਾਂ ਹੋਰ, ਉਹ ਦੂਜੇ ਦੋ ਪਲੇਅਰਾਂ ਨੂੰ ਦੇਣਾ ਚਾਹੀਦਾ ਸੀ, ਤਾਂ ਕਿ ਇੱਥੇ ਮੈਂ ਇਹ ਕਹੂੰਗਾ ਵੀ ਜੇ ਕੋਈ ਬੰਦਾ ਜੇਤੂ ਬਣ ਕੇ ਆਇਆ ਜਾਂ ਜੇ ਬੰਦੇ ਨੇ ਕੋਈ ਪ੍ਰਾਪਤੀ ਵੱਡੀ ਕੀਤੀ ਹੈ ਤਾਂ ਉਹਨਾਂ ਦਾ ਥੋੜਾ ਜਿਹਾ ਡਿਫਰੈਂਸ ਵੀ ਰੱਖਿਆ ਜਾਵੇ, ਉਹਨਾਂ ਚ ਭਾਵਨਾਵਾਂ ਦਾ ਡਿਫਰੈਂਸ ਵੀ ਰੱਖਿਆ ਜਾਵੇ, ਤਾਂ ਕਿ ਜਿਹੜਾ ਦੂਜੇ ਨੰਬਰ ਤੇ ਰਿਹਾ ਬੱਚਾ ਉਹਨੂੰ ਫੇਰ ਹੋਰ ਉਤਸ਼ਾਹ ਮਿਲੇ ਤੇ ਉਹਨੂੰ ਲੱਗੇ ਵੀ ਅਗਲੀ ਵਾਰ ਮੈਂ ਖੇਡ ਰਤਨ ਪੁਰਸਕਾਰ ਪਾਉਣਾ। ਮੇਰੇ ਹਿਸਾਬ ਨਾਲ ਦੀਪਾਂ ਨੂੰ ਤੇ ਜੋਤੀ ਨੂੰ ਬ੍ਰੇਕ ਲਾਉਣ ਦਾ ਕੰਮ ਕਰੂਗਾ ਜੀ ਇਹ ਖੇਡ ਰਤਨ ਪੁਰਸਕਾਰ, ਕਿਉਂਕਿ ਸ਼ਾਇਦ ਸਾਡੇ ਸਰੋਤਿਆਂ ਨੂੰ ਨਾ ਪਤਾ ਹੋਵੇ ਖੇਡ ਰਤਨ ਪੁਰਸਕਾਰ ਮਿਲਣ ਤੋਂ ਬਾਅਦ ਬਹੁਤ ਸਾਰੇ ਰਾਹ ਖੁੱਲ੍ਹ ਜਾਂਦੇ ਆ ਖਿਡਾਰੀ ਲਈ, ਬਹੁਤ ਸਾਰੀਆਂ ਚੀਜ਼ਾਂ ਉਹਦੇ ਲਈ ਮਿਲ ਜਾਂਦੀਆਂ, ਜਿਵੇਂ ਅਰਜੁਨ ਅਵਾਰਡ ਜਿੱਤਣਾ ਕਿੱਡੀ ਕੁ ਵੱਡੀ ਗੱਲ ਆ, ਜੇ ਬਹੁਤ ਸਾਰੀ ਦੁਨੀਆਂ ਨੂੰ ਮਿਲੀ ਅਰਜੁਨ ਅਵਾਰਡ, ਪਰ ਉਹਦੇ ਨਾਲ ਲੋਕਾਂ ਨੂੰ ਇਹ ਨਹੀਂ ਪਤਾ ਵੀ ਨਾਲ ਉਹਨੂੰ ਰਾਹ ਕਿੰਨੇ ਖੁੱਲਦੇ ਆ, ਉਹ ਕੋਟਿਆਂ ਦੇ ਵਿੱਚ ਆ ਜਾਂਦੇ ਆ, ਉਹਨਾਂ ਨੂੰ ਜਿੱਥੇ ਮਰਜ਼ੀ ਚਾਹੁਣ ਉਹ ਇਹੋ ਜਿਹੀਆਂ ਚੀਜ਼ਾਂ ਲੈ ਸਕਦੇ ਆ, ਪੈਟਰੋਲ ਪੰਪ ਗੈਸ ਏਜੰਸੀਆਂ ਉਹਨਾਂ ਨੂੰ ਇਸ਼ੂ ਹੋ ਜਾਂਦੀਆਂ ਕਿਉਂਕਿ ਉਹਨਾਂ ਕੋਲ ਅਰਜੁਨ ਅਵਾਰਡ ਹੀ ਆ। ਸੋ ਇਹ ਚੀਜ਼ ਖੇਡ ਰਤਨ ਚ ਆ ਜਾਂਦੀ ਆ, ਖੇਡ ਰਤਨ ਦੀ ਕੋਟੇ ਚ ਆ ਕੇ ਉਹਨਾਂ ਲਈ ਬਹੁਤ ਸਾਰੇ ਭਵਿੱਖ ਦੇ ਰਾਹ ਖੁੱਲ੍ਹ ਜਾਂਦੇ ਆ। ਹੁਣ ਇੱਕ ਬੰਦੇ ਨੂੰ ਜਦੋਂ ਛੋਟੀ ਉਮਰੇ ਇੰਨੇ ਰਾਹ ਖੁੱਲ੍ਹ ਜਾਣ ਤਾਂ ਹੋ ਸਕਦਾ ਵੀ ਉਹ ਆਪਦੇ ਟੀਚੇ ਲਕਸ਼ ਤੋਂ ਭੱਜ ਜੇ। ਹਾਂ, ਸਾਕਸ਼ੀ ਚ ਸਿੰਧੂ ਭੱਜਦੇ ਆ ਤਾਂ ਉਹਨਾਂ ਨੇ ਮੁਕਾਮ ਹਾਸਲ ਕਰ ਲਿਆ, ਉਹਨਾਂ ਨੇ ਕੁਛ ਕਰਤਾ ਲਿਆ, ਪਰ ਜੀਤੂ ਤੇ ਦੀਪਾ ਲਈ ਅਕਾਲੀ ਦਾ ਫੈਸਲਾ ਹਜੇ ਤੱਕ ਮੇਰੇ ਹਿਸਾਬ ਨਾਲ ਥੋੜਾ ਜਿਹਾ ਫਰਕ ਰੱਖਣਾ ਚਾਹੀਦਾ ਸੀ ਉਹਨਾਂ ਲਈ। ਜੇ ਤੁਸੀਂ ਅੱਜ ਇੱਕ ਤੁਸੀਂ ਦੇਖਿਆ ਵੀ ਟੀਚਾ ਉੱਚਾ ਰੱਖਦੇ ਹੋ ਤੇ ਉਹਨੂੰ ਤੋੜਨ ਦੀ ਬੇਰ ਨੂੰ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਫੇਰ ਹੀ ਬੰਦਾ ਕੋਸ਼ਿਸ਼ ਕਰਦਾ ਤੇ ਕੋਸ਼ਿਸ਼ ਚੋਂ ਕਾਮਯਾਬ ਹੁੰਦਾ। ਸੋ ਅੱਜ ਜੇ ਰੇਸ ਵੀ ਬਣਾਉਂਦੇ ਨਾ ਤੁਸੀਂ ਦੇਖਿਆ ਹੋਣਾ ਕੁੱਤਿਆਂ ਦੀ ਰੇਸ ਹੁੰਦੀ ਆ ਖੇਡਾਂ ਚ, ਤਾਂ ਉਹਦੇ ਮੂਹਰੇ ਵੀ ਕੋਈ ਚੀਜ਼ ਬੰਨ ਕੇ ਭਜਾਈ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਟੀਚਾ ਦਿੱਤਾ ਜਾਵੇ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰਨ। ਜਦੋਂ ਤੁਹਾਨੂੰ ਮੰਜ਼ਲੀ ਮਿਲ ਗਈ ਉਦੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੋਸ਼ਿਸ਼ ਕਰੋਗੇ। ਸੋ ਇਹ ਖੇਲ ਰਤਨ ਪੁਰਸਕਾਰਾਂ ਦੇ ਮਾਮਲੇ ਚ ਮੇਰੇ ਤਾਂ ਇੰਨੇ ਕੁ ਵਿਚਾਰ ਸੀ
ਜੀ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ 84 ਦੰਗਿਆਂ ਦੇ ਜਿਹੜੇ 28 ਕੇਸ ਮੁੜ ਖੋਲੇ ਗਏ ਆ ਤੇ ਕਿਹਾ ਗਿਆ ਜੀ ਕਿ ਵਿਸ਼ੇਸ਼ ਜਾਂਚ ਟੀਮ ਕਰੇਗੀ ਮਾਮਲਿਆਂ ਦੀ ਜਾਂਚ ਤੇ ਸਬੂਤਾਂ ਦੀ ਘਾਟ ਕਾਰਨ ਕਹਿੰਦੇ ਕੇਸ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀਗੇ। ਤੇ ਉਧਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹਨਾਂ ਕੇਸਾਂ ਦੇ ਮੁੜ ਖੋਲਣ ਦਾ ਫੈਸਲਾ ਜਿਹੜਾ ਆ ਉਹਨੂੰ ਸਲਾਹਿਆ ਆ ਤੇ ਕਹਿੰਦੇ ਇਹਨਾਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾਣੀ ਚਾਹੀਦੀ ਹੈ। ਤੁਸੀਂ ਕਿੱਦਾਂ ਦੇਖਦੇ ਹੋ ਇਸ ਖਬਰ ਨੂੰ?
ਦੇਖੋ ਪਹਿਲੀ ਗੱਲ ਤਾਂ ਇਹ ਪੁੱਛਣਾ ਇਹਨਾਂ ਨੂੰ ਬਣਦਾ ਗਾ ਵੀ ਹੁਣ 30-35 ਸਾਲਾਂ ਬਾਅਦ ਕਿਹੜੀ ਇਹਨਾਂ ਕੋਲੇ ਸਬੂਤ ਵਾਲੀ ਫਾਈਲ ਹੱਥ ਲੱਗ ਗਈ ਜਿਹਦੇ ਬਿਹਾਫ ਤੇ ਦੁਬਾਰੇ ਕੇਸ ਖੋਲੇ ਆ। ਇਹ ਕੇਸ ਜਿਹੜੇ ਇਹ 28 ਕੇਸ ਨੀ ਖੋਲੇ ਜੀ, ਇਹ ਕੇਸ ਕੁੱਲ ਮਿਲਾ ਕੇ 77 ਹੋ ਗਏ ਆ ਟੋਟਲ। ਪਹਿਲਾਂ ਵੀ 49 ਕੇਸ ਪਹਿਲਾਂ ਖੋਲੇ ਸੀਗੇ ਤਾਂ ਇਹ ਹੁਣ ਉਸ ਟਾਈਮ ਟੋਟਲ ਜਿਹੜੇ ਅੰਕੜੇ ਦੱਸਦੇ ਆ ਵੀ 3325 ਬੰਦੇ ਮਰੇ ਸੀ ਜਿਹ ਚੋਂ 2733 ਇਕੱਲੇ ਦਿੱਲੀ ਚ ਮਰੇ ਸੀਗੇ ਤਾਂ ਉਦੋਂ ਬਾਅਦ ਹਰਿਆਣਾ ਦੇ ਨਾਲ ਲੱਗਦੇ ਏਰੀਆ ਚ ਹੋਏ ਸੀ ਤੇ 241 ਕੇਸ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਸੀ। ਫੇਰ ਜਿਹੜੀ 4 ਕੇਸਾਂ ਦੀ ਨਾਨਾ ਪੱਟੀ ਕਮਿਸ਼ਨ ਨੇ ਉਹ ਕੀਤੀ ਸੀਗੀ ਵੀ ਦੁਬਾਰਾ ਖੋਲੋ, ਉਹ ਖੋਲ ਲਏ ਸੀ। ਹੁਣ ਗੱਲ ਤਾਂ ਸ਼ੰਕਾ ਇਸ ਗੱਲ ਦੀ ਜਤਾਉਣੀ ਬਣਦੀ ਆ ਵੀ 35-34 ਸਾਲਾਂ ਬਾਅਦ ਜਿਹੜੇ ਕੇਸ ਨੂੰ ਸਰਕਾਰਾਂ ਨੇ 5-10 ਸਾਲ 15 ਸਾਲ ਪੜਤਾਲ ਕੇ ਉਹਦੇ ਜਿਹੜੇ ਪੈਰਵਾਈ ਕਰਨ ਵਾਲਿਆਂ ਨੇ ਪੜਤਾਲ ਕੇ ਤੇ ਕੋਈ ਹੱਲ ਨਹੀਂ ਨਿਕਲ ਸਕਿਆ ਤੇ ਉਹਨੂੰ ਬੰਦ ਕਰਤਾ ਸੀ, ਹੁਣ ਕਿਸ ਬਿਹਾਫ ਤੇ ਖੋਲਿਆ ਗਿਆ? ਇਹ ਅਸਲ ਦੇ ਵਿੱਚ ਇਹ ਇੱਕ ਚੋਣ ਮੈਨੀਫੈਸਟੋ ਹੁੰਦਾ ਜਿਹੜਾ ਕਿ ਲੋਕਾਂ ਦੇ ਸਾਹਮਣੇ ਲਿਆਂਦਾ ਜਾਂਦਾ ਜਿਹ ਚ ਦੱਸਿਆ ਜਾਂਦਾ ਵੀ ਸਾਡਾ ਮਨੋਰਥ ਪੱਤਰ ਜਿਹਨੂੰ ਕਹਿੰਦੇ ਆ ਵੀ ਸਾਡਾ ਮਨੋਰਥ ਕੀ ਹੋਣਗੇ ਸਾਡੀ ਸਰਕਾਰ ਦੇ। ਇੱਕ ਹੁੰਦਾ ਚੋਣ ਦੀ ਰਣਨੀਤੀ, ਉਹ ਰਣਨੀਤੀ ਹੁੰਦੀ ਹੈ ਜਿਹੜੀ ਉਹ ਪਾਰਟੀ ਜਾਂ ਸੰਗਠਨ ਦਾ ਅੰਦਰੂਨੀ ਮਾਮਲਾ ਹੁੰਦਾ ਤੇ ਉਹਨਾਂ ਨੇ ਆਪਣੇ ਅੰਦਰੂਨੀ ਢੰਗ ਨਾਲ ਉਹ ਰਣਨੀਤੀ ਤੈਅ ਕਰਨੀ ਹੁੰਦੀ ਹੈ ਵੀ ਅਸੀਂ ਕੀ ਕਰਨਾ। ਤਾਂ ਇਹ ਹੁਣ ਜਿਹੜੇ ਅਕਾਲੀ ਦਲ ਦੇ ਜਿਹੜੇ ਬੁੱਧੀਜੀਵੀ ਆ ਜਾਂ ਅਕਾਲੀ ਦਲ ਦੇ ਜਿਹੜੇ ਨੀਤੀ ਘਾੜੇ ਆ ਉਹ ਨੀਤੀ ਘਾੜਿਆਂ ਨੇ ਇਹ ਨੀਤੀਆਂ ਘੜ ਕੇ ਦਿੱਤੀਆਂ ਵੀ ਦੁੱਖ ਦੀਆਂ ਰਗਾਂ ਕਿਹੜੀਆਂ 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 ਚੀਜ਼ਾਂ ਅਟੈਂਸ਼ਨ ਲੈ ਸਕਦੀਆਂ। ਸੋ ਹੁਣ ਮੇਰੇ ਹਿਸਾਬ ਨਾਲ ਇਹ ਇੱਕ ਖਲਵਾੜ ਹੋ ਰਿਹਾ 84 ਦੇ ਪੀੜਤਾਂ ਨਾਲ। 84 ਦੇ ਪੀੜਤਾਂ ਨੂੰ ਇਸ ਜਿਹੜੇ ਨਾਲ ਕੁਝ ਨਹੀਂ ਮਿਲਣਾ, ਇੱਕ ਉਹਨਾਂ ਦੀਆਂ ਭਾਵਨਾਵਾਂ ਨੂੰ ਦੁਬਾਰੇ ਭੜਕਾਇਆ ਜਾਊਗਾ, ਉਹਨਾਂ ਦੇ ਭਾਵਨਾਵਾਂ ਦੇ ਜ਼ਰੀਏ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੋ ਇਹ ਇੱਕ ਨਾ ਰਣਨੀਤੀ ਦਾ ਹਿੱਸਾ ਅਕਾਲੀ ਭਾਜਪਾ ਸਰਕਾਰ ਦਾ, ਅਕਾਲੀਆਂ ਨੇ ਭਾਜਪਾ ਨੂੰ ਕਹਿ ਕੇ ਸੈਂਟਰ ਦੀ ਸਰਕਾਰ ਹੋਣ ਕਾਰਨ ਵੀ ਇਹ ਮੁੱਦਾ ਦੁਬਾਰਾ ਉਛਾਲੋ ਤੇ ਵੋਟਾਂ ਵੇਲੇ ਤੇ ਹੁਣ ਆਪਾਂ ਨੂੰ ਵੋਟਾਂ ਮਿਲਣਗੀਆਂ। ਪਹਿਲਾਂ 9 ਸਾਲ ਤੋਂ ਇਹ ਸਰਕਾਰ ਚੱਲ ਰਹੀ ਆ, ਉਦੋਂ ਕਿਉਂ ਨੀ ਇਹਨਾਂ ਨੇ ਪੜਤਾਲਿਆ? ਕਿਉਂ ਨੀ ਇਹਨਾਂ ਨੇ, ਕਿਉਂ ਫੂਲਕੇ ਵਰਗਾ ਵਕੀਲ ਆ ਜਿਹੜਾ ਉਹ ਲੜੀ ਜਾਂਦਾ ਆਪ ਇਕੱਲਾ, ਇਹਨਾਂ ਨੂੰ ਕਿਉਂ ਨੀ ਉਹ ਫੂਲਕੇ ਦਾ ਸਾਥ ਦਿੱਤਾ ਉਹਨਾਂ ਨੇ? ਸੋ ਇਹ ਚੀਜ਼ਾਂ ਇੱਕ ਸਵਾਲ ਲਈ ਆ ਨਿਸ਼ਾਨ ਖੜੇ ਕਰਦੀਆਂ। ਸਿਆਸੀ ਸਟੰਟ ਤੇ ਇਲੈਕਸ਼ਨ ਰਣਨੀਤੀ ਤੋਂ ਸਿਵਾਏ ਕੁਛ ਨਹੀਂ ਹੈ
ਜੀ। ਤੇ ਅਗਲੀ ਖਬਰ ਵੱਲ ਚਲੀਏ ਤਾਂ ਬਰਾੜ ਸਾਹਿਬ, ਉਧਰ ਜਗਮੀਤ ਬਰਾੜ ਜਿਹੜੇ ਆ ਜੀ ਉਹ ਵੀ ਬਿਨਾਂ ਸ਼ਰਤ ਤੋਂ ਆਪ ਚ ਜਾਣ ਦੇ ਲਈ ਇਸ ਵੇਲੇ ਤਿਆਰ ਹੋ ਗਏ ਆ, ਜਦਕਿ ਅਜੇ ਕੋਈ ਉਹਨਾਂ ਨੂੰ ਜਿਹੜਾ ਸੱਦਾ ਆ ਉਹ ਆਪ ਵੱਲੋਂ ਦਿੱਤਾ ਨਹੀਂ ਗਿਆ, ਪਰ ਉਹਨਾਂ ਨੇ ਆਪਣੇ ਵੱਲੋਂ ਹੀ ਇਹ ਇੱਛਾ ਜਿਹੜੀ ਆ ਉਹ ਪ੍ਰਗਟਾਈ ਆ ਕਿ ਉਹ ਆਪ ਦੇ ਵਿੱਚ ਜਾਣ ਦੇ ਲਈ ਰਜ਼ਾਮੰਦ ਨੇ ਟੱਕਰ ਲੈਣ ਦੇ ਲਈ, ਕਿਉਂਕਿ ਅਕਾਲੀ ਦਲ ਤੇ ਕਾਂਗਰਸ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੇ ਜਿਹੜੇ ਸ਼ਿਕਵੇ ਆ ਸ਼ਿਕਾਇਤਾਂ ਆ।
ਦੇਖੋ ਕਈ ਵਾਰੀ ਨਾ ਜਦੋਂ ਰਾਹ ਬੰਦ ਹੋ ਜਾਂਦੇ ਆ ਸਾਰੇ ਤਾਂ ਉਦੋਂ ਇੱਕ ਕਹਾਵਤ ਆ ਪੰਜਾਬੀ ਦੀ ਵੀ ਜਾਂਦੇ ਚੋਰ ਦੀ ਪੱਗ ਹੀ ਸਹੀ, ਤਾਂ ਉਹਦੇ ਚ ਇਹ ਦਿਲ ਨੂੰ ਇੱਕ ਦਿਲਾਸੇ ਵਾਲੀ ਗੱਲ ਦੇ ਤੌਰ ਤੇ ਬਣੀ ਹੋਈ ਕਹਾਵਤ ਆ ਵੀ ਕੋਈ ਚੋਰ ਸੀ ਤੇ ਉਹ ਜਦੋਂ ਭੱਜ ਲਿਆ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਫੜਿਆ ਨਹੀਂ ਗਿਆ ਤੇ ਉਹ ਜਾਂਦੇ ਦੀ ਉਹਦੀ ਪੱਗ ਡਿੱਗ ਪਈ, ਤਾਂ ਫਿਰ ਉਹ ਘਰਦਿਆਂ ਨੇ ਇਹੀ ਦਿਲਾਸਾ ਦਿੱਤਾ ਵੀ ਚਲੋ ਜਾਂਦੇ ਚੋਰ ਦੀ ਪੱਗ ਹੀ ਆਪਾਂ ਨੂੰ ਮਿਲ ਗਈ ਆ ਤਾਂ ਇਹੀ ਵਧੀਆ। ਸੋ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਗਮੀਤ ਬਰਾੜ ਹੋਰਾਂ ਦੇ ਜਿਸ ਗੱਲ ਚੋਂ ਝਲਕ ਰਹੀਆਂ, ਕਿਉਂਕਿ ਪਿਛਲੇ 6-7 ਮਹੀਨਿਆਂ ਦੇ ਤੋਂ ਉਹ ਇਸ ਘਟਨਾਕ੍ਰਮ ਜਾਂ ਇਸ ਦੌਰ ਚੋਂ ਗੁਜ਼ਰ ਰਹੇ ਆ ਜਿਹੜੇ ਜਿਹੜੇ ਦੌਰ ਦੇ ਵਿੱਚ ਉਹਨਾਂ ਦੀ ਕੋਈ ਵੀ ਪਾਰਟੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਤੇ ਉਹ ਆਪਣੇ ਆਪਣਾ ਮੋਰਚਾ ਬਣਾਉਣ ਦੇ ਵਿੱਚ ਵੀ ਉਹਨਾਂ ਕੋਲ ਉਨੇ ਕੇ ਸਾਧਨ ਨਹੀਂ ਹੈ ਵੀ ਉਹ ਆਪਣਾ ਕੋਈ ਗਰੁੱਪ ਧੜਾ ਮੋਰਚਾ ਬਣਾ ਸਕਣ। ਤਾਂ ਪਹਿਲਾਂ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕਈ ਵਾਰੀ ਬਿਆਨ ਦਿੱਤੇ ਤੇ ਕਈ ਵਾਰੀ ਅਟ੍ਰੈਕਸ਼ਨ ਆਪਣੀ ਲੈਣ ਦੀ ਕੋਸ਼ਿਸ਼ ਕੀਤੀ ਆ, ਪਰ ਹੁਣ ਜਦੋਂ ਮੈਨੂੰ ਲੱਗਿਆ ਵੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਅਟੈਂਸ਼ਨ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਜ਼ਿਆਦਾ ਨਵਜੋਤ ਸਿੱਧੂ ਦੇ ਆਲੇ ਦੁਆਲੇ ਘੁੰਮਣ ਲੱਗ ਗਈ ਜਗਮੀਤ ਦੇ ਨਾਲੋਂ ਵੀ। ਪਹਿਲਾਂ ਜਿਵੇਂ ਖਹਿਰੇ ਨੂੰ ਇਹ ਮੰਨਿਆ ਗਿਆ ਵੀ ਜੇ ਖਹਿਰਾ ਆ ਗਿਆ ਤਾਂ ਸਿੱਧਾ ਸੀਐਮ ਦਾ ਦਾਅਵੇਦਾਰ ਹੋਊਗਾ ਤੇ ਉਹਦਾ ਬਹੁਤ ਵੱਡਾ ਕੱਦ ਕਾਠ ਹੋਊਗਾ, ਪਰ ਮੈਂ ਉਦੋਂ ਵੀ ਇਹੀ ਗੱਲ ਦੇ ਉੱਤੇ ਬਿਆਨ ਇਹੀ ਗੱਲ ਕੀਤੀ ਸੀ ਰੇਡੀਓ ਦੇ ਉੱਤੇ ਵੀ ਨਹੀਂ ਏਦਾਂ ਨਹੀਂ ਕਿਸੇ ਨੂੰ ਸੀਐਮ ਦਾ ਅਹੁਦਾ ਦਿੱਤਾ ਜਾ ਸਕਦਾ ਜਾਂ ਉਹਦੇ ਕਾਬਲ ਨੇ ਇਹ। ਸੋ ਉਦੋਂ ਬਾਅਦ ਥੋੜਾ ਟਾਈਮ ਜਗਮੀਤ ਦੇ ਮਾਮਲੇ ਚਰਚਾ ਚੱਲੀ, ਪਰ ਜਦੋਂ ਸਿੱਧੂ ਦੀ ਚਰਚਾ ਛਿੜ ਗਈ ਤਾਂ ਜਗਮੀਤ ਕਿਤੇ ਨਾ ਕਿਤੇ ਹਾਸ਼ੀਏ ਤੇ ਧੱਕੇ ਗਏ। ਪਰ ਮੈਂ ਜਿੰਨਾ ਕੁ ਪਰਸਨਲ ਤੌਰ ਤੇ ਜਾਣਦਾ ਜਗਮੀਤ ਬਰਾੜ ਇੱਕ ਬਹੁਤ ਚੰਗਾ ਬੁਲਾਰਾ, ਹਲੇ ਤੱਕ ਕਿਸੇ ਘਪਲੇ ਚ ਕਿਸੇ ਇਹੋ ਜਿਹੇ ਚੀਜ਼ ਚ ਉਹਨਾਂ ਦਾ ਨਾਂ ਨਹੀਂ ਆਇਆ। ਉਹ 30-35-40 ਸਾਲ ਦੀ ਸਿਆਸਤ ਦੌਰਾਨ ਉਹਨਾਂ ਨੂੰ ਉਹਨਾਂ ਨਾਲ ਸਿਆਸਤ ਜ਼ਿਆਦਾ ਹੋਈ, ਉਹਨਾਂ ਨੇ ਸਿਆਸਤ ਘੱਟ ਕੀਤੀ ਪਰ ਉਹਨਾਂ ਨਾਲ ਸਿਆਸਤ ਜ਼ਿਆਦਾ ਹੋਈ, ਇਹ ਮੇਰਾ ਮੰਨਣਾ ਪਰਸਨਲ ਤੌਰ ਤੇ ਜਿੰਨੀ ਕੁ ਨੇੜਿਓ ਮੈਂ ਉਹਨਾਂ ਨੂੰ ਦੇਖਿਆ। ਤਾਂ ਉਹਨਾਂ ਨੂੰ ਬਚਪਨ ਦੇ ਵਿੱਚ ਜਦੋਂ ਉਹਨਾਂ ਨੇ ਤਕਰੀਰਾਂ ਕੀਤੀਆਂ, ਨਵੇਂ ਨਵੇਂ ਯੂਥ ਨੇ ਆ ਕੇ ਕਾਂਗਰਸ ਦੇ ਵਿੱਚ ਤਕਰੀਰਾਂ ਕੀਤੀਆਂ ਤੇ ਇੱਕੇ ਦਮ ਉਹਨਾਂ ਦੇ ਮੋਹਰ ਲਾ ਦਿੱਤੀ ਗਈ ਵੀ ਇਹ ਆਉਣ ਵਾਲਾ ਸੀਐਮ ਆ ਪੰਜਾਬ ਦਾ। ਤੇ ਮੈਨੂੰ ਉਹ ਦੌਰ ਯਾਦ ਆ, ਮੈਂ ਉਸ ਦੌਰ ਦੇ ਵਿੱਚ ਕਾਫੀ ਨੇੜੇ ਤੋਂ ਇਹਨਾਂ ਨੂੰ ਦੇਖਿਆ। ਤਾਂ ਉਸ ਦੌਰ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਬੜੀ ਤੇਜ਼ੀ ਨਾਲ ਉਭਰ ਰਿਹਾ, ਬੜਾ ਤਕਰੀਰ ਕਰਨ ਦਾ, ਜਿਹਦੇ ਕੋਲੇ ਬੜਾ ਇੱਕ ਗੁਣ ਆ ਤੇ ਜਿਹਦੇ ਕੋਲੇ ਪੜ੍ਹਾਈ ਲਿਖਾਈ ਆ, ਨੌਲੇਜ ਆ, ਉਹ ਬੱਚੇ ਨੂੰ ਅਚਾਨਕ ਉਹਨੂੰ ਸਿਖਰਲੀ ਪੌੜੀ ਦਿਖਾਉਣਾ ਵੀ ਇੱਕ ਸਿਆਸਤ ਸੀ, ਉਹਨੂੰ ਗੇਮ ਦੇ ਅਧੀਨ ਨਜ਼ਰ ਲਿਆ ਤੇ ਅੱਗੇ ਵਧਣ ਨਾਲੋਂ ਉਹਨੂੰ ਛਾਲ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੂੰ ਛਾਲ ਮਾਰ ਕੇ ਤੂੰ ਤਾਂ ਸੀਐਮ ਲੈਵਲ ਦਾ ਬੰਦਾ। ਤਾਂ ਉਸ ਛਾਲ ਦੇ ਦੌਰਾਨ ਉਹਨਾਂ ਦਾ ਡਿੱਗਣਾ ਲਾਜ਼ਮੀ ਸੀ, ਪਰ ਇਹ ਜਿਹੜੀਆਂ ਜਿਹੜਾ ਉਹਨਾਂ ਦੇ ਵਿੱਚ ਸਦਾ ਹੀ ਇੱਕ ਬਗਾਵਤ ਦੀ ਚਿਣਗ ਰਹੀ ਆ, ਵਿਰੋਧ ਭਾਸ਼ਾ ਉਹਨਾਂ ਦੇ ਵਿੱਚ ਰਹੀ ਆ, ਉਹਨਾਂ ਨੇ ਪਾਰਟੀ ਚ ਰਹਿ ਕੇ ਪਾਰਟੀ ਦੇ ਖਿਲਾਫ ਇੱਕ ਵਾਰੀ ਨਹੀਂ ਬਹੁਤ ਵਾਰੀ ਬੋਲਿਆ, ਬਹੁਤ ਵਾਰੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਫੇਰ ਬਹਾਲ ਕੀਤਾ ਗਿਆ। ਪਰ ਜੇ ਉੱਚੇ ਤੋਂ ਅਹੁਦੇ ਤੇ ਜਾਖੀਏ ਤਾਂ ਹੁਣ ਤੱਕ ਬਸ ਇੱਕ ਵਾਰੀ ਉਹ ਚੀਫ ਵਿਪ ਤੱਕ ਪਹੁੰਚੇ ਆ ਜੀ ਲੋਕ ਸਭਾ ਦੇ ਵਿੱਚ, ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਇਹੋ ਜਿਹਾ ਮੰਤਰੀ ਦਾ ਜਾਂ ਇਹੋ ਜਿਹਾ ਰੁਤਬਾ ਨਹੀਂ ਮਿਲ ਸਕਿਆ, ਚਾਹੇ ਉਹ ਬੇਅੰਤ ਸਿੰਘ ਸਰਕਾਰ ਰਹੀ ਤੇ ਚਾਹੇ ਕੈਪਟਨ ਗਸ ਦੀ ਸਰਕਾਰ, ਚਾਹੇ ਹਰਚਰਨ ਬਰਾੜ ਦੀ ਤੇ ਚਾਹੇ ਭੱਠਲ ਦੀ ਸਰਕਾਰ ਰਹੀ, ਉਹਨਾਂ ਤੋਂ ਇੱਕ ਅਹਿਮ ਸਹਿਮ ਡਰ ਰਿਹਾ ਲੀਡਰ ਨੂੰ, ਤੇ ਉਹਨਾਂ ਤੋਂ ਡਰਦੇ ਰਹੇ ਵੀ ਜੇ ਕੱਲ ਨੂੰ ਪਲਟਾ ਮਾਰ ਸਕਦਾ ਤਾਂ ਜਗਮੀਤ ਮਾਰ ਸਕਦਾ। ਸੋ ਇਸ ਕਰਕੇ ਮੈਂ ਕਹਿਣਾ ਵੀ ਜਗਮੀਤ ਬਰਾੜ ਸਿਆਸਤ ਘੱਟ ਕੀਤੀ, ਜਗਮੀਤ ਬਰਾੜ ਨਾਲ ਸਿਆਸਤ ਬਹੁਤ ਜ਼ਿਆਦਾ ਹੋਈ, ਤੇ ਹੁਣ ਅੱਜ ਜਿਹੜੀ ਪੋਜੀਸ਼ਨ ਇਹ ਆ ਗਈ ਹੈ ਜੀ ਵੀ ਅੱਜ ਉਹਨਾਂ ਨੂੰ ਖੁਦ ਇਹ ਕਹਿਣਾ ਪਿਆ ਵੀ ਆਮ ਆਦਮੀ ਪਾਰਟੀ ਜੇ ਮੈਨੂੰ ਲੈਂਦੀ ਆ ਤਾਂ ਮੈਂ ਬਿਨਾਂ ਸ਼ਰਤ ਆਉਣ ਲਈ ਤਿਆਰ ਆ। ਹੁਣ ਆਮ ਆਦਮੀ ਪਾਰਟੀ ਦਾ ਜੇ ਨਜ਼ਰੀਆ ਦੇਖਿਆ ਜਾਵੇ ਜਾਂ ਮੈਂ ਇਹ ਫੈਸਲਾ ਕਰਨਾ ਹੋਵੇ ਉਸ ਦੇ ਬਿਹਾਫ ਤੇ, ਤਾਂ ਮੈਂ ਵੀ ਕਿਤੇ ਨਾ ਕਿਤੇ ਝਿਜਕੂਆ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਦੇਖ ਕੇ ਵੀ ਇਹ ਬੰਦਾ ਕੱਲ ਨੂੰ ਟਰਬਲ ਮੇਕਰ ਦੇ ਤੌਰ ਦੇ ਉੱਤੇ ਵੀ ਸਾਹਮਣੇ ਆ ਸਕਦਾ, ਇਹ ਮੁੜ ਕੇ ਹਰ ਗੱਲ ਦੇ ਉੱਤੇ ਜਿਵੇਂ ਕਾਂਗਰਸ ਨਾਲ ਦੋ ਹੱਥ ਕਰਦੇ ਰਹੇ ਆ, ਕਿਤੇ ਕੱਲ ਨੂੰ ਪਾਰਟੀ ਚ ਆ ਕੇ ਪਾਰਟੀ ਦੇ ਮੂਹਰੇ ਫੇਰ ਖੜਨਾ ਜਾਵੇ ਤਾਂ ਉਸ ਤੋਂ ਬਿਹਤਰ ਉਹ ਪਾਰਟੀ ਕਿਨਾਰਾ ਕਰ ਲੈਂਦੀ ਹੈ ਵੀ ਆਪਾਂ ਲੈਣਾ ਕੀ, ਆਪਾਂ ਨਵੇਂ ਜਗਮੀਤ ਬਰਾੜ ਪੈਦਾ ਕਰ ਲਈਏ, ਨਵੇਂ ਜਗਮੀਤ ਬਰਾੜ ਖੜੇ ਕਰ ਲਈਏ, ਪੁਰਾਣਿਆਂ ਤੋਂ ਆਪਾਂ ਲੈਣਾ ਕੀ ਆ। ਸੋ ਇਹ ਜਿਹੜੀ ਨੌਬਤ ਆਈ ਹੋਈ ਆ ਜੀ ਅੱਜ
ਜੀ। ਤੇ ਬਰਾੜ ਸਾਹਿਬ ਕੁਛ ਦੋਸਤਾਂ ਦੇ ਵੀ ਸਾਨੂੰ ਵਿਚਾਰ ਮੈਨੂੰ ਲੱਗਦਾ ਲੈਣੇ ਪੈਣੇ ਆ, ਪਰ ਇੱਕ ਦੋ ਜਿਹੜੀਆਂ ਹੋਰ ਖਬਰਾਂ ਜੀ, ਇੱਕ ਤਾਂ ਹੈਗੀ ਆ ਕਿ ਬ੍ਰਾਂਡ ਅੰਬੈਸਡਰ ਜਿਹੜੇ ਆ ਉਹਨਾਂ ਦੇ ਉੱਤੇ ਸਖ਼ਤੀ ਹੋਣ ਜਾ ਰਹੀ ਹੈ, ਖਪਤਕਾਰ ਹਿਫਾਜ਼ਤ ਕਾਨੂੰਨ ਦੇ ਵਿੱਚ ਸੰਸਦ ਦੀ ਸਥਾਈ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸ਼ਾਮਲ ਕੀਤਾ ਗਿਆ ਤੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਬ੍ਰਾਂਡ ਅੰਬੈਸਡਰ ਆ ਉਹਨਾਂ ਦੇ ਵਿੱਚ ਉਤਪਾਦ ਵਿੱਚ ਗੜਬੜੀ ਮਿਲਣ ਤੇ ਜ਼ਿੰਮੇਵਾਰ ਉਹ ਹੋਣਗੇ। ਇਹ ਜਿਹੜਾ ਇੱਕ ਸਖ਼ਤੀ ਦੇ ਨਾਲ ਕਾਨੂੰਨ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਆ, ਪਰ ਅਜੇ ਕੀਤੀ ਜਾ ਸਕਦੀ ਆ ਸਖ਼ਤ ਕਾਨੂੰਨੀ ਕਾਰਵਾਈ ਇਹ ਕਿਹਾ ਜਾ ਰਿਹਾ, ਤੁਸੀਂ ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਇੱਕ ਪਾਸੇ ਦਾ ਲਾਜ਼ਮੀ ਵੀ ਬਣਦੀ ਹੈ ਜੇ ਤਾਂ ਦੇਖਿਆ ਜਾਵੇ ਵੀ ਕਿਸੇ ਨੂੰ ਮੂਰਖ ਬਣਾ ਕੇ ਕੋਈ ਚੀਜ਼ ਦੇਣੀ ਵੇਚਣੀ ਉਹ ਕਿਤੇ ਨਾ ਕਿਤੇ ਲਾਜ਼ਮੀ ਹੋ ਜਾਂਦਾ ਵੀ ਉਹਦੇ ਤੇ ਸਿਕੰਜਾ ਕਸਣਾ ਚਾਹੀਦਾ, ਪਰ ਦੂਜੇ ਪਾਸੇ ਇਹ ਹੋ ਜਾਂਦੀ ਹੈ ਵੀ ਜੇ ਬ੍ਰਾਂਡ ਅੰਬੈਸਡਰਾਂ ਦੀ ਜੁੱਤੀ ਪਾ ਕੇ ਦੇਖੀਏ ਤਾਂ ਉਹਨਾਂ ਨੇ ਉਹ ਇੱਕ ਕਮਰਸ਼ੀਅਲ ਬੰਦੇ ਆ, ਉਹਦੇ ਵਿੱਚ ਉਹਨੂੰ ਉਹ ਸੱਚ ਕਹਿ ਕੇ ਨਹੀਂ ਉਹ ਕਰ ਰਹੇ, ਉਹਦੇ ਤੇ ਲਿਖਿਆ ਵੀ ਆਉਂਦਾ ਵੀ ਐਡਵਰਟਾਈਜ਼ਮੈਂਟ ਆ, ਉਹ ਐਡਵਰਟਾਈਜ਼ਮੈਂਟ ਸੈਸ਼ਨ ਦੇ ਵਿੱਚ ਚੱਲਦੀ ਆ। ਤਾਂ ਇਹ ਤਾਂ ਲੋਕਾਂ ਨੂੰ ਸਿਆਣੇ ਹੋਣਾ ਪੈਣਾ ਵੀ ਇਹ ਭਾਈ ਜੇ ਅਮਿਤਾਬ ਬੱਚਨ ਕੋਈ ਗੱਲ ਕਹਿ ਰਿਹਾ ਆ ਕੇ ਸਕਰੀਨ ਤੇ ਸਚਿਨ ਤੇਂਦੁਲਕਰ ਕਹਿ ਰਿਹਾ ਤਾਂ ਕੋਈ ਜਰੂਰੀ ਨੀ ਵੀ ਸਚਿਨ ਤੇਂਦੁਲਕਰ ਵੀ ਜਿਹੜੀ ਇਹ ਜਨਮ ਗੁੱਟੀ ਪੀ ਕੇ ਏਡਾ ਹੋਇਆ ਉਹ ਤਾਂ ਉਹਨੂੰ ਪੈਸੇ ਮਿਲੇ ਆ ਉਹ ਪੈਸੇ ਮਿਲਣ ਦੇ ਐਡ ਕਰ ਰਿਹਾ ਪਰ ਇੱਥੇ ਗੱਲ ਇਹ ਆ ਜਾਂਦੀ ਹੈ ਵੀ ਅਸੀਂ ਲੋਕ ਆ ਨਾ ਅਸੀਂ ਆਪਦੇ ਜਿਹੜਾ ਨੂੰ ਚਾਹੁੰਦੇ ਹੁੰਦੇ ਆ ਨਾ ਉਹਦੀਆਂ ਭਾਵਨਾਵਾਂ ਚ ਬੜੀ ਤੇਜ਼ੀ ਨਾਲ ਉਹਦੇ ਪਿੱਛੇ ਬਹਿਨੇ ਆ ਜੇ ਅਸੀਂ ਕਿਸੇ ਦੇ ਫੈਨ ਆ ਕਿਸੇ ਬੰਦੇ ਨੂੰ ਚਾਹੁੰਦੇ ਆ ਅਸੀਂ ਫਿਰ ਉਹਦੇ ਲਈ ਅੰਨੇ ਹੋ ਜਾਂਦੇ ਆ ਸਾਨੂੰ ਇਹ ਨੀ ਲੱਗਦਾ ਵੀ ਅਸੀਂ ਕੋਈ ਸਾਡਾ ਆਪਣਾ ਵੀ ਦਿਮਾਗ ਆ ਜਾਂ ਅਸੀਂ ਵੀ ਕੁਛ ਸੋਚਣਾ ਹੁਣ ਟੀਵੀ ਦੇ ਉੱਤੇ ਤੁਸੀਂ ਜਦੋਂ ਲਾਓਗੇ ਨਾ ਮੈਂ ਕਈ ਵਾਰ ਘਰ ਵੀ ਗੱਲ ਕਰਦਾ ਵੀ ਪਾਕਿਸਤਾਨ ਟੀਵੀ ਜੋ ਚੱਲ ਰਿਹਾ ਹੁੰਦਾ ਅੱਜ ਮੈਂ ਦੇਖਿਆ ਉਹਦੇ ਤੇ ਕੋਈ ਇਹੋ ਜਿਹੀ ਬਿਮਾਰੀ ਨੀ ਹੈ ਜਿਹਦਾ ਉਹ ਇਲਾਜ ਨਹੀਂ ਕਰ ਰਹੇ ਹੁੰਦੇ ਤੇ ਇਲਾਜ ਵੀ ਏਡਾ ਸੌਖਾ ਕਰ ਰਹੇ ਹੁੰਦੇ ਆ ਵੀ ਉਹ ਬਟਨ ਦੱਬਣ ਨਾਲ ਹੀ ਜੇ ਕੋਈ ਕਿਸੇ ਨੇ ਪੈਕਟ ਬਣਾ ਰੱਖਿਆ ਜੀ ਇਹ ਜੀਵਨ ਰਕਸ਼ਾ ਹੋਗੀ ਜੀ ਇਹ ਜੀਵਨ ਸਰਵਾਈਵ ਦੀ ਦਵਾਈ ਹੋਗੀ ਜੀ ਤੇ ਇੱਕ ਕੈਪਸੂਲ ਰੋਜ਼ ਲਓ ਜੀ ਤੁਸੀਂ ਜ਼ਿੰਦਗੀ ਤੁਹਾਡੀ ਬਦਲ ਜੂਗੀ ਏਦਾਂ ਹੋਜੂ ਸੋ ਕਹਿਣ ਦਾ ਮੇਰਾ ਭਾਵ ਇਹ ਆ ਵੀ ਇਹ ਚੀਜ਼ਾਂ ਇੱਕ ਐਡਵਰਟਾਈਜ਼ਮੈਂਟ ਹੁੰਦੀ ਆ ਤੇ ਉਹਨਾਂ ਨੂੰ ਅਸੀਂ ਉਹਨੂੰ ਉਵੇਂ ਲੈਣਾ ਚਾਹੀਦਾ ਪਰ ਇੱਥੇ ਇਹਨਾਂ ਨੇ ਸਤੰਜਾ ਇਹ ਕੱਸਿਆ ਵੀ ਜੇ ਕੋਈ ਅੰਬੈਸਡਰ ਕਿਸੇ ਵੀ ਐਡ ਗਲਤ ਕਰਦਾ ਚਾਹੇ ਅਮਿਤਾਬ ਬੱਚਨ ਆ ਚਾਹੇ ਕੁਛ ਵੀ ਉਹਨੂੰ ਘੱਟੋ ਘੱਟ 5 ਸਾਲ ਦੀ ਸਜ਼ਾ ਹੋਊ ਇਹਦੇ ਪਿੱਛੇ ਕਾਰਨ ਇਹੀ ਹੈ ਜੀ ਪਿੱਛੇ ਜੇ ਮਾਧੁਰੀ ਦੀਕਸ਼ਿਤ ਨੇ ਤੇ ਅਮਿਤਾਬ ਬੱਚਨ ਨੇ ਮੈਗੀ ਦੀ ਜਿਹੜੀ ਐਡ ਕੀਤੀ ਸੀ ਤੇ ਮੈਗੀ ਦੇ ਵਿੱਚ ਸ਼ੀਸ਼ਾ ਜਿਹੜਾ ਜ਼ਿਆਦਾ ਪਾਇਆ ਗਿਆ ਸੀ ਤੇ ਉਸ ਕਰਕੇ ਜਿਹੜੀ ਲੋਕ ਬੱਚਿਆਂ ਨਾਲ ਖਿਲਵਾੜ ਜਾਂ ਲੋਕਾਂ ਨਾਲ ਖਿਲਵਾੜ ਹੋਣ ਕਾਰਨ ਉਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਇਸ ਘੇਰੇ ਚ ਲਿਆਂਦਾ ਸੀ ਤੇ ਪਰ ਹੁਣ ਉਹ ਨਾਲ ਨਾਲ ਜੇ ਹੁਣ ਸੱਚਾਈ ਦੀ ਦੂਜੇ ਪਾਸੇ ਗੱਲ ਦੇਖੀ ਜਾਏ ਤਾਂ ਉਸ ਨਾਲੋਂ ਵੱਧ ਤਾਂ ਹੋਰ ਬਹੁਤ ਸਾਰਾ ਜ਼ਹਿਰ ਸਿੱਧਾ ਡਾਇਰੈਕਟ ਵਿਕੀ ਜਾਂਦਾ ਜਿਹਨੂੰ ਸਰਕਾਰਾਂ ਵੇਚਦੀਆਂ ਫਿਰ ਉਹਨਾਂ ਤੇ ਕਿਉਂ ਨੀ ਜਿਵੇਂ ਕੱਲ ਪਰਸੋਂ ਵਟਸਐਪ ਦੇ ਉੱਤੇ ਵੀ ਮੈਸੇਜ ਫੈਲ ਰਿਹਾ ਸੀ ਵੀ ਮੈਗੀ ਖਾ ਕੇ ਅੱਜ ਤੱਕ ਕੋਈ ਮਰਿਆ ਨੀ ਪਰ ਮੈਗੀ ਬੈਨ ਕਰ ਦਿੱਤੀ ਗਈ ਸਰਕਾਰ ਨੇ ਤੇ ਸ਼ਰਾਬ ਪੀ ਕੇ ਜਾਂ ਨਸ਼ਾ ਖਾ ਕੇ ਰੋਜ਼ ਇੰਨੀ ਦੁਨੀਆ ਮਰਦੀ ਹੈ ਤੇ ਉਹ ਸਰਕਾਰ ਉਹਦੇ ਤੇ ਆਮਦਨ ਕਰਦੀ ਹੈ ਟੈਕਸ ਲੈਂਦੀ ਹੈ ਸੋ ਦੂਰੇ ਮਾਪਦੰਡਾਂ ਦੀ ਹਰੇਕ ਚੀਜ਼ ਦੇ ਵਿੱਚ ਕਿਤੇ ਵੀ ਕਹਿਰਾ ਮਾਪਦੰਡ ਤੁਹਾਨੂੰ ਦਿਖਾਈ ਨਹੀਂ ਦਿੰਦਾ ਪਰ ਮੈਂ ਬ੍ਰਾਂਡ ਅੰਬੈਸਡਰਾਂ ਨੂੰ ਇੱਕ ਮੇਰੀ ਜਿਹੜੀ ਪਰਸਨਲ ਤੌਰ ਦੇ ਉੱਤੇ ਮੈਂ ਰਾਏ ਦੇਣੀ ਚਾਹੂੰਗਾ ਉਹ ਇਹੀ ਹੈ ਜੀ ਕਿਉਂਕਿ ਉਹਦਾ ਕਹਿੰਦੇ ਨੇ ਮੇਲੇ ਚ ਚੱਕੀ ਰਹੇ ਦੀ ਕੌਣ ਸੁਣਦਾ ਪਰ ਆਪਣੀ ਡਿਊਟੀ ਆਪਣੀ ਫੀਡਬੈਕ ਆ ਕੋਈ ਸੁਣੇ ਨਾ ਸੁਣੇ ਆਪਾਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਵੀ ਜੇ ਤੁਹਾਡੀ ਜ਼ਮੀਰ ਜਾਗਦੀ ਆ ਨਾ ਕੱਲਾ ਪੈਸਾ ਸਭ ਕੁਝ ਨਹੀਂ ਜਦੋਂ ਤੁਸੀਂ ਕਿਸੇ ਵੀ ਚੀਜ਼ ਦੀ ਐਡਵਰਟਾਈਜ਼ਮੈਂਟ ਕਰਨ ਲੱਗੋ ਤੁਹਾਨੂੰ ਕੋਈ ਐਡਵਰਟਾਈਜ਼ਮੈਂਟ ਦਾ ਸਾਧਨ ਮਿਲੇ ਤਾਂ ਤੁਸੀਂ ਉਹਦੀ ਪੜਤਾਲ ਵੀ ਕਰੋ ਤੇ ਉਹਦਾ ਅੱਗਾ ਪਿੱਛਾ ਵੀ ਸੋਚੋ ਵੀ ਕੀ ਮੇਰੇ ਇਹ ਚਾਰ ਬੋਲ ਮੇਰੇ ਚਾਹੁਣ ਵਾਲੇ ਲੋਕ ਮੰਨਣਗੇ ਤੇ ਕੀ ਉਹਨਾਂ ਦਾ ਇਹਦੇ ਚ ਨੁਕਸਾਨ ਤਾਂ ਨੀ ਕੋਈ ਹੋ ਰਿਹਾ ਜਾਂ ਕੀ ਮੈਂ ਇਹਦੇ ਨਾਲ ਮੇਰੇ ਦੇਸ਼ ਪ੍ਰਤੀ ਮੇਰੇ ਜਹਾਜ਼ ਪ੍ਰਤੀ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨਾਲ ਖਿਲਵਾੜ ਤਾਂ ਨੀ ਹੋ ਰਿਹਾ ਜੇ ਹੋ ਰਿਹਾ ਤਾਂ ਪੈਸਾ ਨਾ ਜਿਹੜਾ ਤੁਹਾਡੇ ਕਰਮਾਂ ਮੁਕੱਦਰ ਚ ਨਾ ਉਹ ਆ ਹੀ ਜਾਣਾ ਉਹ ਕਿਸੇ ਪਾਸੇ ਹੋਰ ਆਜੂ
ਜੀ ਜੀ ਬ੍ਰਾਟ ਸਾਹਿਬ ਜਿਹੜੀ ਆਖਰੀ ਖਬਰ ਲੈਣੇ ਆ ਕਿਉਂਕਿ ਸਮਾਂ ਸਾਡੇ ਕੋਲ ਹੋਰ ਬਹੁਤਾ ਬਚਿਆ ਨੀ ਆ ਤੇ ਆਖਰੀ ਖਬਰ ਆਪਾਂ ਸਾਂਝੀ ਕਰਦੇ ਆ ਜੀ ਕਿ ਆਪਣੇ ਕੇਂਦਰੀ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਮਹੇਸ਼ ਸ਼ਰਮਾ ਇੱਕ ਵਾਰ ਫਿਰ ਵਿਵਾਦਾਂ ਚ ਘਿਰੇ ਆ ਉਹਨਾਂ ਨੇ ਇੱਕ ਬਿਆਨ ਪਿੱਛੇ ਜੇ ਦਿੱਤਾ ਜੀ ਵਿਦੇਸ਼ੀ ਔਰਤਾਂ ਨੂੰ ਸਕਰਟ ਪਾਉਣ ਦੀ ਮਨਾਹੀ ਦਾ ਸੋ ਉਸ ਬਿਆਨ ਕਰਕੇ ਉਹ ਵਿਵਾਦਾਂ ਦੇ ਵਿੱਚ ਘਿਰੇ ਆ ਤੇ ਬਾਅਦ ਚ ਉਹਨਾਂ ਨੇ ਕੇਂਦਰੀ ਮੰਤਰੀ ਸ਼ਰਮਾ ਨੇ ਕਿਹਾ ਕਿ ਸਕਰਟ ਤੇ ਪਾਬੰਦੀ ਦੀ ਗੱਲ ਨਹੀਂ ਕਹੀ ਸੀ ਤੇ ਕਹਿੰਦੇ ਕਾਂਗਰਸ ਨੇ ਆਪ ਨੇ ਕੀਤਾ ਸ਼ਰਮਾ ਦੇ ਬਿਆਨ ਤੇ ਤਿੱਖਾ ਵਿਰੋਧ ਦੋਨਾਂ ਪਾਰਟੀਆਂ ਨੇ ਵਿਰੋਧ ਕੀਤਾ ਆ ਤੇ ਆਪਣੇ ਹੀ ਬਿਆਨ ਤੋਂ ਬਾਅਦ ਵਿੱਚ ਉਹਨਾਂ ਨੇ ਪਲਟਾ ਖਾਧਾ ਆ ਤੇ ਕਿਹਾ ਕਿ ਮੈਂ ਇੱਦਾਂ ਦਾ ਕੋਈ ਬਿਆਨ ਨਹੀਂ ਦਿੱਤਾ ਕੀ ਕਹਿਣਾ ਚਾਹੋਗੇ
ਦੇਖੋ ਸੱਚਾਈ ਤਾਂ ਇਹ ਵੀ ਬਿਆਨ ਇੱਦਾਂ ਦਿੱਤਾ ਵੀ ਨਹੀਂ ਸੀ ਕੀਤੀ ਤਾਂ ਤੋੜ ਮਰੋੜ ਕੇ ਪੇਸ਼ਕਾਰੀ ਆ ਪਰ ਜਿਹੜਾ ਇੱਕ ਮੈਂ ਦੇਖਿਆ ਵੀ ਬੀਜੇਪੀ ਨੇ ਜਿਹੜਾ ਸੰਸਕ੍ਰਿਤੀ ਮੰਤਰੀ ਲਾਇਆ ਨਾ ਉਹ ਵਾਕਈ ਸੰਸਕਾਰ ਤੇ ਸੰਸਕ੍ਰਿਤੀ ਉਹਦੇ ਕੋਲੇ ਹੈਗੀ ਆ ਤੇ ਉਹ ਹਜੇ 30-40-50 ਸਾਲ ਪਿੱਛੇ ਦੀ ਸੋਚ ਦਾ ਤੇ ਉਹ ਸੋਚ ਜਾਂ ਉਹ ਜਿਹੇ ਸੰਸਕਾਰਾਂ ਚੋਂ ਆਇਆ ਹੋਇਆ ਜਿਹਦੇ ਮੁਤਾਬਕ ਜਿਹੜੀ ਆਧੁਨਿਕਤਾ ਉਹ ਕਿਤੇ ਨਾ ਕਿਤੇ ਕੋਈ ਬਾਹਲੀ ਚੰਗੀ ਚੀਜ਼ ਨਹੀਂ ਹੈ ਕਿਉਂਕਿ ਅੱਜ ਨਹੀਂ ਉਹਨਾਂ ਦੇ ਪਹਿਲਾਂ ਵੀ ਇਹ ਬਿਆਨ ਦੱਸਦੇ ਆ ਇਹ ਚ ਕੋਈ ਬੁਰਾਈ ਵੀ ਨਹੀਂ ਜੇ ਤੁਸੀਂ ਆਪਦੇ ਸੰਸਕਾਰ ਸਾਂਭਦੇ ਹੋ ਕੋਈ ਬੁਰਾਈ ਵੀ ਨਹੀਂ ਹੁਣ ਅਸਲੀ ਘਟਨਾਕ੍ਰਮ ਕੀ ਹੋਇਆ ਅਸਲੀ ਘਟਨਾਕ੍ਰਮ ਇਹ ਹੋਇਆ ਵੀ ਉਹਨਾਂ ਨੇ ਇੱਕ ਸੁਰੱਖਿਆ ਦੇ ਨੀਤੀ ਨੂੰ ਤਹਿਤ ਰੱਖਦੇ ਹੋਏ ਤੇ ਇੱਕ ਜਿਹੜਾ ਮਲਟੀਕਲਚਰਲਿਜ਼ਮ ਨਾਲ ਪੈਸਾ ਆਉਂਦਾ ਜਿਹੜਾ ਉਹ ਪੈਸੇ ਨੂੰ ਹੋਰ ਦੇਸ਼ ਚ ਲਿਆਉਣ ਲਈ ਉਹਨਾਂ ਨੇ ਜਿਹੜੀ ਕੁਝ ਨਾ ਕੁਝ ਸੈਰ ਸਪਾਟਾ ਤੇ ਪ੍ਰਟਨ ਵਿਭਾਗ ਦੇ ਵਿੱਚ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕੀਤੀ ਇੱਕ ਵੈਲਕਮ ਕਿੱਟ ਤਿਆਰ ਕੀਤੀ ਗਈ ਹੈ ਜਿਹੜੀ ਕਿ ਏਅਰਪੋਰਟ ਤੇ ਉਤਰਦਿਆਂ ਨੂੰ ਸੈਲਾਨੀ ਨੂੰ ਮਿਲੂਗੀ ਜਿਹਦੇ ਚ ਸੈਲਾਨੀ ਨੂੰ ਦੱਸਿਆ ਜਾਊਗਾ ਵੀ ਜੇ ਤੁਸੀਂ ਇਸ ਮੁਲਕ ਦੇ ਵਿੱਚ ਆਏ ਹੋ ਤਾਂ ਤੁਹਾਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਬਣਦਾ ਦੇਖੋ ਉੱਥੇ ਜੇ ਹੁਣ ਇਹ ਗੱਲਾਂ ਆਪਾਂ ਆਪਦੀਆਂ ਕਹਿਣੇ ਆ ਵੀ ਤੁਸੀਂ ਆਪਦੀ ਜੇਬ ਨੂੰ ਸਮਾਰ ਕੇ ਫੜ ਕੇ ਹੱਥ ਚ ਰੱਖਣਾ ਤਾਂ ਅਸੀਂ ਆਪਦੇ ਮੁਲਕ ਦਾ ਹੀ ਦੱਸ ਰਹੇ ਹਾਂ ਵੀ ਸਾਡੇ ਚੋਰ ਹੀ ਚੋਰ ਆ ਉੱਥੇ जे असी कह रहे हैं भी तुसी ये नहीं करना तुसी उन्हें हर चीज दे विच असी आपदे मुल्क दा रख रखाव दा ही मैसेज देवांगे पर फिर भी किते ना किते जिहड़े एक सेफ्टी सिक्योरिटी ये चीजा दे रीजन होंदे उन्हां नूं लई एक बहुत वधिया उद्यम मैं मानदा भी एक नवा विदेशी बंदा आउंदा ते जे उन्हूं ये गल दस दित्ती जावे भी जे तू भाई पेंडू एरिया च जाएगा ते रात नूं तू 7-8 बजे तो बाद गलियां च बाहर मोहल्लियां च ना जाए तो किड्डी क बुरी गल आ जे असि हादसा वापरन तो बाद कहांगे तो वह कोई मुड़के नहीं आनी वह गल दूजा जे किसी नूं तुसी ये दस दोगे भी साडे जे तुसी मंदिर च जाना जां गुरुद्वारे जाना तां जोड़े ला के जाना पैंदा सिर गुरु घर रहना सिर ढक के जाना पैंदा कपड़े आ जिहड़े पूर्ण रूप च पा के जाने पैंदे आ मैं इस चीज दे विच किते भी गलत नहीं है उन्हां दा बयान मानदा किते कोई गलत गल नहीं मानदा संस्कार बंदे दे होने चाहीदे आ मैं मेरी खुद ही भी मननी आ भी पहरावा जिहड़ा ओह कितना किते जिहड़ी आ जिहड़ा अज दे दौर दे विच जिहड़ा घटनाक्रम वापर रहे आ उच पहरावा भी रोल अदा करदा मैं 100% नहीं कहदा पर करदा रोल अदा ए बनना पऊआ खास करके ओह जे मुल्क च जिथे पढ़ाई लिखाई घट आ ते जिथे हले तक ओहदा ट्रेंड नहीं है हुण आस्ट्रेलिया दे विच असीं रहने आ किहे जा किसी ने कुछ मर्जी पाया होवे ते असीं ओवें अटेंशन नहीं कोई दिंदा किसी नूं सानूं कोई फर्क नहीं पैंदा पर जे हुण आस्ट्रेलिया दे विच भी रहने आ पर किसी गुरु घर दे विच जे कोई कुड़ी जां कोई भी स्कर्ट पा के आऊगी तां की तुसीं बर्दाश्त करोगे जां की ओह जायज़ गल आ की ओह सही आ ਇਹ ਗੱਲ ਮੰਨਣੀ ਪੈਣੀ ਹੈ ਸਾਨੂੰ ਸੋ ਇੱਕ ਇੱਕ ਸੰਸਕ੍ਰਿਤੀ ਮੰਤਰੀ ਹੋਣ ਦੇ ਨਾਤੇ ਜੇ ਉਹਨੇ ਇਹ ਗੱਲਾਂ ਕਹੀਆਂ ਤਾਂ ਉਹਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ ਹਾਂ ਜੇ ਤੁਸੀਂ ਐਡਵਾਂਸ ਜੇ ਤੁਸੀਂ ਨੰਗੇਜ ਨੂੰ ਨੰਗੇ ਹੋ ਕੇ ਘੁੰਮਣ ਨੂੰ ਐਡਵਾਂਸ ਪਣ ਮੰਨਦੇ ਹੋ ਤਾਂ ਫਿਰ ਉਹ ਲੋਕਾਂ ਦੀ ਸੋਚ ਉਹਨਾਂ ਨੂੰ ਮੁਬਾਰਕਾਂ ਜੀ ਮੈਂ ਉਸ ਸੋਚ ਦਾ ਧਾਰਨੀ ਨਹੀਂ ਹਾਂ ਮੇਰਾ ਇਹ ਮੰਨਣਾ ਵੀ ਜੇ ਕੁਛ ਸਾਡੇ ਪੀਰਾਂ ਫਕੀਰਾਂ ਨੇ ਜਾਂ ਕਹਾਵਤਾਂ ਚ ਬਣਿਆ ਵੀ ਇਹ ਪਰਦਾ ਇਹਨਾਂ ਲਈ ਜ਼ਰੂਰੀ ਆ ਕੁਝ ਕੁ ਚੀਜ਼ਾਂ ਲਈ ਖਾਣ ਪੀਣ ਲਈ ਧਨ ਲਈ ਔਰਤ ਲਈ ਤਾਂ ਉਹ ਪਰਦੇ ਚ ਜਾਂ ਉਹਦੇ ਚ ਕੋਈ ਬੁਰਾਈ ਨਹੀਂ ਹੈ ਪਰ ਮੈਂ ਇਸ ਚੀਜ਼ ਚ ਵੀ ਨਹੀਂ ਹੈਗਾ ਵੀ ਭਾਈ ਉਹਨਾਂ ਨੂੰ ਬੁਰਕੇ ਹੀ ਪਵਾ ਦਿੱਤੇ ਜਾਣ ਸਭ ਨਾ ਔਰਤ ਦੀ ਆਜ਼ਾਦੀ ਦੀ ਉਲੰਘਣਾ ਹੋਵੇ ਤੇ ਨਾ ਔਰਤ ਹੀ ਲੋਕਾਂ ਦੀ ਕਿਸੇ ਚੀਜ਼ ਦੀ ਉਲੰਘਣਾ ਕਰੇ ਕਿਸੇ ਕਿਸਮ ਦੀ ਸੋ ਇੱਕ ਪੈਮਾਨਾ ਹੋਣਾ ਚਾਹੀਦਾ ਪਰ ਹੁਣ ਸਾਡੇ ਲੋਕਾਂ ਨੂੰ ਤਾਂ ਇੱਕ ਮਸਾਲਾ ਮਿਲ ਗਿਆ ਜੀ ਇਸ ਚੀਜ਼ ਦਾ ਤੇ ਉਹ ਵਿਚਾਰੇ ਮਹੇਸ਼ ਸ਼ਰਮੇ ਨੂੰ ਪੈ ਜਾਂਦੇ ਆ ਮੇਰਾ ਮਕਸਦ ਇਹ ਨਹੀਂ ਵੀ ਉਹ ਬੀਜੇਪੀ ਦਾ ਮੈਂ ਉਹਨੂੰ ਪਸੰਦ ਨਹੀਂ ਕਰਦਾ ਜਾਂ ਉਹ ਇੱਕ ਹਿੰਦੂ ਤਾਂ ਵਾ ਮੈਂ ਤਾਂ ਨਹੀਂ ਪਸੰਦ ਕਰਦਾ ਪਰ ਮੈਂ ਪਰਟੀਕੂਲਰ ਜਿਹੜਾ ਮਸਲਾ ਹੋਇਆ ਉਸ ਮਸਲੇ ਤੇ ਮੈਨੂੰ ਕੋਈ ਬੁਰਾ ਨਹੀਂ ਲੱਗਿਆ ਵੀ ਉਹਨਾਂ ਨੇ ਕੋਈ ਬੁਰੀ ਨਹੀਂ ਗੱਲ ਕੀਤੀ ਇਹਦੇ ਵਿੱਚ
ਜੀ ਤੇ ਬਰਾੜ ਸਾਹਿਬ ਉਹਨਾਂ ਨੇ ਜਿਵੇਂ ਵਿਦੇਸ਼ੀ ਮਹਿਲਾਵਾਂ ਦੀ ਗੱਲ ਕੀਤੀ ਹੈ ਪਰ ਮੈਨੂੰ ਲੱਗਦਾ ਲੋੜ ਪਹਿਲਾਂ ਆਪਣੇ ਦੇਸ਼ ਦੇ ਵਿੱਚ ਵੀ ਸੁਧਾਰ ਲਿਆਉਣ ਦੀ ਆ ਪਹਿਲਾਂ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਓਨੀ ਦੇਰ ਚ ਜਿੰਨੀ ਦੇਰ ਚ ਅਸੀਂ ਕਹਿੰਦੇ ਹੁੰਦੇ ਆ ਕਿ ਪਹਿਲਾਂ ਆਪਣਾ ਆਪ ਜ਼ਰੂਰ ਸੁਧਾਰਨਾ ਪੈਂਦਾ ਫੇਰ ਅਸੀਂ ਦੂਸਰੇ ਨੂੰ ਕਾਬਲ ਹੁੰਦੇ ਆ ਕਹਿਣ ਦੇ ਸੋ ਇੱਥੇ ਇਹ ਵੀ ਇੱਕ ਪੱਖ ਹੈਗਾ ਪਰ ਅਸੀਂ ਹੁਣ ਇਸ ਪੱਖ ਵੱਲ ਨਹੀਂ ਜਾਵਾਂਗੇ ਕਿਉਂਕਿ ਸਾਡੇ ਕੋਲ ਸਮਾਂ ਬਹੁਤ ਬਚਿਆ ਨਹੀਂ ਪਰ ਦੋਸਤਾਂ ਦੇ ਜਿਹੜੇ ਵਿਚਾਰ ਅਸੀਂ ਜ਼ਰੂਰ ਜਾਣਨੇ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਕੁਛ ਵਿਚਾਰ ਭੇਜੇ ਆ ਸੋ ਤੁਹਾਡੇ ਨਾਲ ਕੁਛ ਕ ਵਿਚਾਰ ਸਾਂਝੇ ਕਰਨੇ ਚਾਹੁੰਦੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੁਹਾਨੂੰ ਤੇ ਕਹਿੰਦੇ ਭਾਜਪਾ ਦੇ ਕਿਸੇ ਸੰਸਦ ਬਿਆਨ ਇਹ ਕਹਿਣਾ ਜਮਾਇਕਾ ਦਾ ਬੋਲਟ ਹਾਂ ਜਮਾਇਕਾ ਦਾ ਬੋਲਟ ਗਾਂ ਦੇ ਮਾਸ ਖਾਣ ਕਾਰਨ 9 ਮੈਡਲ ਜਿੱਤ ਗਿਆ ਕਹਿੰਦੇ ਕਿੱਥੋਂ ਤੱਕ ਵਾਜਬ ਆ ਬਰਾੜ ਸਾਹਿਬ ਇਹਨਾਂ ਨੇ 3-4 ਸਵਾਲ ਕੀਤੇ ਆ ਮੈਂ ਉਹ ਲੜੀਵਾਰ ਤੁਹਾਨੂੰ ਦੱਸ ਦਿੰਨੀ ਆ ਮੁਕਤਸਰ ਸਾਹਿਬ ਦੀ ਧਰਤੀ ਤੇ ਕਹਿੰਦੇ ਭਰੇ ਬਾਜ਼ਾਰ ਚ ਇੱਕ ਲੜਕੀ ਦੇ ਗਲੇ ਚ 2 ਨੌਜਵਾਨ ਚੈਨੀ ਖੋ ਕੇ ਭੱਜ ਗਏ ਕਹਿੰਦੇ ਸੁਰੱਖਿਆ ਸਰਕਾਰੀ ਦਾਅਵਿਆਂ ਦੀ ਫੂਕ ਨਹੀਂ ਕੱਢਦਾ ਤੇ ਕੱਲ ਸੋਸ਼ਲ ਮੀਡੀਆ ਤੇ ਕਹਿੰਦੇ ਪੰਜਾਬ ਸਰਕਾਰ ਦੇ ਬੁਢਾਪਾ ਪੈਨਸ਼ਨ ਬਾਰੇ ਇੱਕ ਪੋਸਟਰ ਦੇਖਣ ਨੂੰ ਮਿਲਿਆ ਜਿਸ ਬਜ਼ੁਰਗ ਦੀ ਫੋਟੋ ਦੇਖਣ ਨੂੰ ਮਿਲੀ ਮੀਡੀਆ ਨੇ ਪਤਾ ਲਗਾਇਆ ਕਿ ਉਸ ਬਜ਼ੁਰਗ ਨੂੰ ਹਾਲੇ ਤੱਕ ਪੈਨਸ਼ਨ ਮਿਲੀ ਇਸ ਬਾਰੇ ਤੁਹਾਡਾ ਕੀ ਕਹਿਣਾ ਮੈਨੂੰ ਲੱਗਦਾ ਉਸ ਬਜ਼ੁਰਗ ਨੂੰ ਹਾਲੇ ਤੱਕ ਪੈਨਸ਼ਨ ਨਹੀਂ ਮਿਲੀ ਹੋਣੀ ਆ ਸੋ ਇਸ ਬਾਰੇ ਕਹਿੰਦੇ ਤੁਹਾਡਾ ਕੀ ਕਹਿਣਾ ਤੇ ਇਲਾਕਾ 13 ਤੇ ਧਮਾਕਾ ਮੇਰਾ ਰੈਲੀ ਦਾ ਛੋਟੇਪੁਰ ਮਾਮਲੇ ਤੇ ਕੋਈ ਅਸਰ ਪਵੇਗਾ ਸਿਆਸੀ ਮਾਹੌਲੀ ਤੇ ਕੀ ਅਸਰ ਸਿਆਸੀ ਮਾਹੌਲ ਤੇ ਕੀ ਅਸਰ ਹੋਵੇਗਾ ਤੁਹਾਡਾ ਇਸ ਬਾਰੇ ਕੁਝ ਕਹਿਣਾ ਹੈ
ਬਿਲਕੁਲ ਜੀ ਕਹਿਣਾ ਸਾਰੀਆਂ ਗੱਲਾਂ ਬਾਰੇ ਆ ਪਰ ਬਰੀਫ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਪਹਿਲੀ ਗੱਲ ਤਾਂ ਜਿਹੜੀ ਚੈਨ ਖੋਣ ਦੀ ਗੱਲ ਆਈ ਜਾਂ ਇਹ ਨਿੱਕੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਨਾ ਇਹਨਾਂ ਵਾਰਦਾਤਾਂ ਨਾਲ ਆਪਾਂ ਸਿੱਧਾ ਸਿਸਟਮ ਨੂੰ ਨਹੀਂ ਕਹਿ ਸਕਦੇ ਵੀ ਸਿਸਟਮ ਫੇਲ ਹੋ ਗਿਆ ਹੁਣ ਜੇ ਮੰਨ ਲਓ ਇੱਕ ਸ਼ਹਿਰ ਆ ਚਾਹੇ ਮੁਕਤਸਰ ਦੀ ਗੱਲ ਹੋ ਰਹੀ ਆ ਤਾਂ ਉਹ ਸ਼ਹਿਰ ਦੇ ਵਿੱਚ ਉਹਦੇ ਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਵੀ ਭਾਈ ਵੀ ਇਕੱਲੇ ਇਕੱਲੇ ਬੰਦੇ ਦੇ ਨਾਲ ਇੱਕ ਇੱਕ ਸਿਪਾਹੀ ਲਾ ਕੇ ਰੱਖਿਆ ਜਾ ਸਕਦਾ ਜਾਂ ਕੱਲੇ ਕੱਲੇ ਮੋੜ ਗਲੀ ਨੂੰ ਚੈੱਕ ਕਰਕੇ ਰੱਖਿਆ ਜਾ ਸਕਦਾ। ਸਿਕਿਉਰਿਟੀ ਦੀ ਜਿਹੜੀਆਂ ਗੱਲਾਂ, ਜੇ ਹੁਣ ਇਹ ਜਿਹੀਆਂ ਲੁੱਟਾਂ ਖੋਹਾਂ ਵਾਰਦਾਤਾਂ ਵਧਣ ਦਾ ਕਾਰਨ ਕੀ ਹੈ? ਵੀ ਮੁੰਡੇ ਨਸ਼ਿਆਂ ਦੀ ਲੱਤ ਚ ਆ ਗਏ, ਉਹਨਾਂ ਨੂੰ ਪੈਸਾ ਚਾਹੀਦਾ, ਜੋ ਪੈਸਾ ਚਾਹੀਦਾ ਤਾਂ ਫਿਰ ਪੈਸਾ ਆਵੇ ਕਿੱਥੋਂ? ਤਾਂ ਉਹ ਲੁੱਟਾਂ ਖੋਹਾਂ ਵਾਲਾ। ਸੋ ਪਹਿਲਾਂ ਜਿਹੜੀ ਸੈਲਫ ਆਪਣੀ ਰੱਖਿਆ ਜਿਹੜੀ, ਉਹ ਸਭ ਤੋਂ ਵੱਡੀ ਚੀਜ਼ ਬਣ ਜਾਂਦੀ ਹੈ। ਜੇ ਤੁਸੀਂ ਸ਼ਹਿਰਾਂ ਗਲੀ ਮਹੱਲਿਆਂ ਚ ਜਾਂਦੇ ਹੋ ਤਾਂ ਤੁਸੀਂ ਉਸ ਢੰਗ ਦੇ ਵਿਚਰੋ, ਉਸ ਢੰਗ ਨਾਲ ਹੀ ਜਾਓ ਤਾਂ ਜ਼ਿਆਦਾ ਬਿਹਤਰ ਆ। ਤੇ ਨਾਲੇ ਕੋਈ ਪਹਿਲੀ ਘਟਨਾ ਨਹੀਂ, ਇਹ ਤਾਂ ਅਸੀਂ ਜੇ ਗੁਰੂ ਘਰਾਂ ਦੀ ਵੀ ਰੋਜ਼ ਰਿਪੋਰਟਾਂ ਪੜ੍ਹਦੇ ਹਾਂ ਵੀ ਕਿੰਨੇ ਕਿੰਨੇ ਜਿਹੜੇ ਉੱਥੇ ਜੇਬਾਂ ਕੱਟੀਆਂ ਜਾਂਦੀਆਂ, ਇਹ ਹਰ ਥਾਂ ਦੇ ਉੱਤੇ ਇੱਕ ਵੱਖਰੇ ਕਿਸਮ ਦਾ ਚੱਲਦਾ ਹੀ ਰਹਿੰਦਾ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਅਸੀਂ ਹੁਣ ਪਿਛਲੇ ਦਿਨੀ ਜਿਹੜਾ ਵਿਚਾਰ ਕੇ ਹਟਿਆ ਵੀ ਕਿਵੇਂ ਚੋਰੀਆਂ ਹੁੰਦੀਆਂ। ਸੋ ਇਹਨੂੰ ਆਪਾਂ ਉਸ ਵੱਡੇ ਪੱਧਰ ਤੇ ਨਹੀਂ ਜੋੜ ਸਕਦੇ। ਸੁਰੱਖਿਆ ਦੀਆਂ ਗੱਲਾਂ ਜੋੜੀਆਂ ਜਾਂਦੀਆਂ ਹੁੰਦੀਆਂ ਉਸ ਪੱਧਰ ਤੇ ਜਾ ਕੇ, ਜੇ ਕਿਤੇ ਵੱਡੀ ਊਨਟ ਆਈ ਹੋਵੇ ਜਾਂ ਵੱਡੇ ਥਾਵਾਂ ਦੇ ਉੱਤੇ ਜੇ ਇਹਦੀਆਂ ਗੱਲਾਂ ਹੋਣ, ਜਿਹੜੀਆਂ ਜਿੱਥੇ ਸੀਗੀ ਪੁਲਿਸ ਦੇ ਨੱਕ ਦੇ ਹੇਠ ਇਹਦੀਆਂ ਗੱਲਾਂ ਕਈ ਵਾਰੀ ਹੋ ਜਾਂਦੀਆਂ, ਵੱਡੇ ਬੈਂਕ ਲੁੱਟੇ ਜਾਂਦੇ ਆ ਜਿੱਥੇ ਕਿ ਸਿਕਿਉਰਿਟੀ ਦੇਣੀ ਬਣਦੀ ਆ, ਸਕੂਲਾਂ ਦੇ ਉੱਤੇ ਇਹੋ ਜਿਹਾ ਕੁਛ ਹੋ ਜਾਏ, ਇਹਦੀਆਂ ਚੀਜ਼ਾਂ ਨੂੰ ਮੰਨਿਆ ਜਾਂਦਾ। ਦੂਜਾ ਜਿਹੜੀ ਇਹ ਬੁਢਾਪਾ ਪੈਨਸ਼ਨ ਵਾਲੇ ਮਾਮਲੇ ਚ ਦੇਖੋ, ਇਹ ਕੀ ਹੁੰਦਾ ਨਾ, ਇਹ ਠੇਕਿਆਂ ਤੇ ਕੰਮ ਚੱਲਦੇ ਆ। ਹੁਣ ਕੰਟਰੈਕਟ ਹੋਏ ਹੁੰਦੇ ਆ ਵੀ ਭਾਈ ਅੱਜ ਜਿਹੜਾ ਚੋਣ ਜਿਹੜਾ ਮਟੀਰੀਅਲ ਆ ਕਿਹੜੀ ਪ੍ਰੈਸ ਨੇ ਛਾਪਣਾ, ਉਹਦਾ ਡਿਜ਼ਾਈਨਰ ਕੌਣ ਆ। ਹੁਣ ਜੇ ਕਹੀਏ ਵੀ ਸੁਖਵੀਰ ਬਾਦਲ ਉਹ ਬਾਬਾ ਫੜ ਕੇ ਲਿਆਊਆ ਜਿਹਨੂੰ ਪੈਨਸ਼ਨ ਮਿਲ ਰਹੀ ਹੈ ਤੇ ਉਸੇ ਦੀ ਫੋਟੋ ਲਾਊਗਾ, ਤਾਂ ਇਹ ਨਹੀਂ ਹੋ ਸਕਦਾ ਸੀ। ਨਾ ਉਹ ਪ੍ਰਕਾਸ਼ ਸਿੰਘ ਬਾਦਲ ਕੋਲੇ ਬੈਠ ਕੇ ਕੰਪਿਊਟਰ ਦੇ ਡਿਜ਼ਾਈਨ ਕਰਾ ਸਕਦਾ ਸੀ। ਸੋ ਇਹ ਮੇਰੇ ਤੇਰੇ ਲੋਕਾਂ ਦੀਆਂ ਗਲਤੀਆਂ ਤੇ ਉਹ ਕਰ ਦਿੰਦੇ ਆ, ਇਹਨੂੰ ਵੀ ਬਾਹਲਾ ਮਸਲਾ ਨਹੀਂ ਲੈਣਾ ਚਾਹੀਦਾ। ਇਹਦੇ ਤੇ ਵੀ ਕੋਈ ਚੱਕਰ ਨਹੀਂ, ਜਿਹਨੂੰ ਪੈਨਸ਼ਨ ਮਿਲ ਰਹੀ ਆ ਜੇ ਉਹਨੂੰ ਮਿਲ ਰਹੀ ਆ, ਤੇ ਜਿਹਨੂੰ ਨਹੀਂ ਮਿਲ ਰਹੀ ਨਹੀਂ ਮਿਲ ਰਹੀ, ਇੱਕ ਵੱਖਰੇ ਢੰਗ ਦਾ ਮੁੱਦਾ। ਤੀਜਾ, ਇਹਨਾਂ ਨੇ ਪਹਿਲਾ ਜਿਹੜਾ ਪੁਆਇੰਟ ਚੱਕਿਆ ਸੀਗਾ, ਪਹਿਲਾ ਪੁਆਇੰਟ ਦੁਬਾਰਾ ਰਿਪੀਟ ਕਰਿਓ ਤੁਸੀਂ ਇਹਨਾਂ।
ਜੀ ਜ਼ਰੂਰ, ਇਹਨਾਂ ਨੇ ਜਿਹੜਾ ਪਹਿਲਾ ਪੁਆਇੰਟ ਸੀ ਉਹ ਸੀਗਾ ਕਿ ਭਾਜਪਾ ਦੇ ਕਹਿੰਦੇ ਕਿਸੇ ਸੰਸਦ ਮੈਂਬਰ ਦਾ ਬਿਆਨ ਹੈ ਕਿ ਜਮਾਇਕਾ ਦਾ ਜਿਹੜਾ ਬੋਲਟ, ਹਾਂਜੀ, ਗਾਂ ਦੇ ਮਾਸ
ਜਿਹੜੀ, ਇਸ ਬਿਆਨ ਨੂੰ ਵੀ ਨਾ ਮਤਲਬ ਤੋਂ ਤੂਲ ਦਿੱਤਾ ਗਿਆ। ਦੇਖੋ, ਜੇ ਭਾਜਪਾ ਦਾ ਮੈਂਬਰ ਨੇ ਇਹ ਗੱਲ ਕਹਿਤੀ ਵੀ ਉਹਦਾ ਮੀਟ ਖਾਂਦਾ ਤੇ ਤਾਂ ਉਹ ਜਿੱਤਿਆ, ਤਾਂ ਉਹਨੇ ਕੋਈ ਇਹ ਨਹੀਂ ਵੀ ਉਹ ਦੁਨੀਆਂ ਦੀ ਨਵੇਕਲੀ ਗੱਲ ਕਹਿਤੀ ਜਾਂ ਉਹਨੇ ਕੋਈ ਕੱਦੂ ਚ ਤੀਰ ਮਾਰਤਾ। ਦੁਨੀਆਂ ਦੀ ਇੱਕ ਸੱਚਾਈ ਆ ਵੀ ਦੁਨੀਆਂ ਦੇ ਬਹੁਤੇ ਮੁਲਕਾਂ ਦੇ ਵਿੱਚ ਜਿਹੜਾ ਬੀਫ ਖਾਧਾ ਜਾਂਦਾ, ਗਊ ਦਾ ਮਾਸ ਖਾਧਾ ਜਾਂਦਾ, ਤਾਂ ਉਹਦੇ ਕੋਈ ਦੋਹਰਾ ਨਹੀਂ। ਰੋਜ਼ ਹੀ ਅਸੀਂ ਇਹ ਚੀਜ਼ ਦੇ ਮੈਸੇਜ ਵੀ ਪੜ੍ਹ ਰਹੇ ਹਾਂ ਰੋਜ਼ ਵੀ ਦੁੱਧ ਦਹੀਂ ਚ ਕਿੱਧਰ ਗਈ ਤਾਕਤ, ਦੁੱਧ ਦਹੀਂ ਖਾਣ ਵਾਲਿਆਂ ਨੂੰ ਕੁਛ ਨਹੀਂ ਮਿਲਿਆ ਤੇ ਜਿਹੜੇ ਪੀਜ਼ੇ ਬਰਗਰ ਖਾਂਦੇ ਉਹਨਾਂ ਨੂੰ ਇੰਨਾ ਕੁਛ ਮਿਲ ਗਿਆ। ਤੇ ਉਹ ਤਾਂ ਇੱਕ ਸੱਚਾਈ ਆ, ਪਰ ਇਹਨਾਂ ਚੀਜ਼ਾਂ ਨੂੰ ਨਾ ਸਾਡੇ ਲੋਕ ਹਰ ਚੀਜ਼ ਚੋਂ ਧਰਮ ਤੇ ਮਸਾਲਾ ਭਾਲਦੇ ਆ ਵੀ ਧਰਮ ਜੋੜ ਕੇ ਤੇ ਵਿੱਚੋਂ ਮਸਾਲਾ ਕਿੱਥੋਂ ਨਿਕਲੇ। ਪਰ ਐਡੀ ਕੋਈ ਗੱਲ ਨਹੀਂ, ਉਹ ਇੱਕ ਸੱਚਾਈ ਆ, ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਵੀ ਭਾਈ ਅਸੀਂ ਇੱਕ ਜਿਹੜੇ ਸਾਡੀ ਤਾਕਤ ਦਾ ਇੱਕ ਸਾਡੀ ਖੁਰਾਕ ਦਾ ਹਿੱਸਾ ਗਊ ਦਾ ਮਾਸ। ਸੋ ਇਹਦੇ ਚ ਸਾਨੂੰ ਇਸ ਚੀਜ਼ ਦੇ ਵਿੱਚ ਨਹੀਂ ਟੀਕਾ ਟਿੱਪਣੀ ਕਰਨੀ। ਤੁਸੀਂ ਖੁਦ ਨਾ, ਤੁਸੀਂ ਖੁਦ ਮਾੜਾ ਸਮਝਦੇ ਹੋ ਤਾਂ ਨਾ ਖਾਓ। ਹੁਣ ਅਸੀਂ ਜਾਂਦੇ ਹਾਂ ਕਿਸੇ ਵੀ ਸ਼ੋਪ ਤੇ ਜਾਂਦੇ ਹਾਂ ਕੁਛ ਖਾਣੇ ਆ ਤਾਂ ਸਾਡਾ ਪਹਿਲਾ ਹਾਲ ਹੁੰਦਾ ਵੀ ਭਾਈ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤਾਂ ਸਾਡੀ ਆਪਦੀ ਉਹਦੀ ਇੱਕ ਰਿਸਪੈਕਟ ਆਪਣੇ ਆਪ ਦੀ, ਆਪਣੇ ਧਰਮ ਦੀ ਜਾਂ ਆਪਣੇ ਦੇਸ਼ ਦੀ, ਤੇ ਜੇ ਉਹ ਖਾਂਦੇ ਆ ਤਾਂ ਉਹਨਾਂ ਨੂੰ ਅਸੀਂ ਕਿਵੇਂ ਰੋਕ ਸਕਦੇ
ਹਾਂ ਜੀ। ਤੇ ਜਿਹੜਾ ਅਖੀਰ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਜੀ, ਇਲਾਕਾ ਤੇਰਾ ਤੇ ਧਮਾਕਾ ਮੇਰਾ ਰੈਲੀ ਦਾ ਛੋਟੇਪੁਰ ਮਾਮਲੇ ਤੇ ਕਹਿੰਦੇ ਕੋਈ ਅਸਰ ਪਵੇਗਾ। ਇਹਦੇ ਨਾਲ ਰਲਦੀ ਹੀ ਗੱਲਬਾਤ ਜਿਹੜੀ ਉਹ ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਵਾਲਿਆਂ ਨੇ ਪੁੱਛਣੀ ਚਾਹੀਏ। ਕਹਿੰਦੇ ਭਾਜੀ, ਅਜੀਤ ਅਖਬਾਰ ਦੇ ਮੁੱਖ ਪੰਨੇ ਤੇ ਇਸ਼ਤਿਹਾਰ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦੀ ਸਿੱਖ ਵਿਰੋਧੀ ਸੋਚ ਖਿਲਾਫ ਸਿੱਖ ਸੋਚ ਦੇ ਧਾਰਨੀ ਸਰਦਾਰ ਸੁੱਚਾ ਸਿੰਘ ਛੋਟੇਪੁਰ ਦੇ ਹੱਕ ਚ ਆਓ ਡਟ ਕੇ ਖਲੋਈਏ। ਹੁਣ ਕਹਿੰਦੇ ਇਹ ਕਿਹੜੀ ਰਾਜਨੀਤੀ ਆ?
ਦੇਖੋ, ਇਸ ਰਾਜਨੀਤੀ ਤੇ ਕੱਲ ਪਰਸੋਂ ਕੁਲਦੀਪ ਔਲਖੋਰਾ ਨੇ ਵੀ ਸਟੇਟਸ ਪਾ ਰੱਖਿਆ ਸੀਗਾ ਤੇ ਬਹੁਤ ਸਾਰੇ ਲੋਕਾਂ ਨੇ ਇਸ ਤੇ ਚਰਚਾ ਕੀਤੀ ਆ ਵੀ ਉਦੋਂ ਤਾਂ ਛੋਟੇਪੁਰ ਨੂੰ ਇਹ ਕਿਹਾ ਗਿਆ ਵੀ ਇਹ ਸਿੱਖ ਵਿਰੋਧੀ ਆ, ਇਹ ਸੰਤਾਂ ਨੂੰ ਗਲਤ ਸ਼ਬਦ ਵਰਤਦਾ, ਇਹਨੇ ਇਹ ਗੱਲਾਂ ਕੀਤੀਆਂ। ਤੇ ਹੁਣ ਉਹ ਸਿੱਖ ਹਮਾਇਤੀ ਕਿਵੇਂ ਹੋ ਗਿਆ? ਇਹ ਹੁੰਦਾ ਜੀ ਤਾਸ਼ ਦੇ ਪੱਤੇ, ਗੇਮ ਜਦੋਂ ਖੇਡਦੇ ਆ ਨਾ ਤੇ ਗੇਮ ਦੇ ਵਿੱਚ ਸ਼ਤਰੰਜ ਜਾਂ ਜੋ ਖੇਡੀ ਜਾਂਦੀ ਆ ਤੇ ਉਦੋਂ ਚਾਲ ਚੱਲੀਆਂ ਜਾਂਦੀਆਂ ਵੀ ਜੇ ਕਈ ਵਾਰੀ ਕਈ ਚਾਲਾਂ ਇਹੋ ਜਿਹੀਆਂ ਹੁੰਦੀਆਂ ਵੀ ਉਸ ਨੂੰ ਮੂਹਰਲੇ ਬੰਦੇ ਨੂੰ ਪਿਆਦਾ ਹੀ ਮਾਰ ਸਕਦਾ, ਵਜ਼ੀਰ ਤੱਕ ਨੂੰ, ਰਾਜੇ ਤੱਕ ਨੂੰ ਪਿਆਦਾ ਸਹਿ ਦੇ ਸਕਦਾ, ਤੇ ਕਈ ਵਾਰੀ ਇਹ ਹੁੰਦਾ ਵੀ ਵਜ਼ੀਰ ਨੂੰ ਲਿਆਉਣਾ ਪੈਂਦਾ ਪਿਆਦੇ ਨੂੰ ਮਾਰਨ ਲਈ। ਸੋ ਇਹ ਉਹ ਵਾਰਦਾਤਾਂ ਹੋ ਰਹੀਆਂ ਜੀ, ਇਹ ਸਿਆਸੀ ਗੇਮ ਆ। ਹੁਣ ਤੱਕ ਸੁੱਚਾ ਸਿੰਘ ਦੂਜੇ ਲੋਟਸੇ ਸੀ, ਹੁਣ ਦੂਜੇ ਪਾਸੇ ਹੋ ਗਿਆ, ਤੇ ਪਰ ਜਿਹੜੀ ਸੱਚਾਈ ਇਹ ਆ ਵੀ ਸਾਡੇ ਤਾਂ ਬਹੁਤ ਸਾਰੇ ਸ਼ਾਇਰ, ਗੀਤਕਾਰ ਜਾਂ ਇਹ ਲੋਕ ਵੀ ਛੇਤੀ ਛੇਤੀ ਗੀਤ ਹੀ ਬਣਾਉਣ ਲੱਗ ਪਏ ਆ ਵੀ ਭਾਈ ਸੁੱਚਾ ਸਿੰਘ ਛੋਟੇਪੁਰ ਦੇ ਮਾਮਲੇ ਚ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਮੈਨੂੰ ਕੱਲ ਨਾ ਗੁਰਭਜਨ ਗਿੱਲ ਹੋਰਾਂ ਦਾ ਨੇ ਇੱਕ ਭੇਜਿਆ ਸੀਗਾ ਗੀਤ, ਮੈਂ ਕੋਸ਼ਿਸ਼ ਕਰਦਾ ਜੇ ਮੈਨੂੰ ਮਿਲਿਆ ਤਾਂ ਮੈਂ ਜ਼ਰੂਰ ਸੁਣਾਉਣਾ। ਅੱਜ ਹੀ ਉਹ ਗੀਤ ਆ ਜਿਹੜਾ ਉਹ ਜਸਪ੍ਰੀਤ ਹੋਰਾਂ ਨੇ ਵੀ ਮੇਰੇ ਨਾਲ ਸਾਂਝਾ ਕੀਤਾ, ਤੇ ਉਹ ਜਸਪ੍ਰੀਤ ਕਹਿੰਦੇ ਵੀ ਇਹ ਗੀਤ ਜਰੂਰ ਤੁਸੀਂ ਸ਼ੇਅਰ ਕਰਿਓ, ਤੇ ਮੈਂ ਜਾਂਦਾ ਜਾਂਦਾ ਦੋ ਕੁ ਲਾਈਨਾਂ ਦਾ ਗੀਤ ਆ ਪ੍ਰੋਫੈਸਰ ਗੁਰਭਜਨ ਗਿੱਲ ਇੱਕ ਬਹੁਤ ਵੱਡਾ ਨਾਂ ਤੇ ਪਰ ਮੈਨੂੰ ਉਹਨਾਂ ਦੇ ਗੀਤ ਚ ਥੋੜੀ ਜਿਹੀ ਸਮੈਲ ਵੀ ਆਈ ਤੇ ਮੈਨੂੰ ਲੱਗਿਆ ਜਿਵੇਂ ਵੀ ਉਹਨਾਂ ਨੂੰ ਵੀ ਇਹ ਚੀਜ਼ਾਂ ਪਸੰਦ ਨਹੀਂ ਆਈਆਂ, ਪਰ ਉਹਨਾਂ ਦਾ ਗੀਤ ਅੱਜ ਕੱਲ ਕਾਫੀ ਸ਼ੇਅਰ ਹੋ ਰਿਹਾ ਹੈ। ਤਾਂ ਉਹ ਗੀਤ ਦੇ ਬੋਲ ਆ ਜੀ ਕਹਿੰਦੇ ਜੱਟਾਂ ਵਾਲਾ ਇਹ ਟਕੜਾ ਹੋ ਗਿਆ, ਸੱਚਮੁੱਚ ਸੁੱਚੇ ਨਾਲ ਧੱਕਾ ਹੋ ਗਿਆ, ਲੜ ਪੇ ਸਵਾਰ ਡੱਬੇ ਵਿੱਚ ਬਹਿੰਦੇ ਆ ਕਾਹਦੇ ਪਿੱਛੇ ਲੜੇ ਲੱਗੇ ਸੰਗ ਕਹਿੰਦੇ ਆ, ਚੰਗੀ ਭਲੀ ਰੇਲ ਗੱਡੀ ਜੱਕਾ ਹੋ ਗਿਆ, ਸੱਚਮੁੱਚ ਸੁੱਚੇ ਨਾਲ ਧੱਕਾ ਹੋ ਗਿਆ, ਛੋਟੇ ਪੁਰ ਪਿੰਡਾ ਤਿਆਗੀ ਸੂਰਮਾ, ਬੈਰੀਆਂ ਦਾ ਕੁੱਟ ਕੇ ਬਣਾਵੇ ਚੂਰਮਾ, ਵੀਰ ਬਣੇ ਬੈਰੀ ਰਾਜਾ ਸਕਾ ਹੋ ਗਿਆ, ਉਹ ਵੀ ਆਖੇ ਬੇਲੀ ਨਾਲ ਧੱਕਾ ਹੋ ਗਿਆ। ਲਾਇਆ ਦੇਖੋ ਹੁਣ ਰਾਜੇ ਕੈਪਟਨ ਦੀ ਗੱਲ ਇੱਥੇ ਕੀ ਆ ਰਹੀ ਹੈ, ਲਾਇਆ ਇਲਜ਼ਾਮ ਭਾਵੇਂ ਹੈ ਰੁਪਈਆਂ ਦਾ, ਉਸਨੇ ਵੀ ਮੰਗਿਆ ਹਿਸਾਬ ਥਈਆਂ ਦਾ, ਦਿੱਲੀ ਦਰਬਾਰ ਹੱਕਾ ਬੱਕਾ ਹੋ ਗਿਆ, ਆਖਦੇ ਪੰਜਾਬ ਜਾ ਰੁਕਾ ਹੋ ਗਿਆ, ਸੁਪਨੇ ਦੀ ਮੌਤ ਤੇ ਗਵਾਰ ਹੱਸਦੇ, ਫੋਨ ਖੜਕਾ ਕੇ ਦੂਸਰੇ ਨੂੰ ਦੱਸਦੇ, ਦਿੱਲੀ ਹੈ ਸ਼ੈਤਾਨ ਇਹ ਵੀ ਪਾ ਹੋ ਗਿਆ, ਸੁੱਚੇ ਨਾਲ ਐਵੇਂ ਹੀ ਨੀ ਧੱਕਾ ਹੋ ਗਿਆ, ਸੁੱਚਿਆ ਤੂੰ ਸੱਚਾ ਯਾਰ ਮੰਨੀ ਹਾਰਨਾ, ਪੈਂਦਾ ਸਦਾ ਸੱਚ ਵਾਲਾ ਮੁੱਲ ਤਾਰਨਾ, ਕਾਫਰਾਂ ਦਾ ਬੱਕਰਾ ਹੀ ਮੱਕਾ ਹੋ ਗਿਆ, ਤਾਂ ਹੀ ਵੀਰਾ ਤੇਰੇ ਨਾਲ ਧੱਕਾ ਹੋ ਗਿਆ। ਸੋ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੇ ਵੀ ਉਹਨਾਂ ਨੂੰ ਇਹ ਜਿਹੜੇ ਸ਼ਬਦ ਡੈਡੀਕੇਟ ਕੀਤੇ ਆ, ਤੇ ਬਾਕੀ ਸਾਨੂੰ ਪਤਾ ਹੀ ਆ ਜੀ ਸਾਰਿਆਂ ਨੂੰ, ਹੁਣ ਜਰੂਰੀ ਨੀ ਹੈਗਾ ਵੀ ਕੋਈ ਬੰਦਾ ਆ ਕੇ ਰੇਡੀਓ ਤੇ ਦੱਸੂ ਜਾਂ ਕੋਈ ਅਖਬਾਰ ਤੇ ਲਿਖੂ ਫੇਰ ਸਾਨੂੰ ਸੱਚਾਈ ਦਾ ਪਤਾ ਲੱਗੂ, ਸੱਚਾਈ ਹਰ ਬੰਦੇ ਨੂੰ ਪਤਾ ਹੀ ਹੈ ਵੀ ਇਲੈਕਸ਼ਨ ਸਿਆਸਤ ਰਾਜਨੀਤੀ ਕੀ ਕਰ ਰਹੀ ਹੈ, ਕਿਹੜੀਆਂ ਕਰਵਟਾਂ ਲੈ ਰਹੀ ਹੈ
ਜੀ। ਤੇ ਬਰਾੜ ਸਾਹਿਬ ਸਤਨਾਮ ਗਿੱਲ ਮੈਲਬਨ ਤੋਂ ਧਿਆਨ ਦਵਾਰੇ ਕਹਿੰਦੇ ਤੁਸੀਂ ਜਾਂਦੇ ਚੋਰ ਦੀ ਪੱਗ ਕਿਹਾ ਸੀ ਨਾ, ਤੇ ਜਾਂਦੇ ਚੋਰ ਦੀ ਪੱਗ ਨੀ ਜੀ ਲੰਗੋਟੀ ਹੈ, ਮੈਨੂੰ ਲੱਗਦਾ ਉਹ ਤਾਂ ਇੰਟੈਂਸ਼ਨਲੀ ਮੈਨੂੰ ਲੱਗਦਾ ਬਰਾੜ ਸਾਹਿਬ ਨੇ ਪੱਗ ਕਹੀ ਸੀਗੀ। ਸੋ ਇਹ ਤਾਂ
ਸ਼ਬਦਾਵਲੀ ਹੁੰਦੀ ਨਾ, ਕੁਝ ਕੁ ਸ਼ਬਦ ਕੁਝ ਕੁ ਗੱਲਾਂ ਇਹ ਜਿਹੀਆਂ ਹੁੰਦੀਆਂ ਵੀ ਉਹ ਅਸੀਂ ਉਹਨੂੰ ਥੋੜਾ ਜਿਹਾ ਵੱਖਰੇ ਰੂਪ ਚ ਉਹਦਾ ਮੀਨਿੰਗ ਨਹੀਂ ਬਦਲਿਆ, ਵਿੱਚ ਕਹਿਣ ਦਾ ਤਰੀਕਾ ਬਦਲਿਆ ਸੀ
ਜੀ ਜੀ। ਤੇ ਬਰਾੜ ਸਾਹਿਬ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਵਾਲੇ ਜਿਹੜੇ ਆ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਤੁਹਾਨੂੰ, ਤੇ ਤੁਹਾਡੇ ਵਿਚਾਰ ਉਹਨਾਂ ਨੇ ਪਸੰਦ ਕੀਤੇ ਆ, ਜਿਹੜੇ ਟੂਰਿਸਟ ਦੇ ਬਾਰੇ ਤੁਸੀਂ ਗੱਲ ਕੀਤੀ ਸੀਗੀ, ਸ਼ਰਮਾ ਸਾਹਿਬ ਦੀ ਜਿਹੜੇ ਬਿਆਨ ਦੇ ਬਾਰੇ ਚ ਆਪਾਂ ਗੱਲ ਕੀਤੀ ਆ। ਸੋ ਉਹਨਾਂ ਨੇ ਹੋਰ ਵੀ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੇ ਆ, ਤੇ ਉਹਨਾਂ ਦੇ ਵਿਚਾਰ ਅਸੀਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਜ਼ਰੂਰ ਸਾਂਝੇ ਕਰਾਂਗੇ ਜੀ। ਤੇ ਕੁਛ ਦੋਸਤ ਹੋਰ ਜੁੜੇ ਅਸੀਂ ਉਹਨਾਂ ਨੂੰ ਜੀ ਆਇਆਂ ਜ਼ਰੂਰ ਕਹਿ ਦਿੰਦੇ ਹਾਂ, ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ, ਬਿੰਦਰ ਆਸਟ੍ਰੇਲੀਆ ਵਾਲੇ, ਸਤਨਾਮ ਗਿੱਲ, ਜਗਤਾਰ ਗਿੱਲ, ਮਹਿੰਦਰ ਸਿੰਘ ਹਾਂਸ ਤੇ ਸੁਖਦੀਪ ਸਿੰਘ ਮਿਲਡੂਰਾ ਵਾਲੇ। ਤੇ ਇਹਦੇ ਨਾਲ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਇਸ ਵੇਲੇ, ਮਨਦੀਪ ਸਿੰਘ ਕਰੇਗੀਵਨ ਵਾਲੇ ਜੁੜੇ ਹੋਏ ਸੀਗੇ। ਸੋ ਉਹਨਾਂ ਨੇ ਵੀ ਬਰਾੜ ਸਾਹਿਬ ਤੁਹਾਡੇ ਨਾਲ ਇੱਕ ਵਿਚਾਰ ਜਿਹੜਾ ਸਾਂਝਾ ਕਰਨਾ ਚਾਹਿਆ ਸੀਗਾ, ਸੋ ਮਾਫੀ ਚਾਹੁੰਦੀ ਹਾਂ ਕਿ ਥੋੜੀ ਦੇਰ ਨਾਲ ਲੈ ਰਹੀ ਹਾਂ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਹੈ, ਕਹਿੰਦੇ ਭਾਜੀ ਦਿੱਲੀ ਦੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਪ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ਉਦੋਂ, ਤੇ ਕਹਿੰਦੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਉਦੋਂ ਕਿੱਥੇ ਸੀ, ਤੇ ਪੰਜਾਬ ਨੇ 4 ਸੀਟਾਂ ਲੈ ਕੇ ਆਪ ਦੀ ਲਾਜ ਰੱਖੀ ਸੀ। ਕਹਿੰਦੇ ਤੁਹਾਨੂੰ ਨੀ ਲੱਗਦਾ ਕਿ ਦਿੱਲੀ ਵਾਲਿਆਂ ਦੀ ਦਖਲ ਅੰਦਾਜ਼ੀ ਜ਼ਿਆਦਾ ਹੋ ਰਹੀ ਹੈ ਮਨਦੀਪ ਸਿੰਘ ਕਰੇਗੀਵਨ ਤੋਂ?
ਦੇਖੋ ਮਹਿਸੂਸ ਹਰ ਇੱਕ ਬੰਦੇ ਨੂੰ ਹੋ ਰਹੀ ਹੈ ਇਸ ਚੀਜ਼ ਦੀ, ਕਿਤੇ ਕੋਈ ਦੋ ਰਾਇ ਨਹੀਂ ਹੈ ਵੀ ਮਹਿਸੂਸ ਹੋ ਰਿਹਾ ਸਾਰਾ ਕੁਛ, ਪਰ ਪ੍ਰੋਬਲਮ ਤਾਂ ਇਹ ਆ ਜੀ ਵੀ ਕਿਸੇ ਨੂੰ ਤਾਂ ਇੰਜਣ ਬਣਨਾ ਹੀ ਪੈਣਾ, ਕਿਸੇ ਨੂੰ ਤਾਂ ਅੱਗੇ ਲੱਗਣਾ ਹੀ ਪੈਣਾ। ਜੇ ਹੁਣ ਪੰਜਾਬ ਦੇ ਵਿੱਚ ਆਪੋ ਧਾਪੀ ਦੇ ਵਿੱਚ ਇਹ ਪਾਰਟੀ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਕਿਤੇ ਨਾ ਕਿਤੇ ਉਹ ਚੱਲੂਗੀ ਨੀ। ਦੂਜੀ ਗੱਲ ਸਭ ਤੋਂ ਵੱਡੀ ਇਹ ਹੈ ਵੀ ਦਿੱਲੀ ਦੀ ਜੇ ਤੁਸੀਂ ਪੰਜਾਬ ਚ ਜੇ 4 ਸੀਟਾਂ ਆਈਆਂ ਨਾ ਤਾਂ ਤੁਸੀਂ ਉਹਨੂੰ ਇਹ ਨਾ ਕਹੋ ਵੀ ਦਿੱਲੀ ਦੇ ਵਿੱਚ ਲੋਕ ਸਭਾ ਚ ਇੱਕ ਵੀ ਸੀਟ ਨਹੀਂ ਆਈ, ਪਰ ਉਹ ਇਹ ਵੀ ਹੈ ਨਾਲ ਵੀ ਪੰਜਾਬ ਦੇ ਵਿੱਚ ਬੇਸ ਦਿੱਲੀ ਦੇ ਵਿੱਚ ਜੇ ਵਿਧਾਨ ਸਭਾ ਚ ਆਪ ਆਈ ਜਾਂ ਜਿੱਤੀ ਤਾਂ ਹੀ ਉਹ ਬੇਸ ਬਣਿਆ। ਤੇ ਪੰਜਾਬੀਆਂ ਦਾ ਇੱਕ ਜਿਹੜੀ ਫਿਤਰਤ ਸਦਾ ਹੀ ਰਹੀ ਹੈ ਵੀ ਉਹ ਬਦਲਾਵ ਬਹੁਤ ਛੇਤੀ ਚਾਹੁੰਦੇ ਆ, ਉਹ ਛੇਤੀ ਅੱਕ ਜਾਂਦੇ ਹਰੇਕ ਚੀਜ਼ ਤੋਂ। ਸੋ ਬਾਕੀ ਸੂਬਿਆਂ ਨੇ ਹਜੇ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਈ, ਪਰ ਪੰਜਾਬ ਨੇ ਉਹਨੂੰ ਜਿਹੜੇ ਬਦਲਾਵ ਨੂੰ ਛੇਤੀ ਅਪਣਾ ਲਿਆ, ਛੇਤੀ ਅਸੀਂ ਜ਼ਿਆਦਾ ਕ੍ਰਾਂਤੀ ਕਰ ਰਹੇ ਹਾਂ। ਸਾਡੀ ਸੋਚ ਅਸੀਂ ਤਾਂ ਇਹੋ ਜਿਹੇ ਬੰਦੇ ਆ ਜੀ ਵੀ ਜੇ ਕੋਈ ਚੌਂਕ ਚ ਖੜ ਕੇ ਉੱਚੀ ਦਿਨ ਲੈਕਚਰ ਦੇਣ ਲੱਗ ਜੇ ਤੇ ਅਸੀਂ ਉਹ ਲੈਕਚਰ ਦੀ ਇੱਕ ਅੱਧੀ ਗੱਲ ਸੁਣ ਕੇ ਜੇ ਸਾਨੂੰ ਭਾ ਜੇ ਤੇ ਅਸੀਂ ਉਹਦੇ ਨਾਲ ਹੀ ਜਿੰਦਾਬਾਦ ਦੇ ਨਾਰੇ ਲਾਉਣ ਲੱਗ ਜਾਂਦੇ ਤੇ ਉਹਦੇ ਨਾਲ ਕਾਫਲਾ ਬਣਾ ਕੇ ਤੁਰ ਲੈਂਦੇ ਹਾਂ। ਸਾਨੂੰ ਇਹ ਨਹੀਂ ਹੁੰਦਾ ਵੀ ਕੋਈ ਅਸੀਂ ਇਹਨੂੰ ਸੋਚੀਏ ਸਮਝੀਏ ਵਿਚਾਰੀਏ ਜਾਂ ਕਿੱਧਰ ਨੂੰ ਜਾਊਗੀ ਗੱਲ। ਸੋ ਇੱਥੇ ਨਾ ਮੈਂ ਅਮਰਦੀਪ ਜਾਂਦਾ ਜਾਂਦਾ ਇੱਕ ਜ਼ਰੂਰੀ ਗੱਲ ਸ਼ੇਅਰ ਕਰਨੀ ਚਾਹੂੰਗਾ। ਇੱਕ ਅੱਜ ਕੱਲ੍ਹ ਨਾ ਆਸਟ੍ਰੇਲੀਆ ਕੀ ਖਾਸ ਕਰਕੇ ਸਾਡੇ ਸਾਊਥ ਆਸਟ੍ਰੇਲੀਆ ਚ ਵੀ ਮਸਲਾ ਉੱਠਿਆ ਹੋਇਆ, ਮੇਰਾ ਜੀ ਬਹੁਤ ਕਰ ਰਿਹਾ ਵੀ ਮੈਂ ਉਹਦੇ ਉੱਤੇ ਲਿਖਾਂ ਕੁਛ ਤੇ ਅਵੇਅਰਨੈਸ ਲਈ ਲਿਖਣਾ ਜ਼ਰੂਰੀ ਸਮਝਦਾ ਮੈਂ, ਪਰ ਮੇਰੀ ਮਜਬੂਰੀ ਇਹ ਆ ਰਹੀ ਹੈ ਵੀ ਮੈਨੂੰ ਉਹ ਮੇਰੀ ਉਸ ਲਿਖਤ ਨੂੰ ਨਾ ਸਾਡਾ ਹੀ ਭਾਈਚਾਰਾ ਦੋ ਹਿੱਸਿਆਂ ਚ ਵੰਡਿਆ ਜਾਊਗਾ ਤੇ ਸਾਡਾ ਭਾਈਚਾਰਾ ਮੈਨੂੰ ਮਾੜਾ ਕਹਿਣਾ ਸ਼ੁਰੂ ਕਰ ਦੂਗਾ। ਮੈਨੂੰ ਵੈਸੇ ਕੋਈ ਫਰਕ ਨੀ ਪੈਂਦਾ, ਮੈਨੂੰ ਮਾੜਾ ਕਹਿ ਦੇ ਮੈਨੂੰ ਕੋਈ ਫਰਕ ਨੀ ਪੈਂਦਾ, ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਵਕਤ ਆ ਜਿਹੜਾ ਸਮਾਂ ਜਾਂ ਉਦੋਂ ਬਾਅਦ ਜਿਹੜਾ ਟਾਈਮ ਆਉਣਾ 5-4 2-4 ਸਾਲਾਂ ਨੂੰ, ਉਹ ਮੈਨੂੰ ਜ਼ਰੂਰ ਫੇਰ ਇਸ ਗੱਲ ਨੂੰ ਮੇਰੀ ਨੂੰ ਮੰਨਣਗੇ ਵੀ ਉਹਨੇ ਸਹੀ ਕਿਹਾ ਸੀ ਉਦੋਂ ਤਾਂ, ਕਿਉਂਕਿ ਇਹ ਮੇਰੇ ਨਾਲ ਪਾਸਟ ਚ ਵੀ ਹੋ ਚੁੱਕੀ ਆ। ਸਟੂਡੈਂਟ ਅਟੈਕ ਤੋਂ ਲੈ ਕੇ ਮੈਂ ਜਿਉਂ ਲਿਖਦਾ ਸੀ ਮੈਨੂੰ ਲੋਕਾਂ ਨੇ ਬਹੁਤ ਮਾੜਾ ਕਿਹਾ, ਫਿਰ ਅਖੀਰ ਹੁਣ ਤੱਕ ਧਾਰਨਾ ਦੇਈ ਜਾਂਦੇ ਵੀ ਉਦੋਂ ਹੀ ਉਹਨੇ ਤਾਂ ਕਹਿਤਾ ਸੀ। ਸੋ ਹੁਣ ਨਾ ਇੱਕ ਸਾਊਥ ਆਸਟ੍ਰੇਲੀਆ ਦੇ ਵਿੱਚ ਮਸਲਾ ਉੱਭਰ ਕੇ ਆਇਆ ਹੋਇਆ ਜੀ ਦੀਵਾਲੀ ਮੇਲੇ ਦਾ। ਥਾਂ ਥਾਂ ਦੇ ਉੱਤੇ ਮੇਲੇ ਲੱਗ ਰਹੇ ਆ, ਥਾਂ ਥਾਂ ਦੇ ਉੱਤੇ ਅੱਜ ਕੱਲ ਤੁਹਾਨੂੰ ਪਤਾ ਵੀ ਆਸਟ੍ਰੇਲੀਆ ਭਰ ਦੇ ਵਿੱਚ ਸਭ ਕੁਛ ਹੋ ਰਿਹਾ, ਪਰ ਬਲੇਮ ਇਹ ਲੱਗਿਆ ਲਾਇਆ ਜਾ ਰਿਹਾ ਵੀ ਪਿਛਲੇ ਸਾਲ ਜਿੱਥੇ ਦੀਵਾਲੀ ਮੇਲਾ ਕਰਾਇਆ ਗਿਆ ਸੀ ਇੱਕ ਐਸੋਸੀਏਸ਼ਨ ਬੰਨਿਓ, ਉਸ ਥਾਂ ਕੌਂਸਲ ਨੇ ਮਨਜ਼ੂਰੀ ਨਹੀਂ ਦਿੱਤੀ ਅਗਾਰ ਮੇਲਾ ਕਰਾਉਣ ਦੀ। ਤੇ ਉਹ ਮਨਜ਼ੂਰੀ ਨਾ ਦੇਣ ਦਾ ਜਿਹੜਾ ਕੌਂਸਲ ਦਾ ਜਿਹੜਾ ਪੱਖ ਮੈਂ ਜਾਣਿਆ ਤਾਂ ਕੌਂਸਲ ਨੇ ਦੱਸਿਆ ਵੀ ਉੱਥੇ ਜਿਹੜੇ ਪਟਾਕੇ ਚਲਾਏ ਗਏ ਉਹ ਗੈਰ ਕਿਸੇ ਵੀ ਪੇਸ਼ਾਵਰ ਬੰਦੇ ਤੋਂ ਨਹੀਂ ਚਲਾਏ ਗਏ, ਤੇ ਦੂਜਾ ਸੁਬਹਾ 9 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਹੁਤ ਹਦੂੰਗੜ ਮਚਾਇਆ ਗਿਆ। ਉਹ ਪਾਰਕ ਆ ਜਿਹੜਾ ਰੈਜੀਡੈਂਸੀਅਲ ਏਰੀਏ ਦੇ ਵਿੱਚ ਆ, ਤੇ ਕਾਰਾਂ ਦੋਨੇ ਪਾਸੇ ਪਾਰਕ ਕਰਕੇ ਸੁਬਹਾ ਤੋਂ ਲੈ ਕੇ ਸ਼ਾਮ ਤਾਈਂ ਸਾਰਾ ਏਰੀਆ ਬਲੌਕ ਕਰ ਦਿੱਤਾ ਗਿਆ। ਜੇ ਅਸੀਂ ਕਿਸੇ ਨੂੰ ਕਾਰ ਪਾਸੇ ਕਰਨ ਨੂੰ ਕਹਿੰਦੇ ਸੀ ਤਾਂ ਮੂਹਰੋਂ ਅਗਲਾ ਕਹਿੰਦਾ ਮੀ ਨੋ ਇੰਗਲਿਸ਼, ਕਹਿੰਦੇ ਅਸੀਂ 2 ਵਰਡ ਸੁਣ ਲੈਂਦੇ ਸੀ। ਦੂਜਾ ਇਹ ਸੀ ਵੀ ਜਿਹੜਾ ਕਹਿੰਦੇ ਵੀ ਜਿਹੜਾ ਉਹ ਅਸੀਂ ਦੇਖਣ ਵੀ ਗਏ ਉਹ ਮੇਲੇ ਦੇ ਵਿੱਚ ਜਿੰਨਾ ਸੀ ਉਹ ਮਲਟੀਕਲਚਰ ਮੇਲੇ ਦੇ ਨਾਂ ਤੇ ਉਹਨੂੰ ਗ੍ਰਾਂਟ ਲਈ ਗਈ ਸੀ, ਤੇ ਪਰ ਉੱਥੇ ਸਾਰਾ ਇੱਕੋ ਭਾਸ਼ਾ ਚ ਗੱਲ ਹੋ ਰਿਹਾ ਸੀ, ਸਾਨੂੰ ਕੋਈ ਸਮਝ ਨਹੀਂ ਆ ਰਹੀ ਸੀ, ਕੋਈ ਟਰਾਂਸਲੇਟਰ ਨਹੀਂ ਸੀ, ਕੋਈ ਟਰਾਂਸਲੇਸ਼ਨ ਨਹੀਂ ਕਰ ਰਿਹਾ ਸੀ। ਹੁਣ ਇਹ ਬਲੇਮ ਜਿਹੜੇ ਉਹਨਾਂ ਨੇ ਲਾਏ ਆ ਤੇ ਕੌਂਸਲ ਨੇ ਇਜਾਜ਼ਤ ਦੇਣ ਤੋਂ ਮਨਾ ਕਰਤੀ, ਪਰ ਜਿਹੜੀ ਸੰਬੰਧਿਤ ਧਿਰ ਆ ਉਹ ਕਹਿ ਰਹੀ ਹੈ ਜੀ ਰੇਸਿਸਟ ਅਟੈਕ ਹੋ ਗਿਆ ਸਾਡੇ ਤੇ ਤੇ ਰੇਸਿਜ਼ਮ ਆ, ਤੇ ਉਹਨਾਂ ਨੇ ਇਸ ਨੂੰ ਇਹ ਮਸਲੇ ਨੂੰ ਕਹਿਤਾ ਵੀ ਉਹ ਆਦੇ ਵੀ ਇੰਡੀਅਨ ਦੀਵਾਲੀ ਆ ਜਿਹੜੀ ਜਾਂ ਉਹ ਅਸੀਂ ਨਹੀਂ ਇੱਥੇ ਹੋਣ ਦੇਣੀ ਚਾਹੇ ਕੁਛ ਵੀ ਹੋ ਜਾਏ, ਸਾਨੂੰ ਅਸੀਂ ਉਹਨੂੰ ਚੰਗਾ ਨਹੀਂ ਸਮਝਦੇ। ਹੁਣ ਪੱਖ ਬਣ ਗਏ 2 ਇਹ, ਤੇ ਮੇਰੇ ਦੋਸਤ ਮਿੱਤਰੀ ਆ ਮੈਨੂੰ ਜਾਣਕਾਰ ਆ ਜਿਹੜੇ, ਪਰ ਮੇਰੀ ਅਸੂਲ ਇਹ ਆ ਜੀ ਮੇਰਾ ਚਾਹੇ ਸਕਾ ਬਾਪ ਆ ਚਾਹੇ ਮੇਰਾ ਪਰਿਵਾਰ ਆ, ਜੇ ਕੋਈ ਗਲਤ ਆ ਤਾਂ ਗਲਤ ਆ, ਮੈਂ ਮੇਰੇ ਤੋਂ ਗਲਤ ਕਹੇ ਬਿਨਾਂ ਨਹੀਂ ਰਿਹਾ ਹੋਣਾ। ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਜੀ ਵੀ ਦੇਖੋ, ਉਹ ਕਹਿੰਦੇ ਤੂੰ ਆ ਸਾਹਮਣੇ ਨਿੱਤਰ ਕੇ ਆ ਬੋਲ ਲਿਖ, ਮੈਂ ਕਿਹਾ ਮੈਂ ਉਹਨਾਂ ਨੂੰ ਇਹ ਕਿਹਾ ਜੀ ਵੀ ਮੈਂ ਲਿਖੂੰਗਾ ਤਾਂ ਮੈਨੂੰ ਲੱਗਦਾ ਵੀ 100% ਤੁਹਾਡੇ ਉਲਟ ਜਾਊਗਾ, ਤੇ ਮੈਂ ਅੱਜ ਬੋਲਣ ਦਾ ਵੀ ਮੇਰਾ ਕਾਰਨ ਇਹੀ ਬਣਿਆ ਵੀ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲੇ ਨੂੰ ਜਿਵੇਂ ਅਖਬਾਰਾਂ ਚ ਸੁਰਖੀਆਂ ਚ ਅਸੀਂ ਦੋਸ਼ ਲਾਤਾ ਵੀ ਗੋਰੇ ਸਾਡੇ ਨਾਲ ਰੇਸਿਜ਼ਮ ਕਰਦੇ ਆ, ਤਾਂ ਮੈਨੂੰ ਇਹ ਲੱਗ ਰਿਹਾ ਵੀ ਅਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨ ਲਈ ਇੱਕ ਖੂਹ ਪੱਟ ਰਹੇ ਹਾਂ, ਜੋ ਖੂਹ ਲਵਨਾਨੀਆਂ ਨੇ ਸਿਡਨੀ ਚ ਅਣਜਾਣੇ ਵਿੱਚ ਅੱਜ ਤੋਂ 8-10 ਸਾਲ ਪਹਿਲਾਂ ਪੱਟਿਆ ਸੀ, ਤੇ ਅੱਜ ਤੱਕ ਲਵਨਾਨੀਆਂ ਨੂੰ ਮੁੱਖ ਧਾਰਾ ਦੇ ਵਿੱਚ ਆਉਣ ਲਈ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਤੇ ਬਹੁਤ ਚੰਗੇ ਲਵਨਾਨੀ ਆ ਜਿਹੜੇ ਉਹਨਾਂ ਨਾਲ ਵੀ ਲੋਕ ਲਾ ਕੇ ਨਹੀਂ ਖਾਂਦੇ, ਉਹਨਾਂ ਨੂੰ ਵੀ ਉਹਨਾਂ ਨੇ ਇਹ ਚੀਜ਼ ਲਾਤਾ ਵੀ ਇਹ ਤਾਂ ਆਹੀ ਕੰਮ ਆ। ਸੋ 4 ਦਿਨਾਂ ਨੂੰ ਸਾਡੇ ਦੇ ਉੱਤੇ ਦੋਸ਼ ਲੱਗਣਗੇ ਵੀ ਇਹ ਇਲਜ਼ਾਮ ਲਾਉਂਦੇ ਆ ਰੇਸਿਜ਼ਮ ਦਾ, ਉਹਨਾਂ ਨੇ ਰੇਸਿਜ਼ਮ ਦੀ ਗੱਲ ਤਾਂ ਦੂਰ, ਉਹਨਾਂ ਨੇ ਤਾਂ ਇੱਕ ਰੱਖ ਰਖਾਵ ਦੀ ਗੱਲ ਕੀਤੀ ਆ ਵੀ ਰੱਖ ਰਖਾਵ। ਹੁਣ ਤੁਸੀਂ ਦੇਖੋ ਜੇ ਤੁਹਾਡੇ ਮਹੱਲੇ ਚ ਤੁਹਾਡੀ ਗਲੀ ਚ 1000 ਕੋਈ ਚਾਈਨਾ ਦੇ ਭਾਈਚਾਰੇ ਤੋਂ ਕੋਈ ਆ ਕੇ ਚੀਕਾਂ ਮਾਰਨ ਲੱਗ ਜਾਣ, ਆਪਦੀ ਭਾਸ਼ਾ ਚ ਬੋਲਣ ਲੱਗ ਜਾਣ, ਤਾਂ ਤੁਹਾਡਾ ਉਹਨਾਂ ਪ੍ਰਤੀ ਕੀ ਰਵੱਈਆ ਹੋਊ? ਤੁਸੀਂ ਕੀ ਸ਼ਬਦ ਬੋਲੋਗੇ? ਤੁਹਾਡੀ ਗਲੀ ਚ ਕਾਰਾਂ ਨਾਲ ਰੋਕ ਦੇਣ, ਉਬਲ ਉਬਲ ਕਰਦੇ, ਤੁਹਾਨੂੰ ਗੱਲ ਸਮਝ ਨਾ ਆਵੇ, ਤੜਕੇ ਤੋਂ ਹੱਥਾਂ ਦੇ ਉੱਥੇ ਡਰੰਮ ਵੱਜੀ ਜਾਣ, ਤਾਂ ਤੁਸੀਂ ਕੀ ਸ਼ਬਦ ਬੋਲੋਗੇ? ਸੋ ਸਾਨੂੰ ਥੋੜਾ ਜਿਹਾ ਸਿਆਣੇ ਹੋਣਾ ਪੈਣਾ, ਤੇ ਕਾਮ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਜਿਹੜੇ ਮੁਲਕ ਚ ਅਸੀਂ ਆ ਗਏ ਨਾ, ਜਿਹੜੇ ਭਾਈਚਾਰੇ ਚ ਅਸੀਂ ਆ ਗਏ, ਉਹਨਾਂ ਨਾਲ ਲਾ ਕੇ ਖਾਓ, ਉਹਨਾਂ ਵਾਂਗੂ ਰਹਿਣ ਦੀ ਕੋਸ਼ਿਸ਼ ਕਰੋ, ਉਹਨਾਂ ਦੀਆਂ ਜੇ ਕੋਈ ਚੰਗੀਆਂ ਚੀਜ਼ਾਂ ਉਹਨਾਂ ਨੂੰ ਅਪਣਾਓ, ਜੇ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਉਹ ਗਲਤ ਕਰ ਰਹੇ ਆ ਤਾਂ ਤੁਸੀਂ ਉਹਨੂੰ ਬੈਠ ਕੇ ਗੱਲੀ ਬਾਤੀ ਉਹਨੂੰ ਸਮਝਾਓ, ਨਾ ਕਿ ਫੇਸਬੁੱਕਾਂ ਤੇ ਜਾਂ ਇਹ ਚੀਜ਼ ਕਰੋ ਵੀ ਰੇਸਿਜ਼ਮ ਆ ਜੀ ਇਹ ਰੇਸਿਸਟ ਆ। ਦੇਖੋ ਕਈ ਵਾਰੀ ਨਾ ਕਿਸੇ ਬੰਦੇ ਨੂੰ ਕਹਿ ਕਹਿ ਕੇ ਵੀ ਅਸੀਂ ਰੇਸਿਸਟ ਬਣਾ ਸਕਦੇ ਹਾਂ, ਕਹਿ ਕਹਿ ਕੇ ਵੀ ਚੋਰ ਡਾਕੂ ਬਣਾ ਸਕਦੇ ਹਾਂ, ਜੇ ਅਸੀਂ ਇਹੀ ਕਹੀਗੇ ਤਾਂ ਉਹ ਕਹਿਣਗੇ ਫਿਰ ਤੁਸੀਂ ਤਾਂ ਰੇਸਿਸਟ, ਸਾਨੂੰ ਮੋਹਰ ਲਾਉਣੀ ਲਾਉਣੀ ਆ, ਫਿਰ ਕਿਉਂ ਨਾ ਅਸੀਂ ਕਰੀਏ ਤੁਹਾਡੇ ਨਾਲ ਕੁੱਤਖਾਣੀ। ਸੋ ਇਹ ਚੀਜ਼ ਨਾ ਬਹੁਤ ਇੱਕ ਖਤਰਨਾਕ ਪਾਸੇ ਮੋੜ ਮੁੜ ਰਿਹਾ, ਤੇ ਮੇਰੀ ਕੋਸ਼ਿਸ਼ ਆ ਮੈਂ ਅੱਜ ਪ੍ਰਬੰਧਕਾਂ ਨਾਲ ਵੀ ਇਸ ਗੱਲ ਤੇ ਕਰੂੰਗਾ, ਤੇ ਨਹੀਂ ਫਿਰ ਮੈਨੂੰ ਮੈਂ ਇੱਕ ਕਿਸਮ ਦੇ ਆਪਣੇ ਬੰਨਿਓ ਆਪਦਾ ਫਰਜ਼ ਸਮਝਦਾ ਹੋਇਆ ਮੈਂ ਦੇਖਦਾ ਬੁੱਧਵਾਰ ਤੱਕ ਉਹਨਾਂ ਦੀ ਮੀਟਿੰਗ ਹੋਣੀ ਆ, ਜੇ ਤਾਂ ਉਹ ਕਿਸੇ ਪਾਸੇ ਗੱਲ ਨੂੰ ਲਾਉਂਦੇ ਆ ਤਾਂ ਠੀਕ ਆ, ਨਹੀਂ ਫਿਰ ਮੈਂ ਨਿੱਤਰ ਕੇ ਸਾਹਮਣੇ ਆਊਂਗਾ ਜੀ, 4 ਦਿਨਾਂ ਨੂੰ ਮੈਨੂੰ ਮਾੜਾ ਕਹੀ ਜਾਣ ਤੇ ਚੰਗਾ ਕਹੀ ਜਾਣ
ਜੀ। ਸਬਰਾਟ ਸਾਹਿਬ ਬਿਲਕੁਲ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਜਿੱਥੇ ਵੀ ਬਣਦੀ ਹੈ ਵੈਸੇ ਬਖੂਬੀ ਨਿਭਾਉਂਦੇ ਹੋ, ਤੇ ਬਿਲਕੁਲ ਇੱਥੇ ਵੀ ਜੇ ਤੁਸੀਂ ਲੱਗਦਾ ਤੁਹਾਨੂੰ ਕਿ ਹਾਂ ਸਾਡੇ ਪੱਖ ਦੀ ਜਿਹੜੀ ਗੱਲ, ਪੱਖ ਦੀ ਗੱਲ ਨਹੀਂ ਹੈ, ਗੱਲ ਜਿਹੜੀ ਆ ਅਸੂਲਾਂ ਦੀ ਆ ਜਾਂਦੀ ਹੈ ਹਮੇਸ਼ਾ ਵਾਂਗ ਜਿੱਦਾਂ, ਸੋ ਜਿੱਥੇ ਅਸੂਲ ਜਿਹੜੇ ਆ ਜੀ ਉਹ ਇਜਾਜ਼ਤ ਨਹੀਂ ਦਿੰਦੇ, ਤੇ ਉੱਥੇ ਸਾਨੂੰ ਨਿੱਤਰ ਕੇ ਸਾਹਮਣੇ ਆਉਣਾ ਵੀ ਪੈਂਦਾ। ਤੇ ਹੁਣ ਸਾਡੇ ਕੋਲ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਬਰਾੜ ਸਾਹਿਬ ਕਿ ਆਪਾਂ ਗੱਲਬਾਤ ਜਿਹੜੀ ਆ ਹੋਰ ਅੱਗੇ ਵਧਾਈਏ, ਤੇ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਇਸ ਸਿਲਸਿਲੇ ਚੋਂ, ਤੇ ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਅੱਗੇ ਜੁੜ ਰਹੇ ਆ, ਤੇ ਅਸੀਂ ਇੱਕ ਜਾਣਕਾਰੀ ਵੀ ਜਿਹੜੀ ਆ ਲੈਣੀ ਆ ਜੀ, ਕੋਈ ਇਵੈਂਟ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ ਰੌਣਕ ਤ੍ਰਿੰਜਣਾ ਦੀ, ਉਹਦੇ ਬਾਰੇ ਚ, ਤੇ ਅੱਗੇ ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਸੁਖਵਿੰਦਰ ਜੱਜ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਉਹ ਵੀ ਤਿਆਰ ਨੇ, ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਹੈ। ਤੇ ਬਰਾੜ ਸਾਹਿਬ ਜਾਂਦੇ ਜਾਂਦੇ ਸਰੋਤਿਆਂ ਦੇ ਲਈ ਕੋਈ ਸੁਨੇਹਾ?
ਬਸ ਜੀ ਜਿਉਂਦੇ ਰਹੋ, ਬਸਦੇ ਰਹੋ, ਤੇ ਅਸੀਂ ਅੱਜ ਮੀਂਹ ਦੇ ਵਿੱਚ ਆਉਂਦਾ ਔਖੇ ਸੌਖੇ ਰੋਜੀ ਰੋਟੀ ਦਾ ਸਾਧਨ ਬਣਾਉਣੇ ਆ ਜੀ ਇਹਦੋਂ ਬਾਅਦ
ਜੀ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ
ਜੀ, ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜਪੁਰੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਬਣਾ ਰਹੇ ਸੀ, ਕਾਫੀ ਲੰਬਾ ਹੋ ਗਿਆ ਜੀ ਸਿਲਸਿਲਾ, ਪਰ ਇੱਥੇ ਹੁਣ ਅਸੀਂ ਇੱਕ ਬ੍ਰੇਕ ਵੀ ਲੈਣੀ ਆ ਤੇ ਇੱਕ ਗੀਤ ਤੁਹਾਡੀ ਨਜ਼ਰ ਕਰਨਾ। ਗੀਤ ਦੀ ਫਰਮਾਇਸ਼ ਜਿਹੜੀ ਆ ਸਾਨੂੰ ਹਰਮੀਤ ਸਿੰਘ ਚੰਨਾ ਹੋਰਾਂ ਨੇ ਕੀਤੀ ਸੀਗੀ, ਸੋ ਗੀਤ ਤੁਹਾਡੀ ਨਜ਼ਰ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ, ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਆਪਣੇ ਇੱਕ ਮਹਿਮਾਨ ਦੇ ਨਾਲ ਗੱਲ ਕਰਾਂਗੇ, ਕੁਲਦੀਪ ਕੌਰ ਦੇ ਨਾਲ, ਰੌਣਕ ਤ੍ਰਿੰਜਣਾ ਦੀ ਜਿਹੜਾ ਕਿ ਸਮਾਗਮ ਹੋਣ ਜਾ ਰਿਹਾ ਮੈਲਬਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ, ਉਹਦੇ ਬਾਰੇ ਚ ਬਹੁਤ ਜਲਦੀ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਗੀਤ ਦੇ ਨਾਲ ਤੁਸੀਂ ਆਪਣਾ ਦਿਲ ਪਰਚਾਓ ਤੇ ਤੁਹਾਡੇ ਸੁਨੇਹੇ ਲੈਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ।
ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
चार भरावां दे प्यार दी कहानी।
बल्ले बड़े भाई साडे ना ते तू रटा पाई जाना।
ओ भाई जी की गल करदी तुसी।
जमीन ते शरीके बाजी दी कहानी।
उस हरामखोर दी जमीन दा बलो।
जमा बंदी च जमीन जेदा नाम बोलदी होवे पटवारी साहब, जमीन दा मालिक कोई हुंदा है।
बंदे नूं मिट्टी नाल बड़ा मोह हुंदा है। मेनू भी हैगा पर बंदे नूं ई नहीं पता उहने इक दिन मिट्टी हो जाणा।
साडा म्यूजिकल यूनिसिस इन्फो सॉल्यूशंस प्रेजेंट्स 25 किले की होएगा जब गुड्डू गिल ते योग ਰਾਜ ਸਿੰਘ ਹੋਣਗੇ ਆਮਣੇ ਸਾਹਮਣੇ।
ਗੱਲਾਂ ਹੀ ਆ ਗਈਆਂ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ।
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕਰੇਟ ਡਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡਰੌਪਸ ਹਨ 1-2-3 ਡਾਇਟ। ਡਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡਰੌਪਸ ਦਾ ਨਾਮ
1-2-3-diet।
ਮੋਰਿੰਡਾ ਮੋਟਰਸ ਕਾਲਪੰਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। 2 ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ 1-3-00-724-903, 1300-724-903, ਮੋਬਾਈਲ ਨੰਬਰ 0421-882733, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਧਰਮ, ਸੱਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-4636-86। ਯੂ ਕੈਨ ਈਮੇਲ ਅਸ info@meravatantv.com।
ਆਸਟ੍ਰੇਲੀਆ ਪਰ ਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਵਪਾਰਕ ਵਕਫੇ ਤੋਂ ਬਾਅਦ ਤੇ ਨਾਲ ਹੀ ਨਾਲ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੇ ਉਹਨਾਂ ਸਾਰੇ ਸਹਿਯੋਗੀਆਂ ਦੇ, ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਰੇਡੀਓ ਜਿਹੜਾ ਜੀ ਉਹ ਚਲਾਉਂਦੇ ਹਾਂ ਤੇ ਪ੍ਰੋਗਰਾਮ ਜਿਹੜੇ ਵੱਖ ਵੱਖ ਚੱਲਦੇ ਨੇ। ਸੋ ਸਾਡੇ ਸਾਰੇ ਸਹਿਯੋਗੀ ਜਿਹੜੇ ਆ ਉਹ ਯੋਗਦਾਨ ਪਾਉਂਦੇ ਨੇ, ਮੈਲਬਰਨ ਤੋਂ ਮਰਿੰਡਾ ਮੋਟਰਸ ਜਾਂ ਐਸ ਐਸ ਕੇ ਅਕਾਊਂਟੈਂਟਸ ਜਾਂ ਮੈਕਸ ਮਾਰਜਿਨ ਅਕਾਊਂਟੈਂਟਸ ਜਾਂ ਹੋਰ ਬਹੁਤ ਸਾਰੇ ਸਹਿਯੋਗੀ ਜਿਨ੍ਹਾਂ ਦਾ ਮੈਂ ਨਾਂ ਭਾਵੇਂ ਨਾ ਲੈ ਸਕਾਂ, ਪਰ ਅਸੀਂ ਦਿਲੋਂ ਉਨ੍ਹਾਂ ਦੇ ਧੰਨਵਾਦੀ ਹਾਂ ਰੇਡੀਓ ਨੂੰ ਸਹਿਯੋਗ ਦੇਣ ਦੇ ਲਈ। ਤੇ ਪ੍ਰੋਗਰਾਮ ਚ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸ਼ਿਰਕਤ ਕਰ ਚੁੱਕੇ ਆ, ਅਸੀਂ ਉਨ੍ਹਾਂ ਨੂੰ ਜੀ ਆਇਆਂ ਜ਼ਰੂਰ ਕਹਾਂਗੇ। ਉਨ੍ਹਾਂ ਦੇ ਜਿਹੜੇ ਮੈਸੇਜਿਸ ਆ ਉਹ ਮੈਂ ਜ਼ਰੂਰ ਬਹੁਤ ਜਲਦੀ ਲਵਾਂਗੀ, ਕਿਉਂਕਿ ਫਿਲਹਾਲ ਅਸੀਂ ਇੱਕ ਮਹਿਮਾਨ ਦੇ ਨਾਲ ਵੀ ਗੱਲ ਕਰਨੀ ਆ, ਉਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਜਿਹੜੇ ਮੈਸੇਜਿਸ ਆ ਉਹ ਸਾਂਝੇ ਕਰਾਂਗੇ। ਕ੍ਰਿਸ਼ਨ ਦਿਆਲ ਹੋਰੀ, ਕ੍ਰਿਸ਼ਨਾ ਦਿਆਲ ਸਾਡੇ ਨਾਲ ਜੁੜੇ ਨੇ, ਮਨਦੀਪ ਸਿੰਘ ਜੁੜੇ ਨੇ, ਇੰਦਰ ਜੁੜੇ ਨੇ ਸਾਡੇ ਨਾਲ ਕੈਨੇਡਾ ਤੋਂ, ਸੋਨੂ ਪੰਨੂ ਜੁੜੇ ਨੇ ਸਾਡੇ ਨਾਲ। ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ, ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਨਪਿੰਦਰ ਰੀਹਲ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋ ਚੁੱਕੇ ਹਨ ਪ੍ਰੋਗਰਾਮ ਦੇ ਵਿੱਚ, ਤੇ ਗੁਰਪਰਨਦੀਪ ਸਿੰਘ ਬਲੈਕਟਾਊਨ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਸੁਖਦੀਪ ਸਿੰਘ ਮਿਲਡੂਰਾ ਤੋਂ ਸ਼ਾਮਲ ਹੋ ਚੁੱਕੇ ਹਾਂ ਜੀ, ਤੇ ਸਤਨਾਮ ਗਿੱਲ ਹੋਰੀ ਵੀ ਸ਼ਾਮਲ ਹੋ ਚੁੱਕੇ, ਉਧਰ ਬਿੰਦਰ ਆਸਟ੍ਰੇਲੀਆ ਤੇ ਜੈਸੂਰੀ ਸਾਡੇ ਨਾਲ। ਜਿੰਨੇ ਵੀ ਦੋਸਤ ਜੁੜੇ ਨੇ ਅਸੀਂ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ, ਤੁਹਾਡੇ ਮੈਸੇਜਿਸ ਮੈਂ ਜ਼ਰੂਰ ਬਹੁਤ ਜਲਦੀ ਲੈਂਦੀ ਹਾਂ। ਪਰ ਫਿਲਹਾਲ ਅਸੀਂ ਜੀ ਆਇਆਂ ਕਹਿੰਦੇ ਹਾਂ ਸਾਡੇ ਅੱਜ ਦੇ ਮਹਿਮਾਨ ਨੂੰ। ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਦੇ ਵਿੱਚ ਇੱਕ ਹੋਰ ਜਿਹੜਾ ਸਮਾਗਮ ਆ ਉਹ ਹੋਣ ਜਾ ਰਿਹਾ, ਤੇ ਤੀਆਂ ਦੇ ਨਾਲ ਰਿਲੇਟਡ ਹੈ ਜੀ, ਤੀਆਂ ਦੇ ਨਾਲ ਸੰਬੰਧਿਤ ਆ ਰੌਣਕ ਤ੍ਰਿੰਜਣਾਂ ਦੀ। ਸੋ ਉਸ ਸਮਾਗਮ ਦੇ ਬਾਬਤ ਵਧੇਰੇ ਜਿਹੜੀ ਜਾਣਕਾਰੀ ਆ ਉਹ ਅਸੀਂ ਲੈਣੀ ਆ ਸਾਡੇ ਇਸ ਮਹਿਮਾਨ ਤੋਂ। ਸੋ ਸਾਡੇ ਨਾਲ ਇਸ ਵੇਲੇ ਹਰਮਨ ਰੇਡੀਓ ਦੇ ਇਸ ਮੰਚ ਤੇ ਕੁਲਦੀਪ ਕੌਰ ਹੁਰੀ ਜੁੜ ਚੁੱਕੇ ਨੇ, ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਆ, ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੇ ਮੇਰੇ ਵੱਲੋਂ ਹੱਥ ਜੋੜ ਕੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਕੁਲਦੀਪ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਗੱਲ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੌਣਕ ਤ੍ਰਿੰਜਣਾ ਦੀ ਪ੍ਰੋਗਰਾਮ ਜਿਹੜਾ ਤੁਸੀਂ ਉਲੀਕਿਆ ਤੇ ਉਹ ਹੋਣ ਜਾ ਰਿਹਾ ਬਹੁਤ ਜਲਦੀ, ਸਭ ਤੋਂ ਪਹਿਲਾਂ ਥੋੜਾ ਜਿਹਾ ਉਹਦੇ ਬਾਰੇ ਚ ਦੱਸੋ, ਰੌਣਕ ਤ੍ਰਿੰਜਣਾ ਦੀ ਜਿਹੜਾ ਪ੍ਰੋਗਰਾਮ ਆ ਉਹ ਕਦੋਂ ਤੋਂ ਸ਼ੁਰੂ ਹੋਇਆ ਤੇ ਹੁਣ ਕਿੰਨਵੇਂ ਸਾਲ ਚ ਪ੍ਰਵੇਸ਼ ਕਰ ਗਿਆ ਤੇ ਕਿੱਥੇ ਹੋਣ ਜਾ ਰਿਹਾ?
ਹਾਂਜੀ, ਰੌਣਕ ਤ੍ਰਿੰਜਣਾ ਜੀ ਦੀ 2011 ਤੋਂ ਅਸੀਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀਗੀ। ਬਾਕੀ ਜਿਵੇਂ ਕਿ ਤੁਸੀਂ ਦੱਸਿਆ ਕਿ ਤੀਆਂ ਨਾਲ ਥੋੜਾ ਰਿਲੇਟਡ ਹੈ, ਕਿਉਂਕਿ ਇਹਦੇ ਤੇ ਰੌਣਕ ਤ੍ਰਿੰਜਣਾ ਚ ਹੀ ਸਿਮਿਲੈਰਿਟੀ ਹੈ ਜੀ। ਦੋਵੇਂ ਜਿਹੜੇ ਈਵੈਂਟ ਆ ਉਹ ਸਿਰਫ ਲੇਡੀਜ਼ ਵਾਸਤੇ ਨੇ ਕਿ ਭੈਣਾਂ ਬੀਬੀਆਂ ਆ ਸਕਦੀਆਂ ਨੇ। ਬਾਕੀ ਰੌਣਕ ਤ੍ਰਿੰਜਣਾ ਦੀ ਇਹ ਸਾਡਾ ਈਵੈਂਟ ਆ ਜੀ, ਕਿਉਂਕਿ ਤੁਹਾਨੂੰ ਪਤਾ ਤ੍ਰਿੰਜਣ ਦਾ ਕੋਈ ਵੀ ਟਾਈਮ ਵੇਲਾ ਨਹੀਂ ਹੁੰਦਾ, ਤੁਸੀਂ ਕਦੋਂ ਵੀ ਲਾ ਸਕਦੇ ਹੋ। ਸੋ ਤੀਆਂ ਦਾ ਇੱਕ ਸਪੈਸੀਫਿਕ ਮਹੀਨਾ, ਸਪੈਸੀਫਿਕ ਟਾਈਮ ਹੁੰਦਾ, ਇਸੇ ਲਈ ਅਸੀਂ ਆਪਣੇ ਇਸ ਪ੍ਰੋਗਰਾਮ ਦਾ ਨਾਮ ਉਦੋਂ ਉਲੀਕਿਆ ਸੀ 2011 ਚ ਰੌਣਕ ਤ੍ਰਿੰਜਣਾ ਦੀ। ਤੇ ਹੁਣ ਲਗਾਤਾਰ ਜੀ ਸਾਡਾ ਇਹ 6ਵਾਂ ਵਰਾ ਹੈ, ਜਿਹਨੂੰ ਕਿ ਸਾਡੀ ਟੀਮ ਦੇ ਸਾਰੇ ਮੈਂਬਰ ਮਨਜੋਤ ਧਾਲੀਵਾਲ, ਵਿਕਰਮ ਜੀ, ਪਰਮਜੀਤ ਦੀ, ਜਤਿੰਦਰ ਦੀ, ਪ੍ਰਦੀਪ, ਕਿ ਅਸੀਂ 5-6 ਕੁੜੀਆਂ ਨੇ, ਉਦੋਂ ਅਸੀਂ ਸਟੂਡੈਂਟ ਸੀ ਜਦੋਂ ਇਹ ਸ਼ੁਰੂ ਕੀਤਾ, ਬੜਾ ਹਾਰਡ ਟਾਈਮ ਸੀਗਾ ਉਦੋਂ, ਤੇ ਹੌਲੀ ਹੌਲੀ ਸਾਨੂੰ ਬੜੀ ਸਪੋਰਟ ਮਿਲੀ ਅੱਗੇ ਆ ਕੇ ਨਵੇਂ ਚਿਹਰੇ ਸਾਡੇ ਜਸ ਧਾਲੀਵਾਲ, ਪਵਨ ਬਰਾੜ, ਰੂਪੀ, ਹਰਪ੍ਰੀਤ, ਕਿ ਹੁਣ ਸਾਡਾ ਕੀ ਇਹ ਗਰੁੱਪ ਦਿਨੋ ਦਿਨ ਥੋੜਾ ਵੱਧਦਾ ਜਾ ਰਿਹਾ, ਅਸੀਂ ਗਰੋ ਕਰ ਰਹੇ ਹਾਂ, ਤੇ ਸਾਨੂੰ ਆਡੀਅੰਸ ਦਾ, ਲੋਕਾਂ ਦਾ, ਕਮਿਊਨਿਟੀ ਦਾ ਵੀ ਕਾਫੀ ਸਾਥ ਮਿਲ ਰਿਹਾ
ਜੀ। ਤੇ ਕੁਲਦੀਪ ਜੀ, ਕਿੱਥੇ ਹੋਣ ਜਾ ਰਿਹਾ ਤੇ ਕਿਹੜੀ ਤਰੀਕ, ਕਿਸ ਤਰੀਕ ਨੂੰ ਆ ਤੇ ਕਿਸ ਸਮੇਂ ਇਹ ਸ਼ੁਰੂ ਹੋਣਾ ਜੀ ਇਵੈਂਟ, ਇਹਦੇ ਬਾਰੇ ਵੀ ਜ਼ਰੂਰ ਦੱਸੋ।
ਹਾਂਜੀ, ਇਹ ਇਵੈਂਟ ਜੀ ਸਾਡਾ ਰੌਣਕ ਤ੍ਰਿੰਜਣਾ ਦੀ ਦਿਨ ਐਤਵਾਰ 4 ਸਤੰਬਰ ਨੂੰ ਸਪ੍ਰਿੰਗਵਿਲ ਟਾਊਨ ਹਾਲ ਵਿਖੇ ਸਪ੍ਰਿੰਗਵਿਲ ਹੋਣਾ, ਤੇ ਬਿਲਕੁਲ ਜੀ ਸਟੇਸ਼ਨ ਦੇ ਨਾਲ ਹੀ ਆ ਜੀ, ਵਾਕਿੰਗ ਡਿਸਟੈਂਸ ਕਈ ਆ, ਬਾਕੀ ਸਪਰਿੰਗਵਿਲ ਰੋਡ ਕਾਫੀ ਮਸ਼ਹੂਰ ਆ, ਸਪਰਿੰਗਵਿਲ ਸਪਰਿੰਗਵਿਲ ਰੋਡ ਦੇ ਉੱਪਰ ਹੀ ਆ, 405 ਸਪਰਿੰਗਵਿਲ ਰੋਡ ਆ। ਤੇ ਲੇਡੀਜ਼ ਈਵੈਂਟ ਆ, ਜਿਵੇਂ ਮੈਂ ਅੱਗੇ ਵੀ ਦੱਸਿਆ 12:30 ਅਸੀਂ ਡੋਰ ਓਪਨ ਕਰ ਦੇਣੇ ਆ, ਤੇ 1 ਜਿਹੜਾ ਸਾਡਾ ਪ੍ਰੋਗਰਾਮ ਆ ਸ਼ੁਰੂ ਹੋ ਜਾਏਗਾ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਅਸੀਂ ਆਡੀਅੰਸ ਲਈ ਸਪੈਸ਼ਲ ਰੱਖਿਆ ਜੀ ਮਿਸ ਐਂਡ ਮਿਸਿਸ ਤ੍ਰਿੰਜਣਾ ਹਰ ਸਾਲ ਦੀ ਤਰ੍ਹਾਂ, ਤੇ ਮੇਨ ਜੀ ਇਸ ਵੇਲੇ ਇਸ ਸਾਲ ਅਸੀਂ ਇੱਕ ਬਿਲਕੁਲ ਨਵੀਂ ਚੀਜ਼ ਲੈ ਕੇ ਆ ਰਹੇ ਹਾਂ, ਛੋਟੇ ਬੱਚਿਆਂ ਦਾ ਅਸੀਂ ਮਲਵਈ ਗਿੱਧਾ ਕਰਾ ਰਹੇ ਹਾਂ, ਕਿਉਂਕਿ ਇਹ ਜਿਹੜਾ ਮਲਵਈ ਗਿੱਧਾ ਕੁੜੀਆਂ ਦੁਆਰਾ ਅਸੀਂ ਸਟਾਰਟ ਕੀਤਾ ਸਾਡੀ
ਜੀ ਜੀ। ਕੁਲਦੀਪ ਜੀ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਮੈਨੂੰ ਲੱਗਦਾ ਕਿ ਕੁਲਦੀਪ ਹੋਰਾਂ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਟੁੱਟ ਗਿਆ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਦੁਬਾਰਾ ਸੰਪਰਕ ਬਣਾਉਣ ਦੀ। ਸੋ ਰੌਣਕ ਤ੍ਰਿੰਜਣਾ ਦੀ ਜਿਵੇਂ ਉਹਨਾਂ ਨੇ ਦੱਸਿਆ 4 ਸਤੰਬਰ ਨੂੰ ਸਪਰਿੰਗਵੇਲ ਵਿਖੇ ਹੋਣ ਜਾ ਰਿਹਾ ਜੀ, ਤੇ ਇਹਦੇ ਬਾਰੇ ਚ ਦਿਨ ਐਤਵਾਰ ਹੈ, ਤੇ 12:30 ਉਹਨਾਂ ਨੇ ਕਿਹਾ ਜੀ ਕਿ ਡੋਰ ਓਪਨ ਹੋ ਜਾਣੇ ਆ, ਤੇ 1 ਜਿਹੜਾ ਪ੍ਰੋਗਰਾਮ ਆ ਉਹ ਸ਼ੁਰੂ ਹੋਣਾ, ਤੇ ਉਹਨਾਂ ਨੂੰ ਦੁਬਾਰਾ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਮੈਂ ਓਨੀ ਦੇਰ ਚ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਮੈਂ ਉਹ ਜ਼ਰੂਰ ਲੈ ਲਵਾਂ। ਸਾਡੇ ਤੱਕ ਬਹੁਤ ਸਾਰੇ ਦੋਸਤ ਸੁਨੇਹਿਆਂ ਦੇ ਨਾਲ ਪਹੁੰਚੇ ਆ, ਹਾਜ਼ਰੀ ਲਵਾਈ ਆ। ਕ੍ਰਿਸ਼ਨਾ ਦਿਆਲ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਜੀ ਲਾਈਵ ਹੋ ਨਮਸਤੇ। ਸੋ ਸਾਡੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਮਸਤੇ ਜੀ, ਤੇ ਕਹਿੰਦੇ ਹੈਵ ਅ ਲਵਲੀ ਮਾਰਨਿੰਗ। ਉਹਨਾਂ ਨੇ ਇੱਕ ਕੱਪ ਪਲੇਟ ਜਿਹੜਾ ਆ ਫੁੱਲਾਂ ਦੇ ਨਾਲ ਭਰ ਕੇ ਭੇਜਿਆ, ਖੁਸ਼ਬੂਆਂ ਵੰਡ ਰਹੇ ਆ। ਬਹੁਤ ਬਹੁਤ ਧੰਨਵਾਦ ਕ੍ਰਿਸ਼ਨਾ ਜੀ ਹਾਜ਼ਰੀ ਲਗਵਾਉਣ ਦੇ ਲਈ, ਤੇ ਸਾਡੇ ਮਹਿਮਾਨ ਜਿਹੜੇ ਇੱਕ ਵਾਰ ਫੇਰ ਸਾਡੇ ਨਾਲ ਜੀ ਸੰਪਰਕ ਬਣਾ ਰਹੇ ਆ, ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਅੱਗੇ ਤੋਰਦੇ ਆ। ਸੋ ਕੁਲਦੀਪ ਜੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ 4 ਸਤੰਬਰ ਨੂੰ ਇਹ ਇਵੈਂਟ ਜਿਹੜਾ ਉਲੀਕਿਆ ਗਿਆ, ਤੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਵਾਰ ਛੋਟੀਆਂ ਕੁੜੀਆਂ ਜਿਹੜੀਆਂ ਛੋਟੇ ਬੱਚੇ ਨੇ ਉਹਨਾਂ ਦਾ ਮਲਵਈ ਗਿੱਧਾ ਤੁਸੀਂ ਲੈ ਕੇ ਆ ਰਹੇ ਹੋ, ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਕਰਸ਼ਣ ਇਸ ਵਾਰ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਰੱਖੇ ਨੇ?
ਹਾਂਜੀ, ਬਾਕੀ ਜੀ ਗਿੱਧੇ ਦੇ ਵਿੱਚ ਅਸੀਂ ਕਿ 50+ ਜਿਹੜੀਆਂ ਸਾਡੀਆਂ ਬੀਬੀਆਂ ਨੇ ਸਾਡੀਆਂ ਮਾਤਾਵਾਂ ਉਹਨਾਂ ਦੀਆਂ ਟੀਮਸ ਦਾ ਅਸੀਂ ਕੰਪੀਟੀਸ਼ਨ ਕਰਵਾ ਰਹੇ ਹਾਂ। ਸੋ ਸੀਨੀਅਰ ਗਿੱਧਾ ਕੰਪੀਟੀਸ਼ਨ ਹੋਣ ਜਾ ਰਿਹਾ ਜੀ ਸਾਡੇ ਇਸ ਈਵੈਂਟ ਤੇ, ਜਿਹੜੀ ਕਿ ਬਿਲਕੁਲ ਨਵੀਂ ਚੀਜ਼ ਆ, ਕਿਉਂਕਿ ਕੁੜੀਆਂ ਤਾਂ ਚਲੋ ਅਸੀਂ ਗਿੱਧਾ ਪਾਉਂਦੀਆਂ ਸੀਗਾ, ਸਾਨੂੰ ਸੀਗਾ ਕਿ ਅਸੀਂ ਮੌਕਾ ਦਈਏ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਵੀ ਕਿ ਉਹ ਵੀ ਅੱਗੇ ਆ ਕੇ ਇੰਜੋਏ ਕਰ ਸਕਣ
ਜੀ ਜੀ। ਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਕਰਸ਼ਣ ਰੱਖੇ ਗਏ ਨੇ? ਖਿੱਚ ਦਾ ਕੇਂਦਰ ਕੀ ਹੋਣਾ? ਵੈਸੇ ਤਾਂ ਇਹ ਵੀ ਖਿੱਚ ਦੇ ਕੇਂਦਰ ਹੈ ਜੀ, ਜਿਹੜੀਆਂ ਤੁਸੀਂ ਦੋ ਪੇਸ਼ਕਾਰੀਆਂ ਦੀ ਗੱਲ ਕੀਤੀ ਆ, ਜਿਹੜੀਆਂ ਬਜ਼ੁਰਗ ਔਰਤਾਂ ਦੇ ਗਿੱਧੇ ਦੀ ਗੱਲ ਔਰ ਬੱਚਿਆਂ ਕੋਲੋਂ ਮਲਵਈ ਗਿੱਧਾ।
ਹਾਂਜੀ, ਬਾਕੀ ਤੁਹਾਨੂੰ ਪਤਾ ਹੀ ਹੈ ਭੰਗੜਾ ਹਰ ਇਵੈਂਟ ਜਿਵੇਂ ਹੁੰਦਾ, ਬਾਕੀ ਗਰੁੱਪ ਪਰਫਾਰਮੈਂਸ ਨੇ, ਬਾਕੀ ਇੱਕ ਪਲੇ ਅਸੀਂ ਲੈ ਕੇ ਆ ਰਹੇ ਹਾਂ ਜਿਹੜੇ ਕਿ ਸਾਡੀ ਟੀਮ ਮੈਂਬਰ ਦੀਪਕ ਬਾਵਾ ਜੀ ਉਹਨਾਂ ਨੇ ਉਲੀਕਿਆ, ਉਹਨਾਂ ਨੇ ਰੈਡੀ ਕਰਨਾ ਉਹਨਾਂ ਵੱਲੋਂ, ਕਿ ਇਹ ਵੀ ਸਰਪ੍ਰਾਈਜ਼ ਆ ਇੱਕ ਸਾਰੀ ਆਡੀਅੰਸ ਵਾਸਤੇ ਕਿ ਹਮੇਸ਼ਾ ਦੀ ਤਰ੍ਹਾਂ ਇੱਕ ਸਿੱਖਿਆ ਦਾ ਇੱਕ ਪਲੇ ਜਿਹੜਾ ਜਿਵੇਂ ਕਿ ਅਸੀਂ ਆਪਣੇ ਇਵੈਂਟ ਚ ਲਿਆਉਣੇ ਆ, ਉਹ ਇਸ ਵਾਰ ਫੇਰ ਆ ਰਿਹਾ, ਇੱਕ ਪਲੇ ਤਿਆਰ ਕੀਤਾ ਗਿਆ। ਬਾਕੀ ਬੱਚਿਆਂ ਦੁਆਰਾ ਛੋਟੇ ਬੱਚਿਆਂ ਦੇ ਕਿਡਸ ਕੰਪੀਟੀਸ਼ਨ ਜਿਵੇਂ ਕਿ ਅਸੀਂ ਰੱਖਦੇ ਹਾਂ ਹਰ ਵਾਰ, ਕਿ ਜਿਹੜਾ ਬੱਚਾ ਸਭ ਤੋਂ ਵਧੀਆ ਪਰਫੋਰਮ ਕਰਦਾ ਸਟੇਜ ਤੇ, ਤਾਂ ਜੋ ਜਿਹੜੇ ਛੋਟੇ ਬੱਚੇ ਆ 4-5 ਸਾਲ ਤੋਂ ਛੋਟੇ ਉਹ ਵੀ ਅੱਗੇ ਆਉਣ, ਉਹਨਾਂ ਨੂੰ ਵੀ ਪ੍ਰੇਰਣਾ ਮਿਲੇ ਕਿ ਅਸੀਂ ਸਟੇਜ ਤੇ ਆ ਕੇ ਕੁਛ ਕਰੀਏ ਸਿੱਖੀਏ
ਜੀ ਜੀ। ਕੁਲਦੀਪ ਜੀ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਕਿਵੇਂ ਕੀਤਾ ਗਿਆ, ਕਿਉਂਕਿ ਬਹੁਤੀ ਵਾਰੀ ਸਮੱਸਿਆ ਇਹ ਵੀ ਆਉਂਦੀ ਆ ਜਦੋਂ ਸਾਡੀਆਂ ਭੈਣਾਂ ਉੱਥੇ ਪਹੁੰਚਦੀਆਂ ਬੱਚੇ ਨਾਲ ਹੁੰਦੇ ਆ, ਤੇ ਫਿਰ ਮੁਸ਼ਕਿਲ ਹੁੰਦੀ ਆ ਜੀ ਜਦੋਂ ਖਾਣ ਪੀਣ ਦਾ ਜਿਹੜਾ ਪ੍ਰਬੰਧ ਨਾ ਹੋਵੇ। ਸੋ ਖਾਣ ਪੀਣ ਦਾ ਪ੍ਰਬੰਧ ਜਿਹੜਾ ਉਹ ਕਿੱਦਾਂ ਦਾ ਕੀਤਾ ਗਿਆ, ਤੇ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਜਿਹੜੀ ਟਿਕਟ ਆ ਉਹ ਕਿੰਨੀ ਰੱਖੀ ਗਈ ਆ, ਤੇ ਕਿਸ ਤਰ੍ਹਾਂ ਉਹ ਟਿਕਟ ਜਿਹੜੀ ਲਈ ਜਾ ਸਕਦੀ ਆ? ਤੁਸੀਂ ਆਪਣੇ ਸੰਪਰਕ ਨੰਬਰ ਜਿਹੜੇ ਆ ਉਹ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰੋ।
ਹਾਂਜੀ ਜ਼ਰੂਰ ਜੀ, ਟਿਕਟ $15 ਹੈ ਜੀ ਇੱਕ ਅਡਲਟ ਦੀ, ਤੇ ਜੇ ਤਾਂ ਲਾਈਕ ਛੋਟੇ ਬੱਚਿਆਂ ਦੇ ਆ ਕਿ ਅਗਰ ਤਾਂ ਤੁਸੀਂ ਬੱਚੇ ਵਾਸਤੇ ਚੇਅਰ ਆਕੂਪਾਈ ਕਰਦੇ ਹੋ ਤਾਂ ਫੇਰ $15 ਦੀ ਟਿਕਟ ਹੈ, ਬਾਕੀ ਅਗਰ ਬੱਚੇ ਲਈ ਚੇਅਰ ਨਹੀਂ ਚਾਹੀਦੀ ਤੁਸੀਂ ਉਹਨੂੰ ਆਪਣੇ ਨਾਲ ਬਿਠਾ ਸਕਦੇ ਤਾਂ ਬੱਚੇ ਦੀ ਟਿਕਟ ਨਹੀਂ ਲੱਗੂਗੀ। 5 ਸਾਲ ਤੋਂ ਜਿਹੜੀ ਵੀ ਵੱਡਿਆਂ ਦੀ ਐਂਟਰੀ ਹੁੰਦੀ ਹੈ, ਜਿਵੇਂ ਜਿਹੜੇ ਬੱਚੇ ਨੂੰ ਸੀਟ ਚਾਹੀਦੀ ਹੈ ਉਹਦੀ ਵੀ $15 ਟਿਕਟ ਹੈ ਜੀ। ਤੇ ਬਾਕੀ ਖਾਣ ਪੀਣ ਦਾ ਤੁਸੀਂ ਕਿਹਾ ਉਹ ਅਸੀਂ ਪੂਰਾ ਪ੍ਰਬੰਧ ਕੀਤਾ ਹੋਇਆ, ਕੇਟਰਿੰਗ ਦਾ ਸਪੈਸ਼ਲ ਅੰਦਰ ਹਾਲ ਦੇ ਵਿੱਚ ਸਭ ਕੁਛ ਦਾ ਲਾਈਕ ਵੱਖ ਵੱਖ ਤਰ੍ਹਾਂ ਦੇ ਪਦਾਰਥ ਤੁਹਾਨੂੰ ਮਿਲਣਗੇ ਖਾਣ ਲਈ। ਬਾਕੀ ਪਾਰਕਿੰਗ ਦੀ ਵੀ ਮੈਂ ਦੱਸ ਚਾਹਾਂਗੀ ਕਿ ਬਹੁਤ ਪਾਰਕਿੰਗ ਅਵੇਲੇਬਲ ਆ, ਕੋਈ ਸਮੱਸਿਆ ਨਹੀਂ ਆਏਗੀ ਤੁਹਾਨੂੰ। ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਕਾਰਾਂ ਪਾਰਕ ਕਰਨੀਆਂ, ਇਹ ਵੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ, ਉਹ ਵੀ ਹਾਲ ਦੇ ਲਾਗੇ ਬਿਲਕੁਲ ਪਾਰਕਿੰਗ ਅਵੇਲੇਬਲ ਆ। ਤੇ ਬਾਕੀ ਤੁਸੀਂ ਟਿਕਟ ਲੈਣੀ ਆ ਤਾਂ ਅਸੀਂ ਪੈਂਫਲੇਟ ਰੌਣਕ ਤ੍ਰਿੰਜਣਾ ਦੀ ਤੇ ਆਪਣੇ ਕੰਟੈਕਟ ਸਾਰੇ ਦਿੱਤੇ ਹੋਏ ਨੇ। ਬਾਕੀ ਮੈਂ ਇੱਕ ਵਾਰ ਰਿਪੀਟ ਜ਼ਰੂਰ ਕਰਾਂਗੀ ਕਿ ਤੁਸੀਂ ਮਨਜੋਤ ਦੀ ਧਾਲੀਵਾਲ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ। ਉਹਨਾਂ ਦਾ ਨੰਬਰ ਹੈ ਜੀ 0415-263-936। ਮੈਂ ਇੱਕ ਵਾਰ ਫੇਰ ਰਿਪੀਟ ਕਰਦਾ ਜੀ 0415-263-936। ਬਾਕੀ ਪੋਸਟਰ ਦੇ ਉੱਤੇ ਅਸੀਂ ਏਰੀਏ ਦੇ ਅਕੋਰਡਿੰਗਲੀ ਵੱਖ ਵੱਖ ਕੰਟੈਕਟ ਦਿੱਤੇ ਹੋਏ ਨੇ, ਜਿਵੇਂ ਨੋਬਲ ਪਾਰਕ ਏਰੀਆ ਤੋਂ ਤੁਸੀਂ ਕਿਹਨੂੰ ਕੰਟੈਕਟ ਕਰ ਸਕਦੇ ਹੋ, ਕ੍ਰੈਨਬਨ ਏਰੀਆ ਤੋਂ ਤੁਸੀਂ ਕਿਸੇ ਨੂੰ ਤੁਹਾਡੇ ਲਾਗੇ ਜਿਹੜਾ ਉਹਨੂੰ ਕੰਟੈਕਟ ਕਰ ਸਕਦੇ। ਬਾਕੀ ਜ਼ਿਆਦਾ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਮਨਜੋਤ ਧਾਲੀਵਾਲ ਨੂੰ ਕੰਟੈਕਟ ਕਰ ਸਕਦੇ ਹੋ ਜੀ।
ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ, ਤੇ ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਇਸ ਵਾਰ ਦਾ ਵੀ ਰੌਣਕ ਤ੍ਰਿੰਜਣਾ ਦੀ ਪ੍ਰੋਗਰਾਮ ਜਿਹੜਾ ਆ ਬੇਹੱਦ ਸਫਲ ਪ੍ਰੋਗਰਾਮ ਹੋਏਗਾ ਹਮੇਸ਼ਾ ਦੀ ਤਰ੍ਹਾਂ, ਤੇ ਸਾਡੇ ਵੱਲੋਂ ਬਹੁਤ ਬਹੁਤ ਸ਼ੁਭੇਚਾਵਾਂ।
ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਹਰਮਨ ਰੇਡੀਓ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਸੁਨੇਹਾ ਲੋਕਾਂ ਤੱਕ ਪਹੁੰਚਾ ਸਕੀਏ। ਤੇ ਮੈਂ ਇਹੀ ਕਵਾਂਗੀ ਸਾਰੇ ਜ਼ਰੂਰ ਆਇਓ, ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ, ਆਓ ਤੇ ਅੱਜ ਜਿਹੜੇ ਸਰਪ੍ਰਾਈਜ਼ ਜਿਹੜੀਆਂ ਚੀਜ਼ਾਂ ਅਸੀਂ ਤੁਹਾਡੇ ਲਈ ਰੈਡੀ ਕੀਤੀਆਂ ਉਹ ਜ਼ਰੂਰ ਆ ਕੇ ਦੇਖੋ। ਬਹੁਤ ਬਹੁਤ ਧੰਨਵਾਦ ਜੀ।
ਜੀ ਸ਼ੁਕਰੀਆ। ਸੋ ਇਹ ਸਨ ਕੁਲਦੀਪ ਕੌਰ, ਰੌਣਕ ਤ੍ਰਿੰਜਣਾ ਦੀ ਪ੍ਰੋਗਰਾਮ ਦੇ ਬਾਰੇ ਸਾਨੂੰ ਡਿਟੇਲ ਦੇ ਵਿੱਚ ਦੱਸ ਰਹੇ ਸੀਗੇ। ਤੇ ਇਹਦੇ ਬਾਰੇ ਹੋਰ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਹੋ 0415-263-936 ਤੇ ਤੁਸੀਂ ਮਨਜੋਤ ਧਾਲੀਵਾਲ ਹੋਰਾਂ ਤੋਂ ਵੀ ਲੈ ਸਕਦੇ ਹੋ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਤਾਂ ਅਗਲੇ ਸਿਲਸਿਲੇ ਵੱਲ ਵਧਣ ਦਾ, ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਕੁਛ ਸੁਨੇਹੇ ਜਿਹੜੇ ਆ ਮੈਂ ਜ਼ਰੂਰ ਲੈ ਲਵਾਂ ਸਾਡੇ ਨਾਲ। ਅੱਗੇ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਟੈਕਸ ਮਾਹਿਰ ਜੁੜਨ ਜਾ ਰਹੇ ਨੇ ਸੁਖਵਿੰਦਰ ਜੱਜ ਹੋਰੀ। ਸੋ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸਾਡੇ ਰੇਡੀਓ ਨੂੰ ਸਹਿਯੋਗ ਵੀ ਕਰਦੇ ਨੇ ਤੇ ਆਪਣੇ ਬਿਜ਼ਨਸ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਵੀ ਮੁਹੱਈਆ ਕਰਵਾਉਂਦੇ ਨੇ। ਸੋ ਉਹਨਾਂ ਦੇ ਨਾਲ ਕੁਛ ਪਲਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਦੇ ਬਾਰੇ ਦੇ ਵਿੱਚ। ਸੋ ਬਹੁਤ ਜਲਦੀ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਹਾਂ। ਫਿਲਹਾਲ ਤੁਹਾਡੇ ਸੁਨੇਹੇ ਲੈਣੇ ਆ। ਸਾਡੇ ਨਾਲ ਬਹੁਤ ਦੇਰ ਤੋਂ ਸਾਂਝ ਬਣਾਈ ਹੋਈ ਹੈ ਬਿੰਦਰ ਹੋਰਾਂ ਨੇ ਆਸਟ੍ਰੇਲੀਆ ਤੋਂ। ਸੋ ਸਤਿ ਸ੍ਰੀ ਅਕਾਲ ਕਹਿੰਦੇ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਪਿਆ, ਸਾਡੀ ਤਾਂ ਅੱਜ ਛੁੱਟੀ ਹੋ ਗਈ ਸ਼ੈਪਟਨ ਚ ਰੇਨ ਕਰਕੇ। ਸੋ ਬਿੰਦਰ ਜੀ ਵੈਸੇ ਮੀਂਹ ਜਿਹੜਾ ਜੀ ਵੈਸੇ ਸਾਰੇ ਪਾਸੇ ਪੈ ਰਿਹਾ, ਜਿਵੇਂ ਮਿੰਟੂ ਬਰਾੜ ਹੋਰਾਂ ਨੇ ਵੀ ਗੱਲ ਕੀਤੀ ਸੀ ਵੀ ਉਹਨਾਂ ਦੇ ਕੰਮ ਦੀ ਵੀ ਅੱਜ ਥੋੜੀ ਛੁੱਟੀ ਵਾਂਗੂ ਹੀ ਜਾਪ ਰਹੀ ਹੈ ਗੱਲ। ਸੋ ਤੁਸੀਂ ਵੀ ਸ਼ੈਪਟਨ ਚ ਰੇਨ ਇੰਜੋਏ ਕਰ ਰਹੇ ਹੋ, ਕੋਈ ਗੱਲ ਨੀ, ਮੌਸਮ ਜਿਹੜਾ ਜੀ ਹਰ ਤਰ੍ਹਾਂ ਦਾ ਇੰਜੋਏ ਕਰਨਾ ਚਾਹੀਦਾ ਹੈ ਨਾ। ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਕਹਿੰਦੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਇਹਨਾਂ ਨੇ ਨਾ ਇੱਕ ਘਟਨਾ ਦਾ ਜ਼ਿਕਰ ਕੀਤਾ ਆ, ਘਟਨਾ ਜਾਂ ਇਸ ਨੂੰ ਨਿੱਕੀ ਕਹਾਣੀ ਤੁਸੀਂ ਕਹਿ ਲਓ, ਸਰਕਾਰੀ ਕੰਮ ਇਹਦਾ ਸਿਰਲੇਖ ਆ। ਕਹਿੰਦੇ ਤੋਪ ਦਾ ਲਾਇਸੈਂਸ ਲੈਣ ਲਈ ਪਿੰਡ ਦੇ ਇੱਕ ਆਮ ਜਿਹੇ ਬੰਦੇ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਇਹ ਦੇਖ ਕੇ ਵਕੀਲ ਤੇ ਉੱਥੇ ਖੜੇ ਆਮ ਬੰਦੇ ਹੈਰਾਨੀ ਨਾਲ ਦੇਖਣ ਲੱਗੇ। ਜੱਜ ਨੇ ਬੜੀ ਉਤਸੁਕਤਾ ਤੇ ਗੰਭੀਰਤਾ ਨਾਲ ਪੁੱਛਿਆ, ਤੂੰ ਹੋਸ਼ ਵਿੱਚ ਤਾਂ ਹੈ, ਤੋਪ ਦਾ ਲਾਇਸੈਂਸ ਲੈਣ ਦੀ ਕੀ ਲੋੜ ਪੈ ਗਈ ਤੈਨੂੰ? ਉਹ ਬੰਦਾ ਬੜਾ ਨਿਮਰਤਾ ਦੇ ਨਾਲ ਬੋਲਿਆ, ਜੱਜ ਸਾਹਿਬ ਪਿਛਲੇ ਦਿਨ ਸਾਡੇ ਪਿੰਡ ਹੜ੍ਹ ਆ ਗਿਆ ਸੀ ਜਿਸ ਕਰਕੇ ਮੇਰੀ ਸਾਰੀ ਫਸਲ ਮਰ ਗਈ। ਸਰਕਾਰ ਨੇ 50,000 ਦਾ ਮੁਆਵਜ਼ਾ ਦਿੱਤਾ ਸੀ ਪਰ ਮੇਰੇ ਬੈਂਕ ਅਕਾਊਂਟ ਵਿੱਚ 5,000 ਹੀ ਆਏ। ਇਸ ਤੋਂ ਬਾਅਦ ਜੱਜ ਸਾਹਿਬ ਮੈਂ ਬੇਰੁਜ਼ਗਾਰੀ ਤੇ 1,00,000 ਦਾ ਲੋਨ ਕਰਾਉਣ ਲਈ ਬੈਂਕ ਚ ਗਿਆ। ਸਾਰੀ ਜਾਂਚ ਪੜਤਾਲ ਕਰਕੇ ਉਹਨਾਂ ਸਿਰਫ 10,000 ਹੀ ਦਿੱਤਾ। ਇਸ ਤੋਂ ਬਾਅਦ ਜੱਜ ਸਾਹਿਬ ਭੈਣ ਦੇ ਵਿਆਹ ਲਈ ਰਾਸ਼ਨ ਤੇ ਮੈਂ 100 ਕਿਲੋ ਸ਼ੱਕਰ ਲੈਣ ਲਈ ਆਵੇਦਨ ਕੀਤਾ ਪਰ ਉਹਨਾਂ ਸਿਰਫ 15 ਕਿਲੋ ਸ਼ੱਕਰ ਦਿੱਤੀ। ਹੁਣ ਮੈਂ ਸਰਕਾਰੀ ਕੰਮ ਕਾਜ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਿਆ। ਅਸਲ ਚ ਮੈਨੂੰ ਆਪਣੇ ਖੇਤਾਂ ਚੋਂ ਬਾਂਦਰ ਭਜਾਉਣ ਲਈ ਪਿਸਤੌਲ ਦੀ ਲੋੜ ਹੈ ਤੇ ਜੇਕਰ ਕਹਿੰਦੇ ਤੋਪ ਦਾ ਲਾਇਸੈਂਸ ਮੰਗਾਂਗਾ ਤਾਂ ਤੁਸੀਂ ਪਿਸਤੌਲ ਦਾ ਲਾਇਸੈਂਸ ਦੇਵੋਗੇ, ਜੇਕਰ ਮੈਂ ਪਿਸਤੌਲ ਦਾ ਲਾਇਸੈਂਸ ਮੰਗਦਾ ਤਾਂ ਤੁਸੀਂ ਮੈਨੂੰ ਗੁਲੇਲ ਦਾ ਲਾਇਸੈਂਸ ਦੇ ਦਿੰਦੇ, ਰਾਜ ਨਹੀਂ ਸੇਵਾ। ਸੋ ਬਹੁਤ ਭਰਪੂਰ ਵਿਅੰਗ, ਬਹੁਤ ਵਧੀਆ ਕਟਾਕਸ਼ ਜਿਹੜਾ ਜੀ ਇਸ ਨਿੱਕੀ ਕਹਾਣੀ ਦੇ ਰਾਹੀਂ ਕੀਤਾ ਗਿਆ ਸਾਡੇ ਪ੍ਰਬੰਧ ਦੇ ਉੱਤੇ। ਸੋ ਸਰਕਾਰੀ ਪ੍ਰਬੰਧ ਜਿਹੜਾ ਆ ਉਹ ਕਿਸ ਹੱਦ ਤੱਕ ਗਿਰ ਚੁੱਕਿਆ, ਇਸ ਦੀ ਇਹ ਕਾਫੀ ਵਧੀਆ ਉਦਾਹਰਣ ਜਿਹੜੀ ਆ ਇਸ ਨਿੱਕੀ ਕਹਾਣੀ ਚ ਪੇਸ਼ ਹੋਈ ਆ। ਸੋ ਅੱਗੇ ਨਿਰਵੈਰ ਸਿੰਘ ਨਵੀਂ ਵਿਨੀਪੈਗ ਵਾਲੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਹਨਾਂ ਨੇ ਮਿੰਟੂ ਬਰਾੜ ਹੋਰਾਂ ਦੇ ਨਾਲ ਜਿਹੜੀ ਖ਼ਬਰ ਸਾਂਝੀ ਕਰਨ ਦੀ ਗੱਲ ਕੀਤੀ ਸੀ ਉਹ ਅਸੀਂ ਉਸ ਸਿਲਸਿਲੇ ਚ ਕਰ ਚੁੱਕੇ ਹਾਂ ਤੇ ਹਾਜ਼ਰੀ ਲਵਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਨਿਰਵੈਰ ਜੀ। ਤੇ ਅੱਗੇ ਸਤਨਾਮ ਗਿੱਲ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਸੀ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਜੀ। ਤੇ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਸੀ 8:27 ਤੇ, ਸੋ ਉਹਨਾਂ ਨੇ ਕਿਹਾ ਸੀ ਅਸੀਂ ਸਾਰੇ ਸੁਣ ਰਹੇ ਹਾਂ ਜੀ ਪ੍ਰੋਗਰਾਮ ਤੇ। ਉਹਨਾਂ ਨੇ ਸਰਬਜੀਤ ਚੀਮਾ ਹੋਰਾਂ ਦੇ ਨਾਲ ਇੱਕ ਗਰੁੱਪ ਫੋਟੋ ਵੀ ਆਪਣੇ ਦੋਸਤਾਂ ਦੇ ਨਾਲ ਭੇਜੀ ਆ ਤੇ ਕਹਿੰਦੇ ਬਹੁਤ ਸੋਹਣਾ ਮੌਸਮ ਹੈ ਜੀ ਅੱਜ ਓਨਟਾਰੀਓ ਦੇ ਵਿਚ, ਤੇ ਕਹਿੰਦੇ ਮੈਂ ਹੰਟਸਵਿਲੇ ਦੇ ਵਿਚ ਅਸੀਂ ਹੈਗੇ ਆ। ਸੋ ਉਥੋਂ ਉਹਨਾਂ ਨੇ ਇਹ ਫੋਟੋ ਜਿਹੜੀ ਆ ਉਹ ਭੇਜੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਮਿੰਟੂ ਬਰਾੜ ਹੋਰਾਂ ਦੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿਚ ਵੀ ਸਾਂਝ ਪਾਈ ਸੀ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਇਸ ਤੋਂ ਅੱਗੇ ਸਾਡੇ ਨਾਲ ਸੁਖਦੀਪ ਸਿੰਘ ਮਿਲਡੂਰਾ ਤੋਂ ਜੁੜੇ ਸੀ, ਇਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ ਵੀਰੇ, ਬਹੁਤ ਪਿਆਰ ਭਰੀ ਸ਼ੁਭ ਸਵੇਰ ਤੁਹਾਨੂੰ ਵੀ ਹਨਾ, ਤੇ ਵਧੀਆ ਦਿਨ ਰਹੇ ਤੁਹਾਡਾ ਇਹ ਅਸੀਂ ਆਸ ਕਰਦੇ ਹਾਂ। ਤੇ ਅੱਗੇ ਗੁਰਪਰਨਦੀਪ ਸਿੰਘ ਬਲੈਕਟਾਊਨ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡਾ ਦਿਨ ਵਧੀਆ ਰਹੇ ਅਸੀਂ ਇਹ ਅਰਦਾਸ ਕਰਦੇ ਹਾਂ। ਤੇ ਅੱਗੇ ਸਾਡੇ ਨਾਲ ਨਪਿੰਦਰ ਰੀਹਲ ਮੈਲਬਨ ਵਾਲੇ ਵੀ ਜੁੜੇ ਆ, ਸਤਿ ਸ੍ਰੀ ਅਕਾਲ ਅਮਰਦੀਪ ਜੀ ਸਾਰੇ ਸਰੋਤਿਆਂ ਨੂੰ ਤੇ ਸੁਖਵਿੰਦਰ ਜੀ ਨੂੰ। ਕਹਿੰਦੇ ਮੈਂ ਪੁੱਛਣਾ ਚਾਹੁੰਦਾ ਘਰ ਖਰੀਦਣ ਦੇ ਬਾਰੇ। ਸੋ ਬਿਲਕੁਲ ਮੈਂ ਤੁਹਾਡਾ ਇਹ ਸਵਾਲ ਜਿਹੜਾ ਆ ਉਹ ਸੁਖਵਿੰਦਰ ਹੋਰਾਂ ਦੇ ਨਾਲ ਉਸ ਸਿਲਸਿਲੇ ਦੇ ਵਿਚ ਜ਼ਰੂਰ ਸ਼ਾਮਲ ਕਰਦੀ ਆ। ਨਪਿੰਦਰ ਜੀ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ, ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਉਹ ਸਾਂਝ ਪਾ ਰਹੇ ਆ, ਮੈਂ ਉਹਨਾਂ ਦੇ ਸੁਨੇਹੇ ਵੀ ਜਲਦੀ ਜਲਦੀ ਚ ਲੈ ਲਵਾਂ। ਸਾਡੇ ਨਾਲ ਬਹੁਤ ਪਹਿਲਾਂ ਤੋਂ ਸਾਂਝ ਪਾਈ ਆ ਸੋਨੂ ਪੰਨੂ ਹੋਰਾਂ ਨੇ, ਤੇ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਜੀ ਕੁਛ ਕਾਵ ਸਤਰਾਂ ਨੇ, ਉਹਨਾਂ ਨੇ ਸਾਨੂੰ ਭੇਜੀਆਂ। ਕਹਿੰਦੇ ਇੱਕ ਵਾਰ ਇੱਕ ਮੁਟਿਆਰ ਘੜੇ ਨੂੰ ਢਾਕ ਉੱਪਰ ਰੱਖ ਕੇ ਪਾਣੀ ਭਰਨ ਜਾ ਰਹੀ ਹੈ ਤੇ ਬੁੱਲੇ ਸ਼ਾਹ ਨੇ ਕਾਫੀ ਦਰੂਪ ਚ ਕੁਝ ਲਾਈਨਾਂ ਲਿਖੀਆਂ ਨੇ। ਕਹਿੰਦੇ ਨੇਕ ਨਸੀਬ ਤੇਰੇ ਉਹ ਘੜਿਆ ਚੜਿਆ ਜਾਨਾ ਢਾਕ ਪਰਾਈ, ਚੂੜੇ ਵਾਲੀ ਬਾਂਹ ਸੱਜਣਾ ਦੀ ਜਾਨਾ ਗਲ ਵਿਚ ਪਾਈ। ਘੜੇ ਵੱਲੋਂ ਬੁੱਲੇ ਸ਼ਾਹ ਦਾ ਜਵਾਬ ਹੈ ਜੀ, ਪਹਿਲਾਂ ਵਾਂਢ ਕਹੀਆਂ ਦੀ ਖਾਧੀ ਫਿਰ ਘਰ ਘੁਮਿਆਰਾਂ ਆਏ, ਪਾਣੀ ਵਿਚ ਰਲ ਗਾਰਾ ਹੋਏ ਅਸੀਂ ਚੱਕ ਤੇ ਸੀਸ ਕਟਾਏ, ਅੱਠ ਪਹਿਰ ਅੱਗ ਹਿਜ਼ਰ ਦੀ ਸਾੜੀ ਅਸੀਂ ਉਥੇ ਰੰਗ ਵਟਾਏ, ਗਲੀ ਗਲੀ ਫਿਰ ਦਿੱਤਾ ਹੋਕਾ ਫਿਰ ਘਰ ਸੱਜਣਾ ਦੇ ਆਏ, ਰੱਸੀ ਬੰਨ ਫਿਰ ਖੂਹ ਵਿਚ ਲੰਮ ਕੇ ਅਸੀਂ ਗਿਣ ਗਿਣ ਗੋਤੇ ਲਾਏ, ਇੰਨੇ ਦੁੱਖ ਝੱਲ ਝੱਲ ਕੇ ਬੁੱਲਿਆ ਅਸੀਂ ਢਾਕ ਮਹਿਬੂਬ ਦੀ ਆਏ। ਸੋ ਬਹੁਤ ਖੂਬ ਜੀ, ਤੇ ਬਹੁਤ ਵਧੀਆ ਇਹਦੇ ਨਾਲ ਸੁਨੇਹਾ ਵੀ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਸੋਨੂੰ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਇੰਦਰ ਹੁਰੀ ਜੁੜੇ ਸੀ ਜੀ ਐਲਏ ਤੋਂ, ਲੋਸ ਏਂਜਲਸ ਤੋਂ ਇੰਦਰਜੀਤ ਸਿੰਘ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵੀ। ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਤੇ ਇੰਜੋਏ ਕਰ ਰਹੇ ਹਾਂ, ਸ਼ੁਕਰੀਆ। ਕਹਿੰਦੇ ਤੁਸੀਂ ਪੰਜਾਬੀ ਤੇ ਪੰਜਾਬੀਆਂ ਦੇ ਲਈ ਹਾਰਡ ਵਰਕ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਂਝ ਪਾਉਣ ਦੇ ਲਈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ। ਤੇ ਤੁਸੀਂ ਸਾਨੂੰ ਅਮੈਰੀਕਾ ਦੇ ਵਿਚ ਸੁਣ ਰਹੇ ਹੋ, USA ਦੇ ਵਿਚ ਸੁਣ ਰਹੇ ਹੋ, ਇਹਦੇ ਨਾਲ ਸਾਨੂੰ ਹੋਰ ਵੀ ਜ਼ਿਆਦਾ ਸਕੂਨ ਮਿਲਦਾ, ਤਸੱਲੀ ਮਿਲਦੀ ਹੈ ਜੀ। ਤੇ ਤੁਸੀਂ ਨਾਲ ਹੀ ਨਾਲ ਪ੍ਰੋਗਰਾਮ ਪਸੰਦ ਕਰਦੇ ਹੋ, ਹੌਸਲਾ ਅਫਜ਼ਾਈ ਸਾਡੀ ਕਰਦੇ ਹੋ, ਤੇ ਸਾਡੇ ਲਈ ਇਹ ਹੌਸਲਾ ਅਫਜ਼ਾਈ ਜਿਹੜੀ ਹੈ ਜੀ ਉਹ ਟੋਨਿਕ ਦਾ ਕੰਮ ਕਰਦੀ ਹੈ, ਅਸੀਂ ਹੋਰ ਜ਼ਿਆਦਾ ਇਹਦੇ ਨਾਲ ਦਲੇਰ ਹੁੰਦੇ ਹਾਂ ਹਨਾ, ਪ੍ਰੋਗਰਾਮਾਂ ਦੀ ਪੇਸ਼ਕਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ, ਹੋਰ ਉਪਰਾਲੇ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਦੋਸਤੋ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਲੈਂਦੇ ਰਹਾਂਗੇ, ਪਰ ਸਾਡੇ ਕੋਲ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਸਾਡੇ ਕੋਲ ਸਮਾਂ ਜਿਹੜਾ ਉਹ ਇੰਨਾ ਬਚਦਾ ਹੀ ਨਹੀਂ ਹੈ ਕਿ ਇਸ ਪ੍ਰੋਗਰਾਮ ਦੇ ਵਿਚ ਅਸੀਂ ਕਿਸੇ ਵਿਸ਼ੇ ਨੂੰ ਛੋਹ ਸਕੀਏ। ਵੈਸੇ ਮੈਂ ਸ਼ੁਰੂਆਤ ਦੇ ਵਿਚ ਗੱਲ ਕੀਤੀ ਸੀ ਕਿ ਅਸੀਂ ਆਪਣੀ ਸਿਹਤ ਪ੍ਰਤੀ ਜਿਹੜਾ ਅਵੇਸਲਾ ਪਾਉਂਦੇ ਹਾਂ ਪੰਜਾਬੀਆਂ ਦਾ ਖਾਸ ਕਰਕੇ, ਉਹਦੇ ਉੱਪਰ ਗੱਲਬਾਤ ਅੱਜ ਕਰਨੀ ਸੀ, ਪਰ ਸਮਾਂ ਸਾਡੇ ਕੋਲ ਬਚਿਆ ਨਹੀਂ ਕਿਉਂਕਿ ਸਾਡੇ ਅਗਲੇ ਸਿਲਸਿਲੇ ਦੇ ਵਿਚ ਸੁਖਵਿੰਦਰ ਜੀ ਅੱਜ ਸਾਡੇ ਨਾਲ ਜੁੜਨ ਜਾ ਰਹੇ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਉੱਤੇ। ਸੋ ਬਹੁਤ ਜਲਦੀ ਉਹਨਾਂ ਦੇ ਨਾਲ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿਚ। ਵਿੱਚ ਦੋਸਤ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਇਹ ਗੀਤ ਵਿਸ਼ੇਸ਼ ਤੌਰ ਤੇ ਭੇਜਿਆ ਸੀ ਜੀ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਚਲਾਉਣ ਦੇ ਲਈ। ਸੋ ਉਹਨਾਂ ਦੀ ਫਰਮਾਇਸ਼ ਤੇ ਗੀਤ ਤੁਹਾਡੀ ਨਜ਼ਰ ਕੀਤਾ ਸੀ, ਉਮੀਦ ਕਰਦੇ ਆ ਪਸੰਦ ਜ਼ਰੂਰ ਆਇਆ ਹੋਣਾ। ਤੇ ਹੁਣ ਸਾਡੇ ਕੋਲ ਸਮਾਂ ਜਿਹੜਾ ਜੀ ਉਹ ਬਚਿਆ ਨਹੀਂ ਆ, ਸੋ ਇਸ ਕਰਕੇ ਅਸੀਂ ਅਗਲੇ ਸਿਲਸਿਲੇ ਬਾਅਦ ਜਲਦੀ ਜਲਦੀ ਵੱਧਦੇ ਹਾਂ। ਤੇ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਜੱਜ ਹੁਰੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਚੁੱਕੇ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਚ। ਬਹੁਤ ਬਹੁਤ ਸਵਾਗਤ ਸੁਖਵਿੰਦਰ ਜੀ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੇ ਨਾਲ ਹੀ ਨਾਲ ਅੱਜ ਦੇ ਵਿਸ਼ੇ ਦੇ ਬਾਰੇ ਵੀ ਸਰੋਤਿਆਂ ਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ। ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਸੀ ਜੀ ਕਿ ਅੱਜ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਦੇ ਬਾਰੇ ਚ ਗੱਲਬਾਤ ਕਰਾਂਗੇ ਕਿ ਟੈਕਸ ਟ੍ਰੀਟਮੈਂਟ ਜਿਹੜੀ ਆ ਇਨਵੈਸਟਮੈਂਟ ਪ੍ਰਾਪਰਟੀ ਦੀ ਕਿਸ ਤਰ੍ਹਾਂ ਦੀ ਹੁੰਦੀ ਆ। ਸੋ ਇਹਦੇ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਤੇ ਸਰੋਤਿਆਂ ਦਾ ਵੀ ਜੇ ਕੋਈ ਸਵਾਲ ਹੋਵੇ ਤਾਂ ਆਪਾਂ ਜ਼ਰੂਰ ਲੈਣ ਦੇ ਵਿਚ ਖੁਸ਼ੀ ਮਹਿਸੂਸ ਕਰਾਂਗੇ। ਤੇ ਸੁਖਵਿੰਦਰ ਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਪੁੱਛਣਾ ਚਾਹਾਂਗੀ ਕਿ ਜਿੱਦਾਂ ਇਨਵੈਸਟਮੈਂਟ ਪ੍ਰਾਪਰਟੀ ਆ ਜਾਂ ਕੋਈ ਰੈਂਟਲ ਪ੍ਰਾਪਰਟੀ ਹੈ ਨਾ, ਉਹਦੇ ਬਾਰੇ ਦੇ ਵਿਚ ਪਹਿਲਾਂ ਤਾਂ ਸਾਨੂੰ ਕਲੀਅਰ ਕਰੋ ਕਿ ਇਹ ਇਨਵੈਸਟਮੈਂਟ ਪ੍ਰਾਪਰਟੀ ਜਿਹੜੀ ਆ ਉਹ ਕਿਸ ਨੂੰ ਆਪਾਂ ਕਹਿੰਦੇ ਆ।
ਹਾਂਜੀ ਅਮਰਦੀਪ ਜੀ, ਇਨਵੈਸਟਮੈਂਟ ਪ੍ਰਾਪਰਟੀ ਤੋਂ ਭਾਵ ਆ ਕਿ ਜਦੋਂ ਤੁਸੀਂ ਆਪਣਾ ਘਰ ਆਪਣਾ ਜਦੋਂ ਕਿਰਾਏ ਤੇ ਦਿੰਦੇ ਹੋ, ਸੋ ਉਹ ਤੋਂ ਜਦੋਂ ਇਨਕਮ ਆਉਣ ਲੱਗ ਪੈਂਦੀ ਆ, ਸੋ ਮਤਲਬ ਵੀ ਤੁਸੀਂ ਉਹਨੂੰ ਐਜ਼ ਏ ਇੱਕ ਇਨਵੈਸਟਮੈਂਟ ਕੀਤੀ ਆਪਣੀ ਆਪਣੀ ਜਿਹੜੇ ਕਹਿ ਲਓ ਕਿ ਪੈਸਾ ਇਨਵੈਸਟ ਕੀਤਾ ਇੱਕ ਘਰ ਦੇ ਵਿੱਚ, ਉਹਨੂੰ ਅੱਗੇ ਕਿਰਾਏ ਤੇ ਚਾੜ ਦਿੱਤਾ, ਉਹ ਤੋਂ ਜਿਹੜੀ ਇਨਕਮ ਜਨਰੇਟ ਕਰਦੇ ਹੋ, ਸੋ ਮਤਲਬ ਵੀ ਰੈਂਟਲ ਇਨਕਮ ਜਿਹੜੀ ਹੁੰਦੀ ਆ। ਹੁਣ ਜਿਹੜੇ ਘਰ ਨੇ ਉਹ ਚਾਹੇ ਤੁਹਾਡਾ ਨਾਰਮਲ ਘਰ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਕਹਿੰਦੇ ਨੇ, ਸੋ ਜਿਵੇਂ ਮੋਸਟਲੀ 80% ਜਾਂ 90% ਜਿਹੜੇ ਇਨਵੈਸਟਮੈਂਟ ਪ੍ਰੋਪਰਟੀਜ਼ ਆਪਣੇ ਤਗਬੇ ਦੇ ਜਿਹੜੇ ਕਹਿ ਲਓ ਕਿ ਬੈਕਗਰਾਉਂਡ ਦੇ ਨੇ ਉਹ ਮੋਸਟਲੀ ਘਰ ਹੀ ਲੈਂਦੇ ਨੇ, ਸੋ ਜਾਂ ਕਮਰਸ਼ੀਅਲ ਪ੍ਰੋਪਰਟੀ ਵੀ ਇਹ ਹੋ ਸਕਦੀ ਆ। ਸੋ ਕਮਰਸ਼ੀਅਲ ਪ੍ਰੋਪਰਟੀ ਤੋਂ ਭਾਵ ਆ ਕਿ ਜਿਵੇਂ ਆਫਿਸਿਸ ਹੋ ਗਏ ਜਾਂ ਦੁਕਾਨਾਂ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਬਿਜ਼ਨਸ ਰਨ ਕੀਤੇ ਜਾਂਦੇ ਨੇ, ਸੋ ਜੇ ਬਿਜ਼ਨਸ ਵਾਸਤੇ ਤੁਸੀਂ ਕੋਈ ਪ੍ਰੋਪਰਟੀ ਲਈ ਆ ਜਿਹਨੂੰ ਕਿ ਕਮਰਸ਼ੀਅਲ ਪ੍ਰੋਪਰਟੀ ਦਾ ਨਾਂ ਦਿੱਤਾ ਗਿਆ, ਸੋ ਜੇ ਉਹ ਵੀ ਤੁਸੀਂ ਕਿਰਾਏ ਤੇ ਚਾੜਦੇ ਹੋ, ਸੋ ਉਹ ਤੋਂ ਵੀ ਤੁਹਾਨੂੰ ਜਦੋਂ ਮਤਲਬ ਵੀ ਰੈਂਟਲ ਇਨਕਮ ਆਉਂਦੀ ਆ, ਸੋ ਉਹ ਵੀ ਇਨਵੈਸਟਮੈਂਟ ਪ੍ਰੋਪਰਟੀ ਦੇ ਵਿੱਚ ਹੀ ਆਉਂਦਾ
ਜੀ। ਤੇ ਸੁਖਵਿੰਦਰ ਜੀ, ਜਦੋਂ ਅਸੀਂ ਟੈਕਸ ਦੀ ਗੱਲ ਕਰਦੇ ਹਾਂ, ਟੈਕਸ ਟ੍ਰੀਟਮੈਂਟ ਦੀ, ਜਿੱਦਾਂ ਇਨਵੈਸਟਮੈਂਟ ਪ੍ਰੋਪਰਟੀ ਦਾ ਕੀ ਫਾਇਦਾ ਹੁੰਦਾ ਆ ਟੈਕਸ ਦੇ ਵਿੱਚ ਜਾਂ ਟੈਕਸ ਬਚਾਉਣ ਦੇ ਵਿੱਚ?
ਸਭ ਤੋਂ ਮੇਨ ਜਿਹੜਾ ਆਪਣਾ, ਕਿਉਂਕਿ ਹੁਣ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਜੇ ਲਈ ਹੋਈ ਆ ਜਾਂ ਲੈਣ ਬਾਰੇ ਤੁਸੀਂ ਅੱਗੇ ਪਲਾਨ ਕਰ ਰਹੇ ਹੋ, ਸੋ ਮੇਰੇ ਖਿਆਲ ਚ ਆਪਣਾ ਕਿਉਂਕਿ ਹੋਲ ਪਰਪਸ ਉਹਦਾ ਹੈਗਾ ਵਾ ਕਿ ਇੱਕ ਤਾਂ ਆਪਣੀ ਤੁਸੀਂ ਇਕੁਇਟੀ ਵਧਾਉਣੀ, ਮਤਲਬ ਵੀ ਤੁਸੀਂ ਕਹਿ ਲਓ ਕਿ ਪੈਸਾ ਜਿੱਥੇ ਇਨਵੈਸਟ ਕੀਤਾ ਮੇਕ ਸ਼ੋਰ ਕਰਨਾ ਚਾਹੁੰਦੇ ਹੋ ਕਿ ਉਹਦੀ ਵੈਲਿਊ ਵਧੇ, ਮਤਲਬ ਸੋ ਜੇ ਪੈਸਾ ਤੁਹਾਡਾ ਬੈਂਕ ਅਕਾਊਂਟ ਦੇ ਵਿੱਚ ਪਿਆ ਮੰਨ ਲਓ $50,000-$60,000, ਸੋ ਤੈਨੂੰ ਪਤਾ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਨਾ ਇੰਟਰਸਟ ਨਹੀਂ ਮਿਲਦਾ ਤੈਨੂੰ ਉਸ ਪੈਸੇ ਦੇ ਉੱਤੇ, ਸੋ ਜੇ ਇੰਟਰਸਟ ਮਿਲਦਾ ਵੀ ਆ ਉਹ ਵੀ ਟੈਕਸੇਬਲ ਹੁੰਦਾ, ਉਹ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ। ਸੋ ਇੱਥੇ ਜੇ ਤੁਸੀਂ ਇੱਕੀ ਤਰ੍ਹਾਂ ਮਤਲਬ ਈਜ਼ੀਐਸਟ ਵੇ ਹੈ ਕਿ ਤੁਸੀਂ ਆਪਣਾ ਉਹ ਵਾਲਾ ਪੈਸਾ ਕਿਸੇ ਘਰ ਦੇ ਵਿੱਚ ਜਿਵੇਂ ਉਹਨੂੰ ਬਾਏ ਕਰਨ ਲਈ ਇਨਵੈਸਟ ਕਰਦੇ ਹੋ, ਪਰ ਮੇਕ ਸ਼ੋਰ ਕਰਨਾ ਚਾਹੁੰਦੇ ਹੋ ਕਿ ਉਹਦੀ ਵੈਲਿਊ ਵੀ ਵਧੇ, ਸੋ ਤਾਂ ਕਿ ਮਤਲਬ ਵੀ ਜਿੱਦਾਂ ਜਿੱਦਾਂ ਵੈਲਿਊ ਵੱਧਦੀ ਆ ਉਸੇ ਤਰ੍ਹਾਂ ਉਸਦੀ ਆਪਣਾ ਕਹਿ ਲਓ ਵੀ ਤੁਹਾਡੀ ਇਕੁਇਟੀ ਵੀ ਵੱਧਦੀ ਆ। ਸੋ ਦੂਸਰਾ ਹੈ ਕਿ ਟੈਕਸ ਦਾ ਜੋ ਸਭ ਤੋਂ ਇਨਵੈਸਟਮੈਂਟ ਪ੍ਰੋਪਰਟੀ ਲੈਣ ਦਾ ਇਹ ਫਾਇਦਾ ਹੈ ਕਿ ਜਿਹੜੀ ਨੈਗੇਟਿਵ ਗੇਅਰਿੰਗ ਆ, ਸੋ ਨੈਗੇਟਿਵ ਗੇਅਰਿੰਗ ਕਰਕੇ ਟੈਕਸ ਦੇ ਵਿੱਚ ਤੁਹਾਡੀ ਕਟੌਤੀ ਹੁੰਦੀ ਆ। ਸੋ ਹੁਣ ਨੈਗੇਟਿਵ ਗੇਅਰਿੰਗ ਤੋਂ ਭਾਵ ਹੈ ਕਿ ਮੰਨ ਲਓ ਤੁਸੀਂ ਕੋਈ ਵੀ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਤੁਸੀਂ ਆਪਣਾ ਘਰ ਲਿਆ, ਸੋ ਉਹਨੂੰ ਤੁਸੀਂ ਅੱਗੇ ਕਿਰਾਏ ਦੇ ਉੱਤੇ ਚਾੜ ਦਿੱਤਾ ਕਿਰਾਏਦਾਰ ਮੂਵ ਕਰਕੇ, ਸੋ ਕਿਸੇ ਵੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਮੰਨ ਲਓ ਉਸ ਤੋਂ ਤੁਹਾਡੀ ਜੇ ਨੈਗੇਟਿਵ ਗੇਅਰਿੰਗ ਤੋਂ ਇਨਕਮ ਮੰਨ ਲਓ ਕਿ $20,000 ਆ ਰਹੀ ਆ, ਪਰ ਉਸ ਪ੍ਰੋਪਰਟੀ ਨੂੰ ਮੈਨੇਜ ਕਰਨ ਦੇ ਜਾਂ ਆਪਣਾ ਸਾਰਾ ਕੁਝ ਜਿਹੜੇ ਓਵਰਆਲ ਐਕਸਪੈਂਸਿਸ ਨੇ, ਕਾਫੀ ਵੱਡੀ ਲਿਸਟ ਆ ਇਹ ਵਾਲੀ, ਸੋ ਇਹਦੇ ਬਾਰੇ ਆਪਾਂ ਇੱਕ ਪ੍ਰੋਪਰ ਸੈਗਮੈਂਟ ਦੇ ਵਿੱਚ ਕਵਰ ਕਰਾਂਗੇ। ਸੋ ਮੰਨ ਲਓ ਕਿ ਉਹ ਪ੍ਰੋਪਰਟੀ ਦੇ ਰਿਲੇਟਡ ਜਿੰਨੇ ਵੀ ਖਰਚੇ ਨੇ, ਸੋ ਉਹ $30,000 ਦੇ ਤੁਹਾਡੇ ਹੋ ਗਏ ਨੇ, ਸੋ ਹੁਣ ਉਹਦੇ ਪਿੱਛੋਂ ਪ੍ਰੋਪਰਟੀ ਵਿੱਚੋਂ $20,000 ਤੁਹਾਡੀ ਇਨਕਮ ਆਈ, $30,000 ਉਹਦੇ ਖਰਚੇ ਆ ਗਏ ਪੂਰੇ ਇੱਕ ਸਾਲ ਦੇ ਵਿੱਚ, ਸੋ $10,000 ਤੁਹਾਨੂੰ ਉਸ ਦੇ ਵਿੱਚੋਂ ਲੋਸ ਹੋ ਰਿਹਾ ਵਾ। ਸੋ ਜਿਹੜਾ $10,000 ਲੋਸ ਤੁਹਾਨੂੰ ਹੋ ਰਿਹਾ ਵਾ ਜਦੋਂ ਆਪਣੀ ਤੁਸੀਂ ਟੈਕਸ ਰਿਟਰਨ ਕਰਦੇ ਹੋ, ਸੋ ਜੇ ਮੰਨ ਲਓ ਤੁਸੀਂ ਕਿਤੇ ਜੋਬ ਕਰ ਰਹੇ ਹੋ ਉੱਥੋਂ ਤੁਹਾਡੀ $50,000 ਇਨਕਮ ਆਈ ਆ, ਸੋ 50,000 ਡਾਲਰ ਦੇ ਉੱਤੇ ਤੁਹਾਡਾ ਮੰਨ ਲਓ ਕਿ 9,000 ਟੈਕਸ ਬਣਿਆ। ਸੋ ਇਨਵੈਸਟਮੈਂਟ ਪ੍ਰੋਪਰਟੀ ਹੁਣ ਨੈਗਟਿਵ ਗੇਅਰਿੰਗ ਚੀਜ਼ ਕੀ ਕਰਦੀ ਹੈ ਕਿ ਜਿਹੜੀ ਤੁਹਾਡੀ ਮਤਲਬ ਤੁਸੀਂ 10,000 ਆਪਦੀ ਦੂਸਰੀ ਇਨਕਮ ਦੇ ਵਿੱਚੋਂ ਤੁਹਾਡੀ ਇਨਕਮ ਘਟਾ ਦਿੰਦੀ ਆ। ਸੋ ਤੁਹਾਡੀ 50,000 ਛੱਡ ਕੇ ਜਿਹੜੀ ਇਨਕਮ ਆ ਟੈਕਸੇਬਲ ਉਹ 40,000 ਡਾਲਰ ਹੋ ਜਾਂਦੀ ਆ। ਸੋ 40,000 ਤੇ ਮੰਨ ਲਓ ਤੁਹਾਡਾ 7,000 ਡਾਲਰ ਟੈਕਸ ਬਣਿਆ। ਸੋ ਟੈਕਸ ਦੇ ਵਿੱਚ ਕਟੌਤੀ ਕਰਨ ਪੱਖੋਂ ਇਹ ਬਹੁਤ ਵਧੀਆ ਚੀਜ਼ ਆ। ਸੋ ਨੈਗਟਿਵ ਗੇਅਰਿੰਗ ਤਾਂ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਵਿੱਚ ਵੀ, ਜਿਵੇਂ ਇੱਥੋਂ ਦੀਆਂ ਜਿਹੜੀਆਂ ਗਵਰਨਮੈਂਟਸ ਵੀ ਆ, ਜਦੋਂ ਇਲੈਕਸ਼ਨ ਤੋਂ ਪਹਿਲਾਂ ਬੜਾ ਇਹ ਹੌਟ ਟੌਪਿਕ ਸੀਗਾ ਕਿ ਨੈਗਟਿਵ ਗੇਅਰਿੰਗ ਨੂੰ ਬੰਦ ਕੀਤਾ ਜਾਵੇ, ਕਿਉਂਕਿ ਉਹਦਾ ਕਾਰਨ ਇਹ ਸੀਗਾ ਕਿ ਮਤਲਬ ਆਸਟ੍ਰੇਲੀਅਨ ਗਵਰਨਮੈਂਟ ਨੂੰ ਜਿਹੜਾ ਰੈਵੀਨਿਊ ਆਉਂਦਾ ਉਹ ਟੈਕਸਿਸ ਤੋਂ ਆਉਂਦਾ ਵਾ। ਸੋ ਜਿਹੜੇ ਟੈਕਸ ਕਲੈਕਟ ਕਰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਮਤਲਬ ਕਹਿ ਲਓ ਕਿ ਰੈਵੀਨਿਊ ਦਾ ਇੱਕ ਸਾਧਨ ਆ, ਕਿਉਂਕਿ ਹੁਣ ਨੈਗਟਿਵ ਗੇਅਰਿੰਗ ਹੈ ਮਾਰਕੀਟ ਦੇ ਵਿੱਚ। ਸੋ ਨੈਗਟਿਵ ਗੇਅਰਿੰਗ ਤੋਂ ਟੈਕਸ ਦੀ ਕਟੌਤੀ ਹੁੰਦੀ ਆ, ਪਰ ਆਪਾਂ ਜਿਵੇਂ ਇਨਵੈਸਟਰ ਹੋ ਆਪਾਂ ਟੈਕਸ ਪੇਅਰ ਹਾਂ, ਸੋ ਉਹਦਾ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਹੁੰਦਾ ਵਾ। ਸੋ ਜੇ ਨੈਗਟਿਵ ਇਸ ਕਰਕੇ ਇਨਵੈਸਟਮੈਂਟ ਪ੍ਰੋਪਰਟੀ ਲੈਣ ਦੇ ਦੋ ਫਾਇਦੇ ਨੇ, ਇੱਕ ਤਾਂ ਤੁਹਾਡੀ ਕਹਿ ਲਓ ਕਿ ਮਤਲਬ ਜਿਹੜੀ ਘਰਾਂ ਦੀ ਵੈਲਿਊ ਵੱਧਦੀ ਆ, ਉਹਦੇ ਵਿੱਚ ਤੁਹਾਡੀ ਇਕੁਇਟੀ ਵੱਧਦੀ ਆ, ਤੁਸੀਂ ਇੱਕ ਤਰ੍ਹਾਂ ਮਤਲਬ ਅਮੀਰ ਹੁੰਦੇ ਹੋ। ਸੋ ਕਿਉਂਕਿ ਬੁਢਾਪੇ ਦੇ ਵਿੱਚ ਤੁਹਾਨੂੰ ਮੰਨ ਲਓ ਕਿ ਆਉਣ ਵਾਲੀ ਕਹਿ ਲਓ ਵੀ ਅਗਲੀ ਜਿਹੜੀ ਆਪਣੀ ਇੱਥੇ ਜਨਰੇਸ਼ਨ ਆ ਉਹਨਾਂ ਵਾਸਤੇ ਉਹ ਐਸੈਟਸ ਨੇ। ਦੂਸਰਾ ਇਹ ਆ ਕਿ ਨਾਲ ਨਾਲ ਇਹਦਾ ਟੈਕਸ ਦੇ ਵਿੱਚ ਵੀ ਫਾਇਦਾ ਹੁੰਦਾ, ਨੈਗਟਿਵ ਗੀਰਿੰਗ ਦੇ ਥਰੂ ਟੈਕਸ ਦੇ ਵਿੱਚ ਜਿਹੜੀ ਕਟੌਤੀ ਹੁੰਦੀ ਆ ਉਹਦਾ ਵੀ ਫਾਇਦਾ ਹੁੰਦਾ ਇਸ ਦੇ ਵਿੱਚ।
ਜੀ, ਸੋ ਨੈਗਟਿਵ ਗੇਅਰਿੰਗ ਤੋਂ ਭਾਵ ਇਹੀ ਲਿਆ ਜਾ ਸਕਦਾ ਕਿ ਜਦੋਂ ਤੁਸੀਂ ਜਿਹੜਾ ਰੈਂਟ ਆ ਉਹ ਆ ਰਿਹਾ, ਇਨਕਮ ਆ ਰਹੀ ਹੈ, ਪਰ ਉਸ ਤੋਂ ਜ਼ਿਆਦਾ ਜਿਹੜੇ ਖਰਚੇ ਆ ਉਹ ਉਸ ਪ੍ਰੋਪਰਟੀ ਦੇ ਲਈ ਤੁਸੀਂ ਪੇ ਕਰ ਰਹੇ ਹੋ, ਤੇ ਉਹ ਖਰਚੇ ਜਿਹੜੇ ਆ ਉਹ ਨੈਗਟਿਵ ਗੇਅਰਿੰਗ ਦੇ ਵਿੱਚ ਹੀ ਗਿਣੇ ਜਾਣਗੇ। ਜੀ ਸੁਖਵਿੰਦਰ ਜੀ, ਜੀ ਮੈਨੂੰ ਲੱਗਦਾ ਦੋਸਤੋ ਸੁਖਵਿੰਦਰ ਹੋਰਾਂ ਨਾਲ ਸਾਡਾ ਜਿਹੜਾ ਸੰਪਰਕ ਹੈ ਉਹ ਕੱਟ ਗਿਆ। ਸੋ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਇਨਵੈਸਟਮੈਂਟ ਪ੍ਰੋਪਰਟੀ ਦੇ ਬਾਰੇ ਚ ਕਿ ਟੈਕਸ ਜਿਹੜਾ ਜੀ ਉਹਦੀ ਟ੍ਰੀਟਮੈਂਟ ਕੀ ਹੁੰਦੀ ਹੈ ਜਦੋਂ ਅਸੀਂ ਕੋਈ ਵੀ ਪ੍ਰੋਪਰਟੀ ਦੇ ਉੱਤੇ ਇਨਵੈਸਟ ਕਰਦੇ ਹਾਂ, ਚਾਹੇ ਉਹ ਕਮਰਸ਼ੀਅਲ ਆ ਚਾਹੇ ਉਹ ਘਰ ਹੈ, ਹਨਾ, ਜਿਵੇਂ ਉਹਨਾਂ ਨੇ ਦੱਸਿਆ ਜੀ ਆਫਿਸਿਸ ਵੀ ਹੋ ਸਕਦੇ ਆ। ਸੋ ਉਹ ਜਿਹੜੀ ਇਨਵੈਸਟਮੈਂਟ ਆ ਉਹਦਾ ਸਾਨੂੰ ਕੀ ਫਾਇਦਾ ਹੁੰਦਾ ਔਰ ਟੈਕਸ ਦੇ ਵਿੱਚ ਅਸੀਂ ਕੀ ਫਾਇਦਾ ਜਿਹੜਾ ਉਹ ਲੈ ਸਕਦੇ ਹਾਂ ਉਹਦੇ ਤੋਂ, ਸੋ ਉਹਦੇ ਬਾਰੇ ਆਪਾਂ ਗੱਲਬਾਤ ਉਹਨਾਂ ਦੇ ਨਾਲ ਕਰ ਰਹੇ ਹਾਂ। ਸੋ ਅੱਗੇ ਆਪਾਂ ਮੈਨੂੰ ਲੱਗਦਾ ਕਿ ਹੋਰ ਜਿਹੜੇ ਸਵਾਲ ਆ ਇਹਦੇ ਨਾਲ ਸੰਬੰਧਿਤ ਹੋਰ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਜਿੱਦਾਂ ਹੀ ਸਾਡਾ ਜਿਹੜਾ ਸੰਪਰਕ ਆ ਉਹ ਬਣਦਾ। ਤੇ ਸਾਡੇ ਨਾਲ ਨਪਿੰਦਰ ਰੀਹਲ ਮੈਲਬਨ ਤੋਂ ਵੀ ਜੁੜੇ ਹੋਏ ਆ ਕਾਫੀ ਦੇਰ ਦੇ, ਉਹਨਾਂ ਨੇ ਵੀ ਇੱਕ ਸਵਾਲ ਜਿਹੜਾ ਆ ਉਹ ਰੱਖਿਆ ਸੁਖਵਿੰਦਰ ਹੋਰਾਂ ਦੇ ਇਸ ਸਿਲਸਿਲੇ ਦੇ ਵਿੱਚ ਪੁੱਛਣ ਦੇ ਲਈ, ਅਸੀਂ ਉਹ ਵੀ ਉਹਨਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੇ ਸਾਡੇ ਨਾਲ ਇੱਕ ਵਾਰ ਫੇਰ ਸੰਪਰਕ ਬਣ ਗਿਆ ਸੁਖਵਿੰਦਰ ਸਿੰਘ ਹੋਰਾਂ ਦਾ, ਤੇ ਗੱਲਬਾਤ ਜਿਹੜੀ ਨੈਗੇਟਿਵ ਗੇਅਰਿੰਗ ਦੇ ਉੱਤੇ ਚੱਲ ਰਹੀ ਸੀ। ਸੋ ਨੈਗੇਟਿਵ ਗੇਅਰਿੰਗ ਦੇ ਬਾਰੇ ਚ ਸੁਖਵਿੰਦਰ ਜੀ, ਜਿੱਥੋਂ ਤੱਕ ਮੈਨੂੰ ਥੋੜਾ ਬਹੁਤਾ ਪਤਾ ਲੱਗਿਆ, ਕਿਉਂਕਿ ਮੈਂ ਥੋੜੀ ਜਿਹੀ ਇਹਨਾਂ ਚੀਜ਼ਾਂ ਦੇ ਵਿੱਚ ਨਲਾਇਕ ਕਿਸਮ ਦੀ ਆ, ਤੇ ਕਈ ਗੱਲਾਂ ਜਿਹੜੀਆਂ ਅਕਾਊਂਟਸ ਦੀਆਂ ਜਾਂ ਇਹੋ ਜਿਹੇ ਜਿਹੜੀਆਂ ਚੀਜ਼ਾਂ ਉਹ ਮੇਰੀ ਥੋੜੀ ਜਿਹੀ ਸਮਝ ਚ ਲੇਟ ਪੈਂਦੀਆਂ। ਸੋ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਜਿਹੜੀ ਅਸੀਂ ਇਨਵੈਸਟਮੈਂਟ ਕਰਦੇ ਹਾਂ ਕਿਸੇ ਵੀ ਪ੍ਰੋਪਰਟੀ ਦੇ ਉੱਤੇ, ਉਹਦੇ ਜਿਹੜੇ ਖਰਚੇ ਆ ਜਦੋਂ ਉਹ ਵੱਧ ਜਾਂਦੇ ਆ, ਹਨਾ, ਤੇ ਉਸ ਨੂੰ ਨੈਗੇਟਿਵ ਗੇਅਰਿੰਗ ਦੇ ਵਿੱਚ ਪਾ ਕੇ ਉਹਦਾ ਜਿਹੜਾ ਫਾਇਦਾ ਆ ਉਹ ਟੈਕਸ ਦੇ ਵਿੱਚ ਲਿਆ ਜਾ ਸਕਦਾ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇੱਕ ਨੈਗੇਟਿਵ ਗੇਅਰਿੰਗ ਕਹਿ ਲਓ ਕਿ ਇੱਕ ਅਕਾਊਂਟਿੰਗ ਦੀ ਟੈਕਸੇਸ਼ਨ ਦੀ ਟਰਮ ਆ, ਜਿਹਦਾ ਸਿੱਧਾ ਸਾਧਾ ਆਪਾਂ ਪੰਜਾਬੀ ਦੇ ਵਿੱਚ ਕਹੀਏ ਕਿ ਜਿਹੜੇ ਤੁਹਾਡੇ ਖਰਚੇ ਨੇ, ਜਿਹੜਾ ਜਿਹਦੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਆ, ਜੇ ਇਨਕਮ ਤੋਂ ਜ਼ਿਆਦਾ ਵੱਧ ਜਾਣ ਉਹਦੇ ਵਿੱਚੋਂ ਜਿਹੜਾ ਮਤਲਬ ਖਰਚਾ ਜਿੰਨਾ ਵਧਿਆ ਹੋਇਆ ਉਹ ਤੁਹਾਡੀ ਜਿਹੜੀ ਇੰਪਲਾਇਮੈਂਟ ਜਾਂ ਦੂਸਰੀ ਇਨਕਮ ਆ ਉਹਦੇ ਵਿੱਚੋਂ ਆਫਸੈਟ ਹੁੰਦਾ, ਮਤਲਬ ਉਹ ਚੋਂ ਘਟਦਾ ਵਾ, ਤੇ ਓਵਰਆਲ ਤੁਹਾਨੂੰ ਉਹਦੇ ਵਿੱਚ ਟੈਕਸ ਦੇ ਵਿੱਚ ਕਟੌਤੀ ਹੁੰਦੀ ਆ।
ਮੈਂ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਅਸੀਂ ਪ੍ਰੋਪਰਟੀ ਕੋਈ ਵੀ ਇਨਵੈਸਟਮੈਂਟ ਪ੍ਰੋਪਰਟੀ ਜਿਹੜੀ ਆ ਉਹ ਖਰੀਦਣ ਦੇ ਬਾਰੇ ਸੋਚਣਾ ਤੇ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਆ ਇਹਦੇ ਬਾਰੇ ਵੀ ਜ਼ਰੂਰ ਦੱਸੋ।
ਸਭ ਤੋਂ ਪਹਿਲਾਂ ਅਮਰਦੀਪ ਜੀ, ਜਿਵੇਂ ਬਹੁਤ ਹੀ ਵਧੀਆ ਕੁਐਸਚਨ ਆ ਇਹ ਤੁਸੀਂ ਦੱਸਿਆ ਕਿ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ, ਕਿਉਂਕਿ ਇਹ ਜਿੰਨੀ ਵੀ ਗੱਲਬਾਤ ਆ ਇਹ ਸਾਰੀ ਜਿਹੜਾ ਟੈਕਸ ਲਾਅ ਆ ਜੋ ਕਿ ਆਪਣਾ ਰਿਟਨ ਲਾਅ ਹੈ, ਮਤਲਬ ਜਿਹੜਾ ਅਸੀਂ ਗੱਲ ਕਰ ਰਹੇ ਹਾਂ, ਸੋ ਉਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ। ਸੋ ਸਭ ਤੋਂ ਪਹਿਲਾਂ ਤਾਂ ਜਾਣਕਾਰੀ, ਫਿਰ ਉਸ ਲਾਅ ਨੂੰ ਅਪਲਾਈ ਵੀ ਕਿਵੇਂ ਕਰਨਾ। ਸੋ ਉਸ ਵਾਸਤੇ ਮੇਰੇ ਖਿਆਲ ਚ ਜਿਹੜੇ ਸਾਡੇ ਵਰਗੇ ਬੰਦੇ ਅਕਾਊਂਟੈਂਟਸ ਹੁੰਦੇ ਨੇ, ਮਤਲਬ ਇੱਕ ਵੱਡਾ ਰੋਲ ਪਲੇ ਕਰਦੇ ਨੇ। ਸੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਲੈਣ ਬਾਰੇ ਸੋਚ ਰਹੇ ਹੋ, ਸੋ ਮੈਂ ਕਹਾਂਗਾ ਕਿ ਆਪਣਾ ਜਿਹੜਾ ਵੀ ਤੁਹਾਡਾ ਅਕਾਊਂਟੈਂਟ ਆ, ਮਤਲਬ ਤੁਸੀਂ ਉਹਦੇ ਨਾਲ ਬੈਠ ਕੇ ਉਸ ਬਾਰੇ ਸਲਾਹ ਕਰੋ ਲੈਣ ਤੋਂ ਪਹਿਲਾਂ, ਕਿਉਂਕਿ ਇਹ ਵਾਲੇ ਜਿਹੜੇ ਚੀਜ਼ਾਂ ਨੈਗੇਟਿਵ ਗੀਅਰਿੰਗ ਆ ਤੁਹਾਡੀ, ਜਿੱਦਾਂ ਤੁਸੀਂ ਇੱਕ ਵਾਰੀ ਲੋਨ ਸੈਟਅਪ ਕਰਵਾ ਲਿਆ ਵਾ ਉਸ ਤੇ ਫਿਰ ਉਸੇ ਤਰ੍ਹਾਂ ਹੀ ਉਹਨੇ ਉਹਨੇ ਚੱਲਣਾ ਵਾ। ਸੋ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਲੋਨ ਜਦੋਂ ਲੈਣ ਦੀ ਸੋਚ ਰਹੇ ਹੋ, ਸੋ ਮੇਕ ਸ਼ੋਰ ਕਰੋ ਕਿ ਜਿਹੜਾ ਇਨਵੈਸਟਮੈਂਟ ਪ੍ਰੋਪਰਟੀ ਦੇ ਉੱਤੇ ਲੋਨ ਲੈਣਾ ਵਾ ਉਹ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਓ, ਕਿਉਂਕਿ ਜਿਹੜਾ ਇੰਟਰਸਟ ਕੰਪੋਨੈਂਟ ਆ ਜਿਹੜਾ ਲੋਨ ਦੇ ਉੱਤੇ ਤੁਸੀਂ ਵਿਆਜ ਪੇ ਕਰਦੇ ਹੋ ਉਹ ਟੈਕਸ ਡਿਡਕਟੇਬਲ ਹੁੰਦਾ। ਸੋ ਜਿੰਨਾ ਜ਼ਿਆਦਾ ਵਿਆਜ ਪੇ ਕਰੂੰਗੇ ਉਨਾ ਹੀ ਨੈਗੇਟਿਵ ਗੀਅਰਿੰਗ ਦੇ ਵਿੱਚ ਫਾਇਦਾ ਹੋਣਾ। ਦੂਸਰਾ ਹੁਣ ਮੰਨ ਲਓ ਕਿ ਨੋਰਮਲੀ ਜਿਹੜਾ ਇਨਵੈਸਟਮੈਂਟ ਪ੍ਰੋਪਰਟੀ ਕਹਿ ਲਓ ਕਿ ਆਪਣੇ ਕੋਲ ਆਪਣੇ ਬੈਕਗਰਾਉਂਡ ਦੇ ਪੰਜਾਬੀ ਬੈਕਗਰਾਉਂਡ ਦੇ ਜਿਹੜੇ ਭੈਣ ਭਰਾ ਆਉਂਦੇ ਨੇ, ਸੋ ਨੋਰਮਲੀ ਹਸਬੈਂਡ ਵਾਈਫ ਹੁੰਦੇ ਨੇ। ਸੋ ਕਈ ਵਾਰੀ ਹੁੰਦਾ ਕਿ ਹਸਬੈਂਡ ਵਾਈਫ ਦੋਨੋਂ ਬਰਾਬਰ ਦੀ ਇਨਕਮ ਹੁੰਦੀ ਆ, ਕਈ ਵਾਰੀ ਹੁੰਦਾ ਕਿ ਹਸਬੈਂਡ ਦੀ ਇਨਕਮ ਜ਼ਿਆਦਾ ਹੁੰਦੀ ਆ, ਵਾਈਫ ਪਾਰਟ ਟਾਈਮ ਕੰਮ ਕਰਦੀ ਆ, ਕਈ ਵਾਰੀ ਹੁੰਦਾ ਕਿ ਹਸਬੈਂਡ ਹੀ ਇਕੱਲਾ ਕੰਮ ਕਰਦਾ, ਸੋ ਵਾਈਫ ਬੱਚਿਆਂ ਨੂੰ ਸੰਭਾਲਦੀ ਆ। ਸੋ ਸੋਸ਼ਲ ਸਰਕਮਸਟਾਂਸਿਸ ਇੱਦਾਂ ਦੇ ਹੁੰਦੇ ਨੇ। ਸੋ ਉਸ ਪੱਖੋਂ ਦੇਖਣਾ ਪੈਂਦਾ ਕਿ ਜਿਹੜੀ ਤੁਹਾਡੀ ਓਨਰਸ਼ਿਪ ਆ ਉਸ ਪ੍ਰੋਪਰਟੀ ਨੂੰ ਉਹਨੂੰ ਕਿਸ ਤਰ੍ਹਾਂ ਮਤਲਬ ਡਿਵਾਈਡ ਕੀਤਾ ਜਾਵੇ, ਕਿ 100% ਹਸਬੈਂਡ ਨੂੰ ਹੀ ਓਨਰ ਬਣਾਇਆ ਜਾਵੇ ਜਾਂ ਕਿਸ ਤਰ੍ਹਾਂ ਉਹਦੀ ਰੇਸ਼ੋ ਸੈਟਅਪ ਕੀਤੀ ਜਾਵੇ ਕਿ ਨੈਗੇਟਿਵ ਗੀਅਰਿੰਗ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲਿਆ ਜਾ ਸਕੇ। ਸੋ ਇਹ ਇੰਡੀਵਿਜੁਅਲ ਟੂ ਇੰਡੀਵਿਜੁਅਲ, ਫੈਮਿਲੀ ਟੂ ਫੈਮਿਲੀ, ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਇੱਕ ਇੱਕ ਸਾਰਿਆਂ ਵਾਸਤੇ ਇੱਕ ਕੋਈ ਇਹਦਾ ਸਰਟਨ ਜਵਾਬ ਨਹੀਂ ਆ। ਸੋ ਇਸ ਕਰਕੇ ਆਪਦੇ ਤੁਹਾਡੇ ਕੀ ਸਰਕਮਸਟਾਂਸਿਸ ਨੇ, ਮੈਂ ਕਹਾਂਗਾ ਕਿ ਜੇ ਲੋਨ ਬਾਰੇ ਸੋਚ ਰਹੇ ਹੋ ਸੋ ਜ਼ਰੂਰ ਆਪਣੇ ਅਕਾਊਂਟੈਂਟ ਨੂੰ ਮਿਲੋ, ਤਾਂ ਕਿ ਇਹ ਵਾਲੀਆਂ ਸਾਰੀਆਂ ਚੀਜ਼ਾਂ ਪ੍ਰੋਪਰਲੀ ਤੁਸੀਂ ਸੈਟਅਪ ਕਰਾਓ, ਤੇ ਤਾਂ ਕਿ ਇਹਦਾ ਆਉਣ ਵਾਲੇ ਟਾਈਮ ਚ ਤੁਸੀਂ ਪ੍ਰੋਪਰਲੀ ਇਹਦਾ ਫਾਇਦਾ ਲੈ ਸਕੋ।
ਜੀ, ਤੇ ਸੁਖਿੰਦਰ ਜੀ, ਕੈਪੀਟਲ ਗੇਨ ਟੈਕਸ ਜਿਹੜਾ ਆ ਇਨਵੈਸਟਮੈਂਟ ਪ੍ਰੋਪਰਟੀ ਦੇ ਉੱਤੇ, ਉਹਦਾ ਕੀ ਮਤਲਬ ਆ?
ਹਾਂਜੀ, ਕੈਪੀਟਲ ਗੇਨ ਟੈਕਸ, ਅਮਰਦੀਪ ਜੀ, ਹੁਣ ਤੱਕ ਆਪਾਂ ਜਿਹੜੀ ਗੱਲ ਕਰਦੇ ਸੀਗੇ ਵੀ ਜਦੋਂ ਤੁਸੀਂ ਪ੍ਰੋਪਰਟੀ ਲੈ ਲਈ ਆ, ਸੋ ਜਦੋਂ ਤੁਸੀਂ ਪ੍ਰੋਪਰਟੀ ਜਿੰਨਾ ਚਿਰ ਤੁਹਾਡੀ ਉਹ ਪ੍ਰੋਪਰਟੀ ਤੁਹਾਡੇ ਕੋਲ ਆ, ਉਹਦਾ ਨੈਗੇਟਿਵ ਗੀਅਰਿੰਗ ਮਤਲਬ ਟੈਕਸ ਦੇ ਵਿੱਚ ਜਿਹੜੀ ਕਟੌਤੀ ਤੁਸੀਂ ਕਰਦੇ ਹੋ ਉਹਦਾ ਫਾਇਦਾ ਲੈ ਰਹੇ ਹੋ। ਪਰ ਕੈਪੀਟਲ ਗੇਨ ਇੱਕ ਇਹ ਵੀ ਇੱਕ ਤਰ੍ਹਾਂ ਦਾ ਟੈਕਸ ਆ ਜਿਹੜਾ ਤੁਸੀਂ ਜਦੋਂ ਐਸੈਟਸ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੇਚਦੇ ਹੋ, ਜਿਵੇਂ ਸ਼ੇਅਰਸ ਹੋ ਗਿਆ ਜਾਂ ਜਿਹੜੇ ਰੀਅਲ ਸਟੇਟ ਹੋ ਗਈ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੀ ਜਿਵੇਂ ਅੱਜ ਗੱਲ ਕਰਦੇ ਆ। ਸੋ ਮੰਨ ਲਓ ਕਿ ਕੱਲ ਨੂੰ ਸਰਕਮਸਟਾਂਸਿਸ ਏਦਾਂ ਦੇ ਆ ਜਾਂਦੇ ਕਿ ਤੁਹਾਨੂੰ ਘਰ ਤੁਸੀਂ ਵੇਚ ਰਹੇ ਹੋ, ਕਿਤੇ ਹੋਰ ਮੂਵ ਆਊਟ ਹੋ ਰਹੇ ਹੋ, ਹੋਰ ਕੰਟਰੀ ਚ ਜਾ ਰਹੇ ਹੋ ਜਾਂ ਇੰਟਰ ਸਟੇਟ ਕਿਤੇ ਮੂਵ ਆਊਟ ਹੋ ਰਹੇ ਹੋ, ਕੋਈ ਵੀ ਸਰਕਮਸਟਾਂਸਿਸ ਹੁੰਦੇ, ਤੁਹਾਨੂੰ ਪਤਾ ਕਿ ਇੱਥੇ ਰੀਅਲ ਸਟੇਟ ਦੀ ਬਹੁਤ ਵੱਡੀ ਮਾਰਕੀਟ ਆ। ਸੋ ਕਈ ਵਾਰੀ ਹੁੰਦਾ ਕਿ ਨਹੀਂ ਆਪਣਾ ਇਹਨੂੰ ਘਰ ਨੂੰ ਵੇਚ ਕੇ ਹੋਰ ਥਾਂ ਤੇ ਘਰ ਲੈ ਲਿਆ ਜਾਵੇ। ਸੋ ਜਦੋਂ ਉਹ ਤੁਸੀਂ ਘਰ ਨੂੰ ਵੇਚਦੇ ਹੋ ਉਹਦੇ ਉੱਤੇ ਜਦੋਂ ਜਿੰਨਾ ਵੀ ਮੁਨਾਫਾ ਹੋਇਆ ਉਸ ਘਰ ਨੂੰ ਵੇਚ ਕੇ ਮਤਲਬ, ਸੋ ਉਹਦੇ ਉੱਤੇ ਜੋ ਮੁਨਾਫਾ ਹੋਇਆ ਉਹਦੇ ਉੱਤੇ ਇੱਕ ਟੈਕਸ ਲੱਗਦਾ ਜਿਹਨੂੰ ਕੈਪੀਟਲ ਗੇਨ ਟੈਕਸ ਕਹਿੰਦੇ ਨੇ। ਸੋ ਜੇ ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀ ਆ, ਸੋ ਮੰਨ ਲਓ ਕਿ ਤੁਸੀਂ 4 ਸਾਲ ਪਹਿਲਾਂ ਆਪਦਾ ਘਰ $4,00,000 ਦਾ ਲਿਆ, ਕਿਤੇ ਵੀ ਪੂਰੇ ਆਸਟ੍ਰੇਲੀਆ ਦੇ ਵਿੱਚ ਕਿਤੇ ਵੀ ਹੋ ਸਕਦਾ, ਕਿਸੇ ਵੀ ਸਰਕਮਸਟਾਂਸਿਸ ਕਰਕੇ ਤੁਹਾਨੂੰ ਉਹ ਘਰ ਵੇਚਣਾ ਪੈ ਰਿਹਾ, ਆਪਣੇ ਬੈਕਗਰਾਉਂਡ ਦੇ ਵੈਸੇ ਮੈਂ ਕਹਾਂ ਕਿ ਗੇਨ ਵੀ ਬਹੁਤ ਘੱਟ ਨੇ ਜਿਹੜੇ, ਕਿਉਂਕਿ ਬਿਲੀਵ ਕਰਦੇ ਨੇ ਐਸੈਟਸ ਬਿਲਡ ਕਰਨੇ, ਤੇ ਕਿਉਂਕਿ ਯੰਗ ਜਨਰੇਸ਼ਨ ਆ, ਸੋ ਹਜੇ ਐਸੈਟਸ ਲੈ ਰਹੇ ਨੇ, ਵੇਚਣ ਵਾਲੇ ਪਾਸੇ ਬਹੁਤ ਘੱਟ ਨੇ। ਵੈਸੇ ਵੀ ਮੇਰੇ ਖਿਆਲ ਆਪਣੇ ਪੰਜਾਬੀਆਂ ਦੇ ਵਿੱਚ ਇਹ ਆ ਕਿ ਆਪਾਂ ਜਿਹੜੇ ਐਸੈਟਸ ਨੇ ਆਪਦੇ ਮਤਲਬ ਵੀ ਅਗਲੀ ਜਨਰੇਸ਼ਨ ਨੂੰ ਪਾਸ ਆਨ ਕਰਦੇ ਹਾਂ, ਸੋ ਵੇਚਣ ਚ ਬਹੁਤ ਘੱਟ ਬਿਲੀਵ ਕਰਦੇ ਹਾਂ। ਪਰ ਫੇਰ ਵੀ ਜੇ ਤੁਸੀਂ ਤੁਹਾਡੇ ਸਰਕਮਸਟਾਂਸਿਸ ਇੱਦਾਂ ਦੇ ਨੇ ਵੀ ਤੈਨੂੰ ਵੇਚਣਾ ਪੈ ਰਿਹਾ ਵਾ, ਸੋ ਮੰਨ ਲਓ ਕਿ ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ ਸੀ ਕਿ $4,00,000 ਦਾ ਤੁਸੀਂ ਘਰ ਲਿਆ, ਸੋ ਉਹਦੇ ਵਿੱਚ ਜਿੰਨੇ ਵੀ ਤੁਹਾਡੇ ਘਰ ਲੈਣ ਦੇ ਖਰਚੇ ਸੀ, ਸਟੈਂਪ ਡਿਊਟੀ ਸੀ ਜਾਂ ਲੋਨ ਮੋਰਟਗੇਜ ਇੰਸ਼ੋਰੈਂਸ ਸੀ ਜਾਂ ਹੋਰ ਜਿੰਨੇ ਵੀ ਸੋਲੀਸਿਟਰ ਜਾਂ ਕਨਵੈਂਸਰ ਦੀਆਂ ਫੀਸਾਂ ਸੀਗੀਆਂ ਉਹ ਐਡ ਹੁੰਦੀਆਂ ਨੇ। ਮੰਨ ਲਓ ਹੁਣ ਤੁਸੀਂ 4 ਸਾਲਾਂ ਬਾਅਦ ਉਸੇ ਘਰ ਨੂੰ $5,00,000 ਦੇ ਵਿੱਚ ਵੇਚ ਰਹੇ ਹੋ, ਸੋ $1,00,000 ਜਿਹੜਾ ਤੁਹਾਡਾ ਉਹਦੀ ਵੈਲਿਊ ਵਧੀ ਆ ਘਰ ਦੇ ਵਿੱਚ, ਉਹਦੇ ਉੱਤੇ ਮਤਲਬ 50% ਡਿਸਕਾਊਂਟ ਲੱਗਣ ਤੋਂ ਬਾਅਦ ਚ ਕੈਪੀਟਲ ਗੇਨ ਟੈਕਸ ਲੱਗਦਾ, ਸੋ ਜੋ ਕਿ ਤੁਹਾਡਾ ਇੱਕ ਤਰ੍ਹਾਂ ਦਾ ਟੈਕਸ ਆ। ਸੋ ਇਸ ਚੀਜ਼ ਦਾ ਖਿਆਲ ਰੱਖਿਆ ਕਰੇ ਵੀ ਜਦੋਂ ਤੁਸੀਂ ਘਰ ਨੂੰ ਵੇਚਣਾ ਵਾ, ਇਹ ਕੈਪੀਟਲ ਗੇਨ ਟੈਕਸ ਨੇ ਤੁਹਾਨੂੰ ਤੰਗ ਕਰਨਾ, ਇਹ ਕੈਪੀਟਲ ਗੇਨ ਟੈਕਸ ਆ ਜਿਹੜਾ ਇਹ ਪੇ ਕਰਨਾ ਪੈਂਦਾ ਇਨਵੈਸਟਮੈਂਟ ਪ੍ਰੋਪਰਟੀਆਂ ਦੇ ਉੱਤੇ। ਪਰ ਆਪਣੇ ਸਰੋਤਿਆਂ ਨੂੰ ਮੈਂ ਅਮਰਦੀਪ ਜੀ ਇਹ ਦੱਸ ਦੇਵਾਂ ਕਿ ਇੱਕ ਘਰ ਐਗਜ਼ੈਂਪਟਡ ਹੁੰਦਾ, ਸੋ ਮੰਨ ਲਓ ਜੇ ਤੁਹਾਡੇ ਕੋਲ ਇੱਕ ਹੀ ਘਰ ਆ ਜਿਹਦੇ ਵਿੱਚ ਤੁਸੀਂ ਰਹਿ ਰਹੇ ਹੋ, ਪ੍ਰਾਇਮਰੀ ਪਲੇਸ ਆਫ ਰੈਜ਼ੀਡੈਂਸ ਆ ਜੇ ਤੁਹਾਡੀ ਉਹ, ਉਤੋਂ ਕੈਪੀਟਲ ਗੇਨ ਟੈਕਸ ਤੋਂ ਮਤਲਬ ਉਹ ਵਾਲਾ ਐਗਜ਼ੈਂਪਟ ਹੁੰਦਾ, ਉੱਥੇ ਕੈਪੀਟਲ ਗੇਨ ਟੈਕਸ ਨਹੀਂ ਲੱਗਦਾ। ਸੋ ਉਹਦਾ ਭਾਵ ਇਹ ਹੈ ਕਿ ਜੇ ਜਿਸ ਘਰ ਚ ਤੁਸੀਂ ਰਹਿ ਰਹੇ ਹੋ ਉਹ ਘਰ ਨੂੰ ਜੇ ਤੁਸੀਂ ਵੇਚਦੇ ਹੋ ਉੱਥੇ ਜੇ ਮੁਨਾਫਾ ਹੋਇਆ ਵਾ ਉਹਦੇ ਉੱਤੇ ਕੈਪੀਟਲ ਗੇਨ ਟੈਕਸ ਨਹੀਂ ਲੱਗਣਾ, ਕਿਉਂਕਿ ਉਹ ਵਾਲਾ ਇੱਕ ਘਰ ਦੀ ਉਹਨਾਂ ਨੇ ਟੈਕਸ ਆਫਿਸ ਨੇ ਐਗਜ਼ੰਪਸ਼ਨ ਦਿੱਤੀ ਹੋਈ ਆ। ਸੋ ਇਹ ਕੈਪੀਟਲ ਗੇਨ ਟੈਕਸ ਆ ਸਮਰੀ ਦੇ ਵਿੱਚ। ਸੋ ਬਾਕੀ ਬਹੁਤ ਸਾਰਾ ਡਿਟੇਲ ਇਟਸੈਲਫ ਇਹ ਕਹਿ ਲਓ ਕਿ ਕੈਪੀਟਲ ਗੇਨ ਟੈਕਸ ਦਾ ਚ ਮੈਂ ਇਲਾਵਾ ਜਾਂ ਜਿਹੜੀ ਕੰਪਲੈਕਸਿਟੀ ਆ ਬਹੁਤ ਜ਼ਿਆਦਾ ਮਤਲਬ ਡਿਟੇਲ ਦੇ ਵਿੱਚ ਇਹ ਚੀਜ਼ ਹੈ
ਜੀ। ਤੇ ਸੁਖਵਿੰਦਰ ਜੀ, ਆਪਾਂ ਮੈਨੂੰ ਲੱਗਦਾ ਕਿ ਗੱਲਬਾਤ ਹੁਣ ਹੋਰ ਅੱਗੇ ਨਹੀਂ ਵਧਾਉਂਦੇ। ਸਾਡੇ ਨਾਲ ਨਪਿੰਦਰ ਰੀਹਲ ਜੁੜੇ ਹੋਏ ਕਾਫੀ ਦੇਰ ਤੋਂ, ਤੇ ਉਹਨਾਂ ਨੇ ਜਿਵੇਂ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਦੇ ਬਾਰੇ ਚ ਅੱਜ ਗੱਲ ਕਰਨੀ ਚਾਹੀ ਸੀ, ਪਰ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਥੋੜਾ ਜਿਹਾ ਵੱਖਰਾ। ਸੋ ਉਹਨਾਂ ਨੇ ਕਿਹਾ ਜੀ, ਮੈਂ ਇਹ ਪੁੱਛਣਾ ਸੀ ਕਿ ਮੈਂ ਫਸਟ ਟਾਈਮ ਘਰ ਖਰੀਦਣਾ ਤੇ ਮੈਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ, ਤੇ ਈਜ਼ਮੈਂਟ ਦੇ ਬਾਰੇ ਵੀ ਉਹਨਾਂ ਨੇ ਪੁੱਛਿਆ ਵੀ ਈਜ਼ਮੈਂਟ ਕੀ ਹੁੰਦੀ ਹੈ।
ਸਭ ਤੋਂ ਪਹਿਲਾਂ ਜੇ ਘਰ ਲੈਣਾ, ਸੋ ਫਸਟ ਹੋਮ ਬਾਇਰ ਦੀ ਜਿਹੜੀ ਗੱਲ ਕਰਦੇ ਹਾਂ, ਸੋ ਸਭ ਤੋਂ ਪਹਿਲਾਂ ਹੁੰਦਾ ਕਿ ਤੁਹਾਡਾ ਲੋਨ ਅਪਰੂਵ ਹੋ ਜਾਵੇ। ਸੋ ਲੋਨ ਵਾਸਤੇ ਇੱਕ ਵਧੀਆ ਮੋਰਟਗੇਜ ਬ੍ਰੋਕਰ ਨੂੰ ਮਿਲੋ। ਸੈਕੰਡਲੀ ਹੁਣ ਡਿਪੈਂਡ ਕਰਦਾ ਕਿ ਤੁਸੀਂ ਘਰ ਰਹਿਣ ਵਾਸਤੇ ਲੈਣਾ ਵਾ। ਨੋਰਮਲੀ ਜਿਹੜਾ ਫਸਟ ਹੋਮ ਬਾਇਰ ਹੁੰਦਾ ਰਹਿਣ ਵਾਸਤੇ ਹੀ ਹੁੰਦਾ, ਪਰ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਅਟੈਚ ਹੋ ਜਾਂਦੇ ਹੋ ਆਪਣੇ ਪਹਿਲੇ ਘਰ ਦੇ ਨਾਲ ਕਿ ਮੈਂ ਆਪਣਾ ਡ੍ਰੀਮ ਹਾਊਸ ਹੀ ਬਣਾਉਣਾ ਵਾ। ਸੋ ਪਰ ਨੋਰਮਲੀ ਇੱਥੇ ਤੁਸੀਂ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਘਰ ਲੈਂਦੇ ਹੋ ਤਾਂ ਤੁਹਾਡੇ ਫਿਰ ਦੋ ਚਾਰ ਸਾਲਾਂ ਚ ਜਿਹੜੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਆ, ਜੋਬਸ ਆ ਜਾਂ ਪੀ ਆਰ ਪੱਖੋਂ ਜਾਂ ਓਦਾਂ ਕਿਸੇ ਵੀ ਤਰ੍ਹਾਂ ਮਤਲਬ ਫਾਈਨੈਂਸ਼ੀਅਲੀ ਤੁਸੀਂ ਕੈਪੇਬਲ ਜ਼ਿਆਦਾ ਹੋ ਜਾਂਦੇ ਹੋ, ਪੈਰ ਤੁਹਾਡੇ ਜ਼ਿਆਦਾ ਜੰਮ ਜਾਂਦੇ ਆ। ਸੋ ਬਾਅਦ ਚ ਅਗਲਾ ਡਿਸੀਜਨ ਕੀ ਹੁੰਦਾ ਕਿ ਜੋ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਜਾਂ ਆਪਣਾ ਨੋਰਮਲੀ ਮੈਂ ਵੀ ਉਸੇ ਬੈਕਗਰਾਉਂਡ ਤੋਂ ਹੀ ਬਿਲੋਂਗ ਕਰਦਾ ਜਿੱਦਾਂ ਮੈਂ ਵੀ ਉਸੇ ਪਾਈਪ ਲਾਈਨ ਚੋਂ ਨਿਕਲਿਆ ਹੋਇਆ ਵਾਂ। ਸੋ ਨੋਰਮਲੀ ਜ਼ਿਆਦਾ ਅਟੈਚ ਨਹੀਂ ਹੋਣਾ ਚਾਹੀਦਾ ਪਹਿਲੇ ਘਰ ਦੇ ਨਾਲ ਕਿ ਇਹੀ ਮੇਰਾ ਡ੍ਰੀਮ ਹਾਊਸ ਆ, ਕਿਉਂਕਿ ਚਾਰ ਸਾਲਾਂ ਬਾਅਦ ਤੁਹਾਨੂੰ ਡ੍ਰੀਮ ਉਹ ਛੋਟਾ ਲੱਗਣ ਲੱਗ ਪਊਗਾ। ਸੋ ਇਸ ਕਰਕੇ ਜਦੋਂ ਲੈਂਦੇ ਹੋ ਕਿ ਇਹ ਸੋਚੋ ਕਿ ਕੱਲ ਨੂੰ ਜੇ ਇਹਨੂੰ ਇਨਵੈਸਟਮੈਂਟ ਪ੍ਰੋਪਰਟੀ ਬਣਾਉਣਾ ਪਿਆ, ਸੋ ਉਸ ਪੱਖੋਂ ਵੀ ਆਪਣਾ ਤੁਸੀਂ ਦੇਖੋ ਕਿ ਜ਼ਿਆਦਾ ਫੈਂਸੀ ਨਾ ਹੋਵੇ ਕਿ ਤਾਂ ਕਿ ਜੇ ਕਿਰਾਏ ਤੇ ਚਾੜਨਾ ਤਾਂ ਤੁਹਾਡਾ ਕਿਰਾਏਦਾਰ ਖਰਾਬ ਕਰਦਾ ਤੁਹਾਨੂੰ ਦਿਲ ਨਾ ਦੁਖੇ। ਸੋ ਕਿਉਂਕਿ ਕਾਫੀ ਜ਼ਿਆਦਾ 80% 90% ਇਹੀ ਹੁੰਦਾ ਕਿ ਪਹਿਲਾ ਘਰ ਤੁਸੀਂ ਲੈਂਦੇ ਹੋ, ਤਿੰਨ ਚਾਰ ਸਾਲਾਂ ਬਾਅਦ ਨਹੀਂ ਭਾਜੀ ਮੈਂ ਹੋਰ ਵੱਡਾ ਬਣਾਉਣਾ ਵਾ ਜਾਂ ਵਧੀਆ ਬਣਾਉਣਾ ਵਾ, ਸੋ ਉਹਨੂੰ ਇਹ ਹੁੰਦਾ ਕਿ ਇਹਨੂੰ ਵੇਚੋ ਨਾ, ਇਨਵੈਸਟਮੈਂਟ ਪ੍ਰੋਪਰਟੀ ਬਣਾ ਦੋ ਇਹਨੂੰ। ਸੋ ਉਸ ਪੱਖੋਂ ਉਸ ਚੀਜ਼ ਦਾ ਖਿਆਲ ਰੱਖੋ। ਦੂਸਰਾ ਉਹਨਾਂ ਨੇ ਈਜ਼ਮੈਂਟ ਦਾ ਇਹ ਪੁੱਛਿਆ ਸੀ ਕਿ ਈਜ਼ਮੈਂਟ ਇੱਥੇ ਜਿਵੇਂ ਤੁਸੀਂ ਦੇਖਿਆ ਕਿ ਜਦੋਂ ਜੇ ਘਰ ਬਿਲਡ ਕਰਦੇ ਹੋ ਜਾਂ ਬਿਲਡ ਕੀਤਾ ਹੋਇਆ ਵਾ, ਸੋ ਪਿੱਛੇ ਜਿੱਥੇ ਆਪਣਾ ਘਰ ਦੇ ਪਿੱਛੇ ਥਾਂ ਛੱਡੀ ਹੁੰਦੀ ਆ, ਨੋਰਮਲੀ ਉਹਦੇ ਥੱਲੇ ਬਹੁਤ ਸਾਰੀਆਂ ਸੀਵਰੇਜ ਦੇ ਆਊਟਲੈਟਸ ਹੁੰਦੇ ਨੇ, ਸੀਵਰੇਜ ਦਾ ਕਹਿ ਲਓ ਜਾਂ ਜਿਹੜੇ ਇਲੈਕਟ੍ਰੀਕਲ ਪੁਆਇੰਟਸ ਦਾ ਜਿੱਥੋਂ ਉਹਨਾਂ ਨੇ ਸਾਰੇ ਘਰਾਂ ਨੂੰ ਇਲੈਕਟ੍ਰੀਸਿਟੀ ਸਪਲਾਈ ਕਰਦੀ, ਉਹ ਨੋਰਮਲੀ ਅੱਗੇ ਹੁੰਦਾ, ਪਰ ਨੋਰਮਲੀ ਪਿੱਛੇ ਜਿਹੜੇ ਸੀਵਰੇਜ ਦੀਆਂ ਉਹਨਾਂ ਨੇ ਪਾਈਪਾਂ ਪਾਈਆਂ ਹੁੰਦੀਆਂ ਨੇ। ਸੋ ਜਿੰਨਾ ਵੀ ਉਹਨਾਂ ਦੇ ਕਾਉਂਸਲ ਵਾਲਿਆਂ ਨੇ ਪਿੱਛੇ ਜਿਹੜੀਆਂ ਇਹ ਸੀਵਰੇਜ ਜਾਂ ਇਲੈਕਟ੍ਰੀਸਿਟੀ ਦੇ ਅੱਗੇ ਕਨੈਕਸ਼ਨ ਦਿੱਤੇ ਹੋਏ ਨੇ, ਸੋ ਉਹ ਵਾਲੀਆਂ ਜਿਹੜੀਆਂ ਥੱਲੇ ਜਿਹੜਾ ਕੰਮ ਜਿੰਨਾ ਵੀ ਹੋਇਆ ਹੋਇਆ ਪਲੋਟ ਦੇ ਥੱਲੇ ਉਹਨੂੰ ਈਜ਼ਮੈਂਟਸ ਕਹਿੰਦੇ ਨੇ। ਉਹਦੇ ਉੱਤੇ ਤੁਸੀਂ ਕੁਛ ਵੀ ਕੰਸਟਰਕਟ ਨਹੀਂ ਕਰ ਸਕਦੇ, ਕਿਉਂਕਿ ਜੇ ਕੱਲ ਨੂੰ ਕਦੇ ਵੀ ਕੋਈ ਵੀ ਪ੍ਰੋਬਲਮ ਆ ਜੇ ਉਹਨੂੰ ਕਾਉਂਸਲ ਕੋਲ ਇਹ ਵਾਲੀ ਮਤਲਬ ਪੂਰਾ ਰਾਈਟ ਆ ਕਿ ਉਹ ਤੁਹਾਡਾ ਜੇ ਕੁਛ ਉੱਥੇ ਕੰਸਟਰਕਟ ਕੀਤਾ ਉਹਨਾਂ ਨੇ ਤੋੜਨਾ ਪੈਣਾ। ਸੋ ਉਹਦੀ ਜਿੰਨੀ ਵੀ ਕੋਸਟ ਆ ਮਤਲਬ ਉਹ ਨਹੀਂ ਕਰਦੀ ਕਾਉਂਸਲ। ਸੋ ਉਸੇ ਚੀਜ਼ ਨੂੰ ਕਹਿੰਦੇ ਕਿ ਈਜ਼ਮੈਂਟਸ ਜਦੋਂ ਲੈਂਦੇ ਹੋ ਧਿਆਨ ਬਹੁਤ ਦਿਓ ਕਿ ਕਈ ਵਾਰੀ ਹੁੰਦਾ ਕਿ ਘਰਾਂ ਦੇ ਅੱਗੇ ਵੀ ਪਿਛਲੇ ਪਾਸੇ ਵੀ ਈਜ਼ਮੈਂਟ ਹੁੰਦੀ ਤੇ ਸਾਈਡ ਤੇ ਵੀ ਹੁੰਦੀ ਆ, ਸੋ ਉਹ ਵਾਲਾ ਏਰੀਆ ਮਤਲਬ ਕੰਸਟਰਕਸ਼ਨ ਪੁਆਇੰਟ ਆਫ ਵਿਊ ਨਾਲ ਤੁਸੀਂ ਯੂਜ਼ ਨਹੀਂ ਕਰ ਸਕਦੇ
ਜੀ। ਤੇ ਸੁਖਵਿੰਦਰ ਜੀ, ਹੁਣ ਸਾਡੇ ਕੋਲ ਸਮਾਂ ਬਹੁਤਾ ਬਚਿਆ ਨਹੀਂ ਆ, ਤੇ ਆਪਾਂ ਆਉਣ ਵਾਲੇ ਜਿਹੜੇ ਐਪੀਸੋਡ ਨੇ ਉਹਨਾਂ ਦੇ ਵਿਚ ਜ਼ਰੂਰ ਇਨਵੈਸਟਮੈਂਟ ਪ੍ਰੋਪਰਟੀ ਦੇ ਬਾਰੇ ਚ ਹੋਰ ਵਿਸਥਾਰ ਦੇ ਵਿਚ ਗੱਲਬਾਤ ਜਿਹੜੀ ਉਹ ਕਰਨੀ ਚਾਹਾਂਗੇ। ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡਾ ਨੰਬਰ ਜਿਹੜਾ ਜ਼ਰੂਰ ਸਰੋਤਿਆਂ ਨੂੰ ਦੱਸ ਦਿੰਦੀ ਹਾਂ। ਮੈਕਸ ਮਾਰਜਿਨ ਅਕਾਊਂਟੈਂਟ ਤੋਂ ਸੁਖਵਿੰਦਰ ਸਿੰਘ ਹੋਰਾਂ ਦੀਆਂ ਜੇ ਸੇਵਾਵਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਦੋਸਤੋ, ਤਾਂ ਤੁਸੀਂ ਉਹਨਾਂ ਦੇ ਮੋਬਾਈਲ ਨੰਬਰ 0470 430 650 ਤੇ ਵੀ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਦੂਸਰਾ ਫੋਨ ਨੰਬਰ ਹੈ ਜੀ 1300 886 518, ਤੁਸੀਂ ਇਸ ਫੋਨ ਨੰਬਰ ਤੇ ਵੀ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਇਹਨਾਂ ਦਾ ਆਫਿਸ ਹੈ ਜੀ 168 ਮੇਨਰ ਲੇਕਸ ਬੁਲੇਵਰਡ, ਵਿੰਡਮ ਵੇਲ, ਮੈਲਬਨ। ਤੇ ਆਸਟ੍ਰੇਲੀਆ ਵਾਈਡ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਜੀ ਉਹ ਤੁਸੀਂ ਲੈ ਸਕਦੇ ਹੋ। ਸੋ ਹਰਮਨ ਰੇਡੀਓ ਤੇ ਇਹਨਾਂ ਦਾ ਇਸ਼ਤਿਹਾਰ ਵੀ ਚੱਲਦਾ, ਤੇ ਬਾਕੀ ਜਾਣਕਾਰੀ ਜਿਹੜੀ ਉਸ ਇਸ਼ਤਿਹਾਰ ਤੋਂ ਵੀ ਲਈ ਜਾ ਸਕਦੀ ਹੈ। ਸੋ ਸੁਖਵਿੰਦਰ ਜੀ, ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੋਗੇ?
ਹਾਂਜੀ ਅਮਰਦੀਪ ਜੀ, ਜਿਵੇਂ ਤੁਸੀਂ ਅੱਗੇ ਦੱਸਿਆ ਕਿ ਆਪਾਂ ਅਗਲੀ ਐਪੀਸੋਡ ਦੇ ਵਿੱਚ ਸਪੈਸੀਫਿਕਲੀ, ਕਿਉਂਕਿ ਇਨਵੈਸਟਮੈਂਟ ਪ੍ਰੋਪਰਟੀ ਬਹੁਤ ਹੀ ਕਹਿ ਲਾ ਮਗਦਾ ਹੋਇਆ ਟੌਪਿਕ ਆ ਇੱਕ, ਆਪਣੇ ਖਾਸ ਕਰਕੇ ਆਪਣੇ ਬੈਕਗਰਾਉਂਡ ਦੇ ਕਾਫੀ ਜ਼ਿਆਦਾ ਜਿਹੜੇ ਨੇ ਸੋਤੇ ਜਾਂ ਕਲਾਇੰਟਸ ਹੁੰਦੇ ਨੇ ਇਨਵੈਸਟਮੈਂਟ ਪ੍ਰੋਪਰਟੀਆਂ ਦੇ ਵਿੱਚ, ਉਹ ਲੈ ਰਹੇ ਨੇ ਘਰ। ਸੋ ਨੈਗੇਟਿਵ ਗੇਰਿੰਗ ਜ਼ਿਆਦਾ ਤੋਂ ਜ਼ਿਆਦਾ ਕਿੱਦਾਂ ਇਫੈਕਟਿਵ ਹੋਵੇ, ਇੱਕ ਪ੍ਰੋਰੀ ਆਪਾਂ ਅਗਲੀ ਦੋ ਹਫ਼ਤੇ ਬਾਅਦ ਐਪੀਸੋਡ ਕਵਰ ਕਰਾਂਗੇ ਕਿ ਇਨਵੈਸਟਮੈਂਟ ਪ੍ਰੋਪਰਟੀ ਦੇ ਕਿਹੜੇ ਕਿਹੜੇ ਖਰਚੇ ਨੇ ਜਿਹੜੇ ਤੁਸੀਂ ਕਲੇਮ ਕਰ ਸਕਦੇ ਹੋ। ਸੋ ਕਾਫੀ ਵੱਡੀ ਲਿਸਟ ਆ, ਸੋ ਸਾਨੂੰ ਕਾਲ ਕਰਕੇ ਫ੍ਰੀ ਆਫ ਕੋਸਟ ਸਾਡੇ ਤੋਂ ਵੀ ਮਤਲਬ ਉਹ ਲਿਸਟ ਲੈ ਸਕਦੇ ਹੋ ਜੇ ਤੁਸੀਂ ਇਸ ਬਾਰੇ ਪਲੈਨਿੰਗ ਕਰ ਰਹੇ ਹੋ। ਪਰ ਇਨ ਪਰਟੀਕੁਲਰ ਆਪਾਂ ਅਗਲੇ ਐਪੀਸੋਡ ਚ ਸਾਰੀ ਪ੍ਰੋਪਰ ਡਿਡਕਸ਼ਨ ਲਿਸਟ ਇਨਵੈਸਟਮੈਂਟ ਪ੍ਰੋਪਰਟੀ ਦੀ ਜਿਹੜੀ ਕਵਰ ਕਰਾਂਗੇ ਅਗਲੇ ਐਪੀਸੋਡ ਦੇ ਵਿਚ।
ਜੀ ਸੋ ਸੁਖਿੰਦਰ ਜੀ, ਅੱਜ ਤੁਸੀਂ ਆਪਣੇ ਰੁਝੇਵਿਆਂ ਚੋਂ ਸਮਾਂ ਦਿੱਤਾ ਔਰ ਵਿਸ਼ੇਸ਼ ਜਾਣਕਾਰੀ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਦੇ ਉੱਤੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਮਰਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਸਮਾਂ ਸਾਡੇ ਕੋਲ ਬਚਿਆ ਨਹੀਂ ਹੈ, ਪਰ ਜਾਂਦੇ ਜਾਂਦੇ ਸਾਡੇ ਨਾਲ ਤਰਸੇਮ ਰਟੋਲ ਪਰਥ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਪਸੰਦ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਤਰਸੇਮ ਜੀ ਤੁਹਾਡਾ। ਤੇ ਹੁਣ ਤੁਹਾਨੂੰ ਇੱਕ ਗੀਤ ਦੇ ਨਾਲ ਅਸੀਂ ਛੱਡ ਕੇ ਜਾ ਰਹੀ ਹਾਂ ਤੇ ਅਗਲੇ ਮੰਗਲਵਾਰ ਫੇਰ ਆਪਾਂ ਮਿਲ ਬੈਠਾਂਗੇ ਇਸੇ ਪ੍ਰੋਗਰਾਮ ਦੇ ਵਿਚ। ਤੁਸੀਂ ਖੁਸ਼ ਰਹੋ ਜੀ ਤੇ ਅੱਜ ਦਾ ਦਿਨ ਵਧੀਆ ਰਹੋ।
ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਬੜੇ ਔਖੇ ਹੋ ਕੇ ਪੜ੍ਹਾਈਆਂ ਕੀਤੀਆਂ। ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ, ਬੜੇ ਔਖੇ ਹੋ ਕੇ ਪੜ੍ਹਾਈਆਂ ਕੀਤੀਆਂ। ਛੱਡੀਆਂ ਸੀ ਮੈਂ ਵੀ ਡੋਰਾਂ ਉਸ ਰੱਬ ਦੇ,
ਛੱਡੀਆਂ ਸੀ ਮੈਂ ਵੀ ਡੋਰਾਂ ਉਸ ਰੱਬ ਦੇ,
ਜਿਹੜਾ ਚੋਗ ਸਾਰੇ ਜੱਗ ਲਈ ਖਿਲਾਰਦਾ। ਸਾਡੇ ਕੋਲੇ ਸਾਈਕਲ ਪੁਰਾਣਾ ਸੀ, ਕਈਆਂ ਦੇ ਤਾਂ ਪੱਠੇ ਵੀ ਸਿਕਾਰਾਂ ਵਿੱਚ ਹੀ ਆਉਂਦੇ, ਸਾਡਾ ਸਾਈਕਲ ਦੇ ਉੱਤੇ ਸ਼ਹਿਰ ਜਾਣਾ ਸੀ। ਹਾਂ ਕਈਆਂ ਦੇ ਤਾਂ ਪੱਠੇ ਵੀ ਸਿਕਾਰਾਂ ਵਿੱਚ ਹੀ ਆਉਂਦੇ, ਸਾਡਾ ਸਾਈਕਲ ਦੇ ਉੱਤੇ ਸ਼ਹਿਰ ਜਾਣਾ ਸੀ। ਉਹ ਬੁਲਟਾਂ ਦੀ ਗੱਲ ਛੱਡ ਉਸ ਰੱਬ ਨੇ, ਬੁਲਟਾਂ ਦੀ ਗੱਲ ਛੱਡ ਉਸ ਰੱਬ ਨੇ, ਜਹਾਜ਼ 'ਚ ਬਿਠਾ ਕੇ ਗੋਰਿਆਂ 'ਚ ਵਾੜਤਾ। ਜੱਗ ਰਿਹਾ ਡਰਦਾ, ਮਾੜੇ ਲੀੜੇ ਪਾ ਕੇ ਕਿਤੇ ਵਿਆਹ ਚ ਨਾ ਆ ਜੇ, ਇਸੇ ਗੱਲੋਂ ਜੱਗ ਰਿਹਾ ਡਰਦਾ। ਉਹ ਹੁਣ ਸਾਰਾ ਪਿੰਡ ਅੱਬੀ ਅੱਬੀ ਆਖਦਾ, ਹੁਣ ਸਾਰਾ ਪਿੰਡ ਅੱਬੀ ਬਾਈ ਆਖਦਾ। ਫਤਿਹਗੜ੍ਹੀਆਂ ਨਾ ਗੱਲਾਂ ਮਨ ਚੋ